ऐप की आवाज ट्यून इन रेडियो साजो आवाज टेलीफोन पे भी सुन सकते हैं मॉन्ट्रियल 4386209000 अमेरिका 6415525037
24 घंटे 770 AM दे प्यारे प्यारे श्रोतियो मेरा जनी के डॉक्टर नरेंद्र रवि दा आप सब नू प्यार भरिया नमस्कार सलाम अलैकुम ते सत श्री अकाल ਜਿਵੇਂ ਕਿ ਤੁਹਾਨੂੰ ਹੁਣ ਪਤਾ ਹੀ ਹੈ ਕਿ ਅਸੀਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ ਇਹ ਜਿਹੜਾ ਪ੍ਰੋਗਰਾਮ ਹੈ ਮਾਈਂਡ ਐਂਡ ਬੋਡੀ ਇਹ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ ਉਸਦੇ ਤਾਵਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ BNC ਮੈਡੀਕਲ ਸੈਂਟਰ ਬਰੈਂਪਟਨ ਦੇ ਵਿੱਚ ਹੈ ਬਰੈਂਪਟਨ ਦੇ ਵਿੱਚ ਜਿਹੜਾ ਸਾਡਾ ਹਸਪਤਾਲ ਹੈ ਸਿਵਿਕ ਹਸਪੀਟਲ ਉਹ ਬ੍ਰੈਮਲੀ ਰੋਡ 'ਤੇ ਹੈ ਜਦੋਂ ਤੁਸੀਂ ਬ੍ਰੈਮਲੀ ਰੋਡ ਨੌਰਥ ਵਿੱਚ ਜਾਂਦੇ ਹੋ ਉਸ ਨੂੰ ਕੰਟਰੀ ਸਾਈਡ ਕੱਟਦੀ ਹੈ ਅਤੇ ਉੱਥੇ ਗੈਸ ਸਟੇਸ਼ਨ ਉਸ ਕੋਰਨਰ ਦੇ ਉੱਪਰ ਹੈ ਉਸ ਇੰਟਰਸੈਕਸ਼ਨ ਦੇ ਉੱਤੇ ਹੈ ਸੋ ਉਸ ਇੰਟਰਸੈਕਸ਼ਨ ਦੇ ਉੱਤੇ ਉਸ ਨੁੱਕਰ ਦੇ ਉੱਤੇ ਭਾਵ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਪਰ ਸਾਡਾ ਇਹ ਮੈਡੀਕਲ ਸੈਂਟਰ ਹੈ ਜਿਹਦੇ ਵਿੱਚ ਇੱਕੋ ਛੱਤ ਦੇ ਥੱਲੇ ਅਸੀਂ ਬਹੁਤ ਸਾਰੀਆਂ ਹੈਲਥ ਨਾਲ ਰਿਲੇਟਡ ਸਰਵਿਸਿਜ਼ ਦਿੰਦੇ ਹਾਂ ਫਾਰ ਐਗਜ਼ਾਮਪਲ ਅਸੀਂ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਦੀਆਂ ਸੇਵਾਵਾਂ ਦਿੰਦੇ ਹਾਂ ਅਰਜੈਂਟ ਕੇਅਰ ਹੈ ਵਾਕ ਇਨ ਕਲੀਨਿਕ ਹੈ ਫੈਮਿਲੀ ਪ੍ਰੈਕਟਿਸ ਹੈ ਨਾਲ ਸਾਡੇ ਕੋਲ ਡਰਮੋਟਾਲੋਜਿਸਟ ਆਉਂਦੇ ਨੇ ਸਕਿਨ ਸਪੈਸ਼ਲਿਸਟ ਆਉਂਦੇ ਨੇ ਐਲਰਜੀ ਦੇ ਟੈਸਟ ਹੁੰਦੇ ਨੇ ECG ਹੁੰਦੀ ਹੈ ਬਲੱਡ ਲੈਬ ਵੀ ਸਾਡੇ 7 ਦਿਨ ਖੁੱਲ੍ਹਦੀ ਹੈ ਇਹ ਜਿਹੜਾ ਸਾਡਾ ਅਰਜੈਂਟ ਕੇਅਰ ਹੈ 365 ਦੇ 365 ਦਿਨ ਖੁੱਲ੍ਹਦਾ ਹੈ ਜਿਵੇਂ ਕਿ ਮੈਂ ਬਹੁਤ ਵਾਰੀ ਅਰਜ ਕਰ ਚੁੱਕਿਆ ਕਿ ਬਹੁਤ ਸਾਰੀਆਂ ਜਿਹੜੀਆਂ ਕਲੀਨਿਕਸ ਨੇ ਉਹ 7 ਦਿਨ ਖੁੱਲ੍ਹਦੀਆਂ ਨੇ ਪਰ ਇਹ ਅਸੀਂ 365 ਦਿਨ ਖੋਲ੍ਹਦੇ ਹਾਂ ਇਹਦੇ ਵਿੱਚ ਫਰਕ ਕੀ ਹੈ ਫਰਕ ਤੁਹਾਡੇ ਸਾਹਮਣੇ ਹੀ ਹੈ ਕਿ ਕੱਲ੍ਹ ਨੂੰ ਲੌਂਗ ਵੀਕਐਂਡ ਹੈ ਮੰਡੇ ਜਦੋਂ ਲੌਂਗ ਵੀਕਐਂਡ ਹੁੰਦਾ ਤਾਂ ਸਾਰੀਆਂ ਜਿਹੜੀਆਂ ਕਲੀਨਿਕ ਜਿਹੜੀਆਂ 7 ਦਿਨ ਖੁੱਲ੍ਹਦੀਆਂ ਉਹ ਬੰਦ ਹੁੰਦੀਆਂ ਨੇ ਪਰ ਕਿਉਂਕਿ ਅਸੀਂ 365 ਦੇ 365 ਦਿਨ ਖੁੱਲ੍ਹਦੇ ਹਾਂ ਇਸ ਕਰਕੇ ਕੱਲ੍ਹ ਨੂੰ ਜਿਹੜਾ ਸਾਡਾ ਇਹ ਮੈਡੀਕਲ ਸੈਂਟਰ ਹੈ BNC ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਇਹ ਖੁੱਲ੍ਹਾ ਹੋਏਗਾ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹੀ ਫਰਕ ਹੈ 365 ਅਤੇ 7 ਦਿਨ ਖੁੱਲ੍ਹਣ ਦਾ ਅਤੇ ਦੂਸਰੀ ਸਾਡੀ ਫਾਰਮੇਸੀ ਵੀ 365 ਦੇ 365 ਦਿਨ ਖੁੱਲ੍ਹਦੀ ਹੈ ਸਾਡੇ ਕੋਲ ਕੌਂਸਲਿੰਗ ਦੀਆਂ ਸੇਵਾਵਾਂ ਨੇ ਡਾਕਟਰ ਫੈਨੀ ਜਿਹੜੇ ਕਿ ਇੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਨੇ ਜਿਹੜੇ ਕਿ ਸ਼ੀਜ਼ ਡਾਕਟਰ ਇਨ ਮੈਡੀਸਨ ਐਜ ਵੈਲ ਐਜ਼ ਸ਼ੀਜ਼ ਮਾਸਟਰ ਇਨ ਕੌਂਸਲਿੰਗ ਜਿੰਨਾ ਵੀ ਭੈਣ ਭਰਾਵਾਂ ਨੂੰ ਕੋਈ ਸਟਰੈਸ ਰਹਿੰਦਾ ਹੈ ਕੋਈ ਡਿਪਰੈਸ਼ਨ 'ਚ ਆ ਗਏ ਕੋਈ ਐਂਗਜ਼ਾਇਟੀ ਹੈ ਕੋਈ ਸੁਈਸਾਈਡਲ ਅਟੈਕ ਹੁੰਦੇ ਨੇ ਕੋਈ ਪੈਨਿਕ ਅਟੈਕ ਹੁੰਦੇ ਨੇ ਕੋਈ ਅਸਾਲਟ ਦਾ ਕੇਸ ਬਣ ਗਿਆ ਅਸਾਲਟ ਵੀ ਵਿਦ ਵੈਪਨ ਜਾਂ ਵਿਦਆਊਟ ਵੈਪਨ ਇਸੇ ਤਰ੍ਹਾਂ ਹੀ ਹੋਰ ਬੜੀਆਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਮੈਂਟਲ ਨੇ ਉਹਨਾਂ ਦੀ ਕੌਂਸਲਿੰਗ ਕਰਦੇ ਨੇ ਡਾਕਟਰ ਫੈਨੀ ਤੁਸੀਂ BNC ਮੈਡੀਕਲ ਸੈਂਟਰ 'ਚ ਜਾ ਕੇ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ ਜਾਂ ਸਿੱਧਾ ਵੀ ਫੋਨ ਕਰ ਸਕਦੇ ਹੋ ਮੈਂ ਫੋਨ ਦੇ ਦਿੰਦਾ 416-948-7744 ਇਹ ਡਾਕਟਰ ਫੈਨੀ ਦਾ ਨੰਬਰ ਹੈ ਹਿੰਦੀ ਪੰਜਾਬੀ ਬੋਲਦੇ ਨੇ ਪਰ ਜੇ ਤੁਸੀਂ ਸੀਰੀਅਸ ਹੋ ਤਾਂ ਹੀ ਗੱਲ ਕਰੋ ਨਹੀਂ ਫਿਰ ਡਾਕਟਰ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਤੁਹਾਡੀਆਂ ਲੰਬੇ ਲੰਬੀਆਂ ਗੱਲਾਂ ਸੁਣ ਜਦੋਂ ਤੁਸੀਂ ਅਪੁਆਇੰਟਮੈਂਟ ਬਣਾ ਲਓਗੇ ਫਿਰ ਆਫਕੋਰਸ ਜਿਹਦੀ ਵੀ ਕੋਈ ਪ੍ਰੋਬਲਮ ਹੈ 1-to-1 ਉਹ ਡੀਲ ਕਰਦੇ ਨੇ ਇਸ ਤੋਂ ਇਲਾਵਾ ਖੁੰਜੇ ਵਿੱਚ ਸਾਡੀ ਐਨਕਾਂ ਦੀ ਦੁਕਾਨ ਹੈ ਜਿਹਨੂੰ BNC ਵਿਜ਼ਨ ਸੈਂਟਰ ਕਹਿੰਦੇ ਹਾਂ ਬੀ ਦਾ ਮਤਲਬ ਬ੍ਰੈਮਲੀ ਅਤੇ ਸੀ ਦਾ ਮਤਲਬ ਕੰਟਰੀ ਸਾਈਡ ਜਿੱਥੇ ਬ੍ਰੈਂਪਟਨ ਦੇ ਵਿੱਚ ਬ੍ਰੈਮਲੀ ਅਤੇ ਕੰਟਰੀ ਸਾਈਡ ਕੱਟਦੀਆਂ ਨੇ ਉਸ ਕਾਰਨਰ ਦੇ ਉੱਤੇ ਗੈਸ ਸਟੇਸ਼ਨ ਹੈ ਅਤੇ ਗੈਸ ਸਟੇਸ਼ਨ ਵਾਲੇ ਪਲਾਜ਼ੇ ਵਿੱਚ ਸਾਡੀ ਐਨਕਾਂ ਦੀ ਦੁਕਾਨ ਹੈ ਮੈਂ ਪਿਛਲੇ ਇੱਕ ਵੀਕ ਤੋਂ ਦੱਸ ਰਿਹਾ ਵੀ ਡਿਊ ਟੂ ਸਮ ਰੀਜ਼ਨਸ ਅਸੀਂ ਇਹ ਜਿਹੜੀ ਐਨਕਾਂ ਦੀ ਦੁਕਾਨ ਹੈ ਉਹ ਬੰਦ ਕਰਨ ਜਾ ਰਹੇ ਹਾਂ ਅਤੇ ਜਿੰਨਾ ਵੀ ਉੱਥੇ ਸਮਾਨ ਪਿਆ ਸਮਾਨ ਮੀਨਸ ਐਨਕਾਂ ਸਿਰਫ ਐਨਕਾਂ ਜਿਸ ਤਰ੍ਹਾਂ ਸਨਗਲਾਸਿਸ ਦੀ ਗੱਲ ਕਰ ਲਈਏ ਚਾਹੇ ਉਹ ਰੇਵਨ ਹੈ ਚਾਹੇ ਟੋਮ ਫੋਰਡ ਹੈ ਚਾਹੇ ਉਹ ਗੁੱਚੀ ਹੈ ਚਾਹੇ ਉਹ ਪ੍ਰਾਡ ਹੈ ਚਾਹੇ ਉਹ ਪੁਲਿਸ ਹੈ ਚਾਹੇ ਪੋਰਸ਼ ਹੈ ਚਾਹੇ ਮਾਈਕਲ ਕੋਰ ਹੈ ਜਿੰਨੀਆਂ ਵੀ ਹੈਗੀਆਂ ਜਿਹੜੀਆਂ ਵੀ ਬਚ ਗਈਆਂ ਉਹ ਅਸੀਂ ਕੋਸਟ ਪ੍ਰਾਈਸ ਦੇ ਉੱਪਰ ਵੇਚ ਰਹੇ ਹਾਂ ਮੈਂ ਪ੍ਰਾਈਸ ਇਸ ਕਰਕੇ ਨਹੀਂ ਦੱਸਦਾ ਕਿਉਂਕਿ ਮੇਰਾ ਇਹ ਐਥੀਕਲ ਡਿਊਟੀ ਹੈ ਕਿ ਉਹ ਮੈਂ ਤਾਂ ਬੰਦ ਕਰ ਜਾਣਾ ਪਰ ਮੈਂ ਦੂਜਿਆਂ ਦੇ ਜਿੰਨੇ ਭੈਣ ਭਰਾਵਾਂ ਦੇ ਸਟੋਰ ਨੇ ਉਹਨਾਂ ਨੂੰ ਉਹਨਾਂ ਦਾ ਬਿਜ਼ਨਸ ਕਿਲ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਜਿਨ੍ਹਾਂ ਨੂੰ ਵੀ ਜ਼ਰੂਰਤ ਐਨਕਾਂ ਦੀ ਉਹ ਉੱਥੇ ਆਓ ਅਤੇ ਤੁਸੀਂ ਦੇਖੋਗੇ ਕਿ ਅਸੀਂ ਆਪਣੀ ਜਿਹੜੀ ਉਹ ਪ੍ਰਾਈਸ ਨੇ ਉਹ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ ਇਸੇ ਤਰ੍ਹਾਂ ਹੀ ਜਿਹੜੇ ਆਈ ਫਰੇਮ ਨੇ ਚਾਹੇ ਉਹੀ ਸੇਮ ਚਾਹੇ ਉਹ ਰੇਵਨ ਹੈ ਚਾਹੇ ਗੁੱਚੀ ਹੈ ਚਾਹੇ ਪ੍ਰਾਡ ਹੈ ਚਾਹੇ ਟੋਮ ਫੋਰਡ ਹੈ ਜਿਹੜੇ ਵੀ ਨੇ ਮਾਈਕਲ ਕੋਰ ਹੈ ਜਿਹੜੇ ਵੀ ਨੇ ਉਹ ਵੀ ਅਸੀਂ 60% ਆਫ 'ਤੇ ਦੇ ਰਹੇ ਹਾਂ जे फर्ज करो ओ पहला 499 दा है ते हुण तकरीबन उस नूं 199 दा मिल जू, इन्ना फर्क पै जांदा है। जे कोई 400 दा ओ 150 दा ही मिल जूगा। इसे तरीके जिहड़ियां एनकां ने ओह 50% ते लाईआं ने। जे कोई 350 दी मार्केट दे विच मिलदी ओ सानूं 150 दी मिल जूगी। मैं रफली दे रहा सानूं आइडिया। इसे तरह ही जिन्नियां भी आई फ्रेम्स ने जिहड़ियां नॉन ब्रांडड ने ओह कोई $50 दा है, कोई $60 दा है। बच्चियां दे जिहड़े फ्रेम जिहड़े कि अक्सर बच्चे तोड़दे ने, बचपन च आपां भी तोड़दे रहे हां, क्योंकि कई बार मूंह च पा के चब लैंदे ने, कई बार स्कूल तोड़ लैंदे ने, ते जदों फिर सानू एनकां लैणियां पैंदियां ते फ्रेम जिहड़े है ओह कई बार $60 $70 $100 $150 दे आउंदे ने, पर असी सारा क्लीयर आउट दे उत्ते 100 दे 4 लगाते $25-25 दे, तां कि बच्चे स्टॉक कर लैण, जदों भी कदे टुटण तां उन्हां नूं फिर 100-150 ना खर्चना पवे। रंग बिरंगियां वधिया एनकां ने, तुसीं आके चूज कर सकदे हो। ऐसे तरह ही बच्चियां दीआं जिहड़ियां सनग्लासिस ने ओह 100 दीआं 6 लातीआं, पहलां असीं 100 दीआं 3 सीगियां, क्योंकि बच्चे ने बच्चों तो कहदी कमाई करनी है, कमाई पहला मालक ने कोई कमी नहीं छड़ी, तो साढ़े को बच्चों दी एनका भी रंग बिरंगियां पई हैं, तुसी 100 ले लो अगे बच्चों गिफ्ट दे, बच्चे खुश हो जाते हैं। उंज भी जे आप मैकडोनल जाके उन्होंने पीज़ा या कुछ होर मैकडोनल खाने भी $3-4-5 लग जाते हैं, जो कोक वगैरह पीने $15-15 की एनक ना बच्चे खुश करो। तो इसे तरह ही नॉन ब्रांडड जिहड़ियां सनग्लासिस ने 100 दीआं 3 लगाईआं ने। सो तुसी बाकी जिहड़े लैंजिस पाउणे ने ओह भी असी कॉस्ट प्राइस ते पा रहे हां, जिवें सिंगल बीज ने दूर दी है जां नेड़े दी है। जे तुसीं मार्केट दे विच $100 जां $150 दिंदे हो, साढ़े कोले $60-70-$80 तक जां $90 तक हुंदे ने वधिया। सो इसे तरह जिहड़े बाईफोकल ने जां प्रोग्रेसिव ने, बाजार नाल उहदे रेट होणगे तकरीबन जी। सीधी गल ते इह है कि तुसीं लॉट्स ऑफ मनी सेव करोगे, जे करनी है मोस्ट वेलकम, आके ट्राई कर सकदे हो। वधिया बोलो, जे तुहानूं लगदा कि तुसीं खुश हो हाँ जी, तां तुसीं लै सकदे हो, क्योंकि मैं 100 दे 100 बंदे नूं तां खुश कदे भी नहीं कर सकता, किसी ने भी नहीं किया तक हिस्ट्री च। हाँ, कोशिश करी दी है भी जिन्ना का क्या होवे, कौमा फुल स्टाफ मैनूं याद हुंदा है, तुसीं अपनी मर्जी नाल कोई अंडरस्टैंड कर लो, कोई मेरा फॉल्ट नहीं है। सो जे तुसीं बहुत खुश हुंदे हो साडी चाह पानी पी के जाओ। चाह पानी दा मतलब यह भी नहीं है कि असीं तुहानूं इनकम बेचनी है तां करके फसा रहे हैं, इहो जिहा काम कोई नहीं, क्योंकि दिलां दा भेद मालक ही जानदा, परमात्मा ही जानदा। उपरों जिन्नी मर्जी शैतानी कर लो, मिठे बोल लो, पर मालक नूं पता भी इहदी भावना की है, इहदी नीत की है। सो जिथे नीत चंगीआं हुंदीआं उत्थे फल भी चंगे लगदे ने। इनकम नाल तां नहीं, कल्ला ढिड भरे ऐसा जो मालक रहमत करदा उदों ही हुंदा। मेहनत मेरी रहमत तेरी, मेहनत अपनी करनी है पर रहमत ओहदी होगी। पर इहदा मतलब यह भी नहीं कि असी सदा मेहनत करते रहिए ते आपी रहमत तो बिना कुछ भी नहीं बनता। मेहनत असी जो असी कनेडा च आए सीगे, साडे नाल दे कई बंदे होर आए होणगे जिहड़े बंदे अज भी फैक्ट्रियां च काम करदे ने, मेहनत तो भी दब के करदे ने, ते कई बंदे जिन्हां ने मेहनत कीतीआं, मोदी साहब की एग्जाम्पल लै लो, चाह बेचदे हुंदे सी स्टेशन ते, हो स्टेशन ते लखां बंदे चाह बेचते हैं, पर उन्होंने अपनी मेहनत की तो मालक की कोई रहमत होगी। अज देश के प्रधानमंत्री ने, पाकिस्तान की एग्जाम्पल लै लो, इमरान खान क्रिकेट का बहुत वधिया प्लेयर सीगा, कैप्टन भी रहा है ना, पर मैं नहीं कदे देखा भी क्रिकेट का कैप्टन देश का प्रधानमंत्री बन जाए। उन्होंने अपनी मेहनत की, एक टारगेट नूं मंजिल नूं लैके चले, मेहनत करते रहे, अल्लाह की वाहेगुरू की रहमत होगी, वह अज देश के कामयाब प्रधानमंत्री ने, ऑनेस्ट प्रधानमंत्री ने। इस तरह ज्ञानी जैल सिंह साडे देश के राष्ट्रपति बने सीगे, ओह तरखान तो बहुत सीगे, वह अज भी बेचारे मंजे करते हैं, गुलियां कटते हैं, सब कुछ करते हैं, पर उन्होंने किस्मत मेहनत की, रहमत होगी परमात्मा की, और देश के राष्ट्रपति भी बन गए। सो कहन दा मेरा मतलब मेहनत करना इंसान का फर्ज है, पर नाल नाल रहमत भी होनी चाहिए है। रहमत तदी होगी जदों असीं उहदे नाल सच्चे दिलों लगांगे। सो मेरा कहन दा परपज, मैं गल नूं होर पासे रूहानियत दे पासे लै गया। सो कोशिश करी दी है भी जो कुछ कही है उहदे उत्ते खरा उतरीए। सो क्लोजिंग डाउन सेल लगी है। सो जो टाइमिंग ने वह मंडे ट्यूजडे वैनसडे थर्सडे, 4 दिन, सोमवार मंगलवार बुधवार ते वीरवार, असी 12 तो लैके 5 बजे तक खोलते हैं। पर मैं दो बार ही कहा, पर कल भुलेखे च ना रहियो, कल नूं लोंग वीकेंड है। सो कल नूं सिर्फ कल आले मंडे नूं सिर्फ असी 11 तो लैके 2 तक खोलांगे। बड़ी खुशी नाल आओ, हाँ जी, देखो एनका, जे तुहानूं चंगीआं लगदीआं लै लो, पर नाल ही मैं दस दिना, क्योंकि करोना वायरस करके असी हरेक नूं हथ जोड़ के बेनती करदे हां वी इह नहीं वी जे ओह खुल्लीआं ने ते चक चक के लाई चलो ते रखी चलो ते ओहनूं डिसइनफेक्ट कौन करूगा। सो साढ़े कोल उत्थे ट्रेआं रखीआं हुंदीआं ने, तुसीं अपने ट्रेआं दे विच 5-4 चूज कर लो, उहदे बाद उहनां दी ट्राई कर लो, जिहड़ी तुहानूं चंगी लगदी है ठीक है, क्योंकि 5-4 तां असीं कर दांगे डिसइनफेक्टेड, पर इह नहीं असीं लाओ करदे वी तुसीं चक्की चलो लाई चलो, उत्थे सारीआं खुल्लीआं ने, फिर उहदे लई तां प्रॉब्लम वध जूगी। सो इह वी तुसीं याद रखो कि उहनां दे जिहड़े साढ़े रूल्स ने उत्थे जिहड़े करदे ने उहनूं आपां खुशी खुशी फॉलो करिए।
ਸੋ ਇਹ ਮੈਂ ਜਿਹੜੀ ਗੱਲ ਦੱਸੀ ਹੈ ਵੀ ਕਲੋਜ਼ਿੰਗ ਆਊਟ ਸੇਲ ਉਹ ਕੱਲ੍ਹ ਨੂੰ ਅਸੀਂ ਖੁੱਲ੍ਹੇ ਹਾਂ 11 ਤੋਂ ਲੈ ਕੇ 2 ਵਜੇ ਤੱਕ। ਵੈਸੇ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ 4 ਦਿਨ ਅਸੀਂ 12 ਤੋਂ 5 ਤੱਕ ਹੁੰਦੇ ਹਾਂ। ਸੈਚਰਡੇ ਅਤੇ ਸੰਡੇ ਅੱਜ ਵੀ ਅਸੀਂ 11 ਤੋਂ 2 ਤੱਕ ਸੀਗੇ, ਬੇਸ਼ੱਕ ਅਸੀਂ 3 ਵਜੇ ਖਤਮ ਹੋਇਆ ਕਿਉਂਕਿ ਜਦੋਂ 2 ਵਜੇ ਤੱਕ ਕਈ ਵਾਰੀ ਕਸਟਮਰ 2-4 ਮਿੰਟ ਲੇਟ ਵੀ ਆਉਂਦੇ, ਜੇ ਅਸੀਂ ਖੁੱਲ੍ਹੇ ਹਾਂ ਸ਼ੋਰ ਅਸੀਂ ਉਹਨਾਂ ਨੂੰ ਅਬਲਾਈਜ਼ ਕਰਦੇ ਹਾਂ, ਹੈ ਨਾ। ਸੋ ਫੋਨ ਨੰਬਰ ਮੈਂ ਦੱਸ ਦਿੰਦਾ 2895690127, ਅਤੇ ਨਾਲ ਹੀ ਜੇ 0127 ਭੁੱਲ ਗਏ 0126 0125 0124 ਕੋਈ ਵੀ ਨੰਬਰ ਕਰ ਲਓ, ਉਹਨੂੰ ਕਹੋ ਵੀ ਐਨਕਾਂ ਵਾਲੀ ਦੁਕਾਨ ਨਾਲ ਮਿਲਾ ਦਿਓ, ਮਿਲਾ ਦੇਣਗੇ। ਆਂਸਰੀ ਮਸ਼ੀਨ ਦਾ ਤੁਸੀਂ ਯਕੀਨ ਨਾ ਕਰੀਓ ਕਿਉਂਕਿ ਮੈਨੂੰ ਚੇਂਜ ਨਹੀਂ ਕਰਨੀ ਆਉਂਦੀ, ਸੋ ਤੁਹਾਨੂੰ ਮੈਂ ਇਸੇ ਕਰਕੇ ਵਾਰ ਵਾਰ ਟਾਈਮ ਦੱਸ ਰਿਹਾ, ਨਾ ਹੀ ਕੋਈ ਮੈਸੇਜ ਛੱਡੀ ਆਂਸਰੀ ਮਸ਼ੀਨ ਦੇ ਉੱਤੇ, ਉਹਦਾ ਵੀ ਕੋਈ ਫਾਇਦਾ ਨਹੀਂ ਹੋਣਾ। ਜੇ ਤੁਸੀਂ ਸਾਡੀ ਵੈਬਸਾਈਟ 'ਤੇ ਜਾਣਾ ਤਾਂ ਤੁਸੀਂ BNC ਅਰਜੈਂਟ ਕੇਅਰ ਪਾ ਲਓ ਜਾਂ BNC ਆਪਟੀਕਲ ਪਾ ਲਓ। ਜੇ BNC ਅਰਜੈਂਟ ਕੇਅਰ ਪਾਓਗੇ ਵੈਬਸਾਈਟ ਸਾਡੀ ਖੁੱਲ੍ਹ ਜੂਗੀ, ਉਹਦੇ ਵਿੱਚ ਤੁਸੀਂ BNC ਵਿਜ਼ਨ ਸੈਂਟਰ ਦੇਖ ਕੇ ਪੂਰਾ ਡਿਟੇਲ 'ਚ ਕਲੋਜ਼ਿੰਗ ਆਊਟ ਸੇਲ ਲਿਖੀ ਹੋਈ ਹੈ, ਉਹ ਤੁਸੀਂ ਜਾ ਕੇ ਦੇਖ ਸਕਦੇ ਹੋ। ਸੋ ਜੇ ਤੁਸੀਂ ਫੋਨ ਭੁੱਲ ਵੀ ਗਏ ਤਾਂ ਦੇਸੀ ਤਰੀਕਾ ਮੈਂ ਹਰੇਕ ਰੇਡੀਓ ਸਟੇਸ਼ਨ 'ਤੇ ਕਹਿਣਾ ਹੁੰਦਾ ਵੀ ਆਪਾਂ ਕਿਹੜਾ ਇੱਥੋਂ ਰਕਸ਼ਾ ਕਾਲ ਕਰਨੀ ਹੈ ਜਾਂ ਟੈਕਸੀ ਬੁਲਾਉਣੀ ਹੈ ਜਾਂ ਟੈਂਪੂ ਲੈਣਾ ਜਾਂ ਟਾਂਗੇ 'ਤੇ ਚੜ੍ਹ ਕੇ ਆਉਣਾ। ਹਰੇਕ ਦੇ ਘਰ ਕਾਰ ਰੱਖੀ ਹੈ, ਕਾਰ ਚੱਕੋ। ਬਰੈਂਪਟਨ ਦੇ ਵਿੱਚ ਇੱਕੋ ਇੱਕ ਹਸਪਤਾਲ ਨਵਾਂ ਬਣਿਆ, ਉਹ ਬਰੈਮਲੀ ਰੋਡ 'ਤੇ ਹੈ। ਬਰੈਮਲੀ 'ਤੇ ਜਦੋਂ ਤੁਸੀਂ ਨੌਰਥ 'ਤੇ ਜਾਓਗੇ ਉੱਥੇ ਤੁਹਾਨੂੰ ਜਦੋਂ ਵੀ ਕੰਟਰੀ ਸਾਈਡ ਕੱਟੂਗੀ, ਉਹਦੀ ਖਾਸੀਅਤ ਹੈ ਕਿ ਉੱਥੇ ਖੱਬੇ ਹੱਥ ਸੱਜੇ ਹੱਥ ਵੀ 2 ਆਉਂਦੇ ਨੇ ਹਸਪਤਾਲ ਤੋਂ ਬਾਅਦ, ਪਰ ਖੱਬੇ ਹੱਥ ਇੱਕੋ ਹੀ ਗੈਸ ਸਟੇਸ਼ਨ ਹੈ। ਉਸ ਗੈਸ ਸਟੇਸ਼ਨ ਵਿੱਚ ਆ ਜਾਓ ਅਤੇ ਸਾਡਾ ਤੁਹਾਨੂੰ ਮੈਡੀਕਲ ਸੈਂਟਰ ਮਿਲੂਗਾ, ਉਹਦੇ ਇੱਕੋ ਹੀ ਗੇਟ ਖੁੱਲ੍ਹਦਾ, ਉਸ ਗੇਟ 'ਚ ਅੰਦਰ ਆਉਂਗੇ ਤਾਂ ਤੁਹਾਨੂੰ ਐਨਕਾਂ ਦੀ ਦੁਕਾਨ ਮਿਲੂਗੀ। ਅਸੀਂ ਤੁਸੀਂ ਲਓਗੇ ਵੈਲਕਮ, ਨਾ ਲਓਗੇ ਮੋਸਟ ਵੈਲਕਮ, ਪਰ ਆਪਾਂ ਖੁਸ਼ ਹੋ ਕੇ ਇਸ ਗੱਲਬਾਤ ਕਰੀਏ, ਪਿਆਰ ਨਾਲ ਗੱਲਬਾਤ ਕਰੀਏ, ਪਿਆਰ ਵਾਲਾ ਮਾਹੌਲ ਬਣਾਈਏ, ਚਾਹ ਪਾਣੀ ਪੀਏ। ਜ਼ਿੰਦਗੀ ਇੰਨੀ ਥੋੜ੍ਹੀ ਹੈ, ਸੋ ਉਹਦਾ ਕੋਈ ਹਿਸਾਬ ਕਿਤਾਬ ਨਹੀਂ। ਔਰ ਮੈਂ ਅੱਜ ਹੁਣ ਇਹੀ ਸੋਚ ਰਿਹਾ, ਹੁਣ ਰਾਈਟ ਨਾਓ ਮੇਰੇ ਦਿਮਾਗ 'ਚ ਆਇਆ, ਕਿਉਂਕਿ ਮੈਂ ਕਿਹਾ ਜ਼ਿੰਦਗੀ ਥੋੜ੍ਹੀ ਹੈ। ਕਈ ਵਾਰ ਮੈਨੂੰ ਭੈਣ ਭਰਾ ਵੀ ਕਈ ਸਵਾਲ ਕਰਦੇ ਨੇ, ਔਨ ਦੀ ਏਅਰ ਵੀ ਕਰਦੇ ਨੇ ਕਿ ਮੈਂ ਹਰ ਵਕਤ ਮੌਤ ਨੂੰ ਕਹਿੰਦਾ ਜੀ ਪਤਾ ਨਹੀਂ ਕਿੰਨਾ ਕਦੋਂ ਮਰ ਜਾਣਾ। ਕਹਿੰਦੇ ਮੌਤ ਦੀ ਗੱਲ ਨਾ ਕਰਿਆ ਕਰੋ। ਚਲੋ ਅੱਜ ਮੈਂ ਹੁਣ ਮੌਤ ਦੇ ਉੱਤੇ ਹੀ ਗੱਲ ਕਰਨੀ ਹੈ ਕਿ ਮੌਤ ਕਹਿੰਦੇ ਕਿਹਨੂੰ ਨੇ, ਕਦੋਂ ਆਉਂਦੀ ਹੈ, ਅਤੇ ਮੌਤ ਤੋਂ ਬਾਅਦ ਅਸੀਂ ਜਾਣੇ ਕਿੱਥੇ ਹਾਂ, ਜਾਂ ਜਿਉਂਦੇ ਜੀ ਮਰਨਾ ਕਿਹਨੂੰ ਕਹਿੰਦੇ ਨੇ, ਡਾਇੰਗ ਬਿਫੋਰ ਲਿਵਿੰਗ ਵਾਈ ਲਿਵਿੰਗ, ਜਿਉਂਦੇ ਜੀ ਮਰਨਾ ਕਿਹਨੂੰ ਕਹਿੰਦੇ ਨੇ, ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਅਤੇ ਤੁਸੀਂ ਵੀ ਕੋਈ ਵੀ ਸਟੂਡੀਓ 'ਚ ਫੋਨ ਕਰਨਾ, 416-620-1778, ਇੰਗਲਿਸ਼ 'ਚ ਹੈਗਾ 416-620-1778। ਮੌਤ ਕਿਹਨੂੰ ਕਹਿੰਦੇ ਨੇ, ਕੋਈ ਕਿਸੇ ਦਾ ਐਕਸਪੀਰੀਅੰਸ ਹੋਇਆ ਹੋਵੇ, ਮਰ ਗਿਆ ਹੋਵੇ, ਮਰ ਕੇ ਵਾਪਸ ਆਇਆ ਹੋਵੇ, ਕੋਈ ਬੱਚੇ ਦੀ ਹੋਵੇ, ਪਰ ਸੁਣੀਆਂ ਸੁਣਾਈਆਂ ਨਹੀਂ। ਜੇ ਕੋਈ ਤੁਹਾਡੇ ਨਾਲ ਜਾਤੀ ਕੋਈ ਘਟਨਾ ਵਾਪਰੀ ਹੈ ਉਹ ਸੁਣਾਓ, ਨਹੀਂ ਤਾਂ ਸੁਣੀਆਂ ਸੁਣਾਈਆਂ ਦੇ ਵਿੱਚ ਬੜੀਆਂ ਪ੍ਰੋਬਲਮ ਆਉਂਦੀਆਂ, ਗੱਲ ਵੱਧ ਵੀ ਹੋ ਸਕਦੀ ਹੈ, ਘੱਟ ਵੀ ਹੋ ਸਕਦੀ ਹੈ। ਸੋ ਜੇ ਕਿਸੇ ਨਾਲ ਕੋਈ ਜਾਤੀ ਤਜਰਬਾ ਆਪਣੇ ਸ਼ੋਰ ਦੱਸੋ, ਲੋਕਾਂ ਦਾ ਫਾਇਦਾ ਹੋਣਾ ਚਾਹੀਦਾ, ਆਪਣਾ ਪਰਪਜ਼ ਹੀ ਇਹ ਹੈ। ਲਾ ਤਾਂ ਮੈਂ ਗੰਦੇ ਗੀਤ ਵੀ ਸਕਦਾ ਇੱਥੇ ਨੱਚਣ ਟੱਪਣ ਵਾਲੇ, ਉਹਦਾ ਫਿਰ ਉਹੀ ਅਸਰ ਹੋਏਗਾ। ਜੇ ਆਪਾਂ ਸ਼ਰਾਬੀਆਂ ਦੀ ਕੰਪਨੀ 'ਚ ਰਹਿੰਦੇ ਹਾਂ, ਸ਼ਰਾਬ ਦਾ ਅਸਰ ਹੋਜੂ, ਜੂਆ ਖੇਡਣ ਵਾਲਿਆਂ ਕੋਲ ਬੈਠਾਂਗੇ ਜੂਏ ਦਾ ਅਸਰ ਪੈ ਜੂ, ਚੁਗਲਖੋਰਾਂ ਕੋਲ ਬੈਠਾਂਗੇ ਚੁਗਲੀ ਕਰਨ ਦੀ ਆਦਤ ਪੈ ਜੂਗੀ। ਸੋ ਇਹ ਕੰਪਨੀ ਹੈ, ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਚੰਗੇ ਵਿਚਾਰਾਂ ਨਾਲ, ਜੇ ਕੋਈ ਮੌਤ ਦਾ ਕੋਈ ਕਿਸੇ ਨੂੰ ਤਜਰਬਾ ਹੋਇਆ ਮੌਤ ਬਾਰੇ, ਕਿਸੇ ਨੇ ਕੁਛ ਕਹਿਣਾ ਡੈਥ ਬਾਰੇ, ਤਾਂ ਮੋਸਟ ਵੈਲਕਮ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778। ਪਰ ਨਾਲ ਬਿਫੋਰ ਆਈ ਸਟਾਰਟ ਦਿਸ ਟੋਪਿਕ ਅਬਾਊਟ ਦਾ ਡੈਥ, ਕਿ ਵੱਟ ਇਜ਼ ਡੈਥ ਐਂਡ ਵੱਟ ਇਜ਼ ਦਾ ਡਿਫਰੈਂਸ ਬਿਟਵੀਨ ਡੈਥ ਐਂਡ ਡੈਥ ਵਾਈਲ ਲਿਵਿੰਗ, ਕਿ ਜਿਉਂਦੇ ਜੀ ਮਰਨਾ ਕਿਹਨੂੰ ਕਹਿੰਦੇ ਨੇ, ਇਹਦੇ ਉੱਤੇ ਆਪਾਂ ਡਿਸਕਸ ਕਰਾਂਗੇ ਸਿੰਪਲ ਤਰੀਕੇ ਨਾਲ, ਹਲਕੇ ਫੁਲਕੇ ਤਰੀਕੇ ਨਾਲ। ਨਾਲ ਇਹ ਵੀ ਨਹੀਂ ਕਿ ਮੈਂ ਬਹੁਤ ਜ਼ਿਆਦਾ ਡੂੰਘੀਆਂ ਗੱਲਾਂ ਪਾ ਦਿਆਂ, ਉਹਦੇ ਨਾਲ ਫਿਰ ਬੰਦਾ ਬੋਰ ਹੀ ਹੁੰਦਾ। ਜਦੋਂ ਸਾਨੂੰ ਅੱਜ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਮਾਸਟਰਸ ਪੜ੍ਹਦੇ ਹੁੰਦੇ ਸੀਗੇ ਜਾਂ ਫਿਲੋਸਫੀ ਦੀਆਂ ਗੱਲਾਂ ਕਰਦੇ ਹੁੰਦੇ ਸੀ, ਉਹ ਪ੍ਰੋਫੈਸਰ ਸਾਹਿਬ ਵਿਚਾਰੇ ਸਾਡੇ ਡਾਕਟਰ ਸਾਹਿਬ ਬੋਲਦੇ ਰਹਿੰਦੇ ਸੀ, ਅਸੀਂ ਸੁੱਤੇ ਪਏ ਹੁੰਦੇ ਸੀ, ਕਿਉਂਕਿ ਜਵਾਨੀ ਦੇ ਵਿੱਚ ਮੌਤ ਮੂਤ ਦੀਆਂ ਗੱਲਾਂ ਕੌਣ ਸੁਣਨਾ ਚਾਹੁੰਦਾ। ਪਰ ਜਦੋਂ ਕਿਤੇ ਨੇੜੇ ਆ ਜਾਈਦਾ ਫਿਰ ਉੱਧਰ ਹੀ ਇੰਟਰਸਟ ਹੁੰਦਾ, ਕਿਉਂਕਿ ਜਾਣਾ ਤਾਂ ਸਾਰਿਆਂ ਨਹੀਂ ਹੈ। ਸੋ ਮੌਤ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ, ਪਰ ਇੱਕ ਮੈਂ ਗੱਲ ਦੱਸਣਾ ਚਾਹੁੰਦਾ ਵੀ ਕੱਲ੍ਹ ਨੂੰ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ 3 ਵਜੇ ਤੋਂ ਲੈ ਕੇ 4 ਵਜੇ ਆਊਗਾ। ਮੈਂ ਕਿਉਂਕਿ ਕੱਲ੍ਹ ਨੂੰ ਰਕਸ਼ਾ ਬੰਧਨ ਹੈ, ਰੱਖੜੀ ਦਾ ਤਿਉਹਾਰ ਹੈ, ਸੋ ਕੱਲ੍ਹ ਨੂੰ ਰੱਖੜੀ ਦੇ ਉੱਤੇ ਬੜਾ ਡਿਟੇਲ 'ਚ ਗੱਲ ਕਰਾਂਗਾ। ਤੁਸੀਂ ਜਿੰਨੇ ਮਰਜ਼ੀ ਰੇਡੀਓ ਸਟੇਸ਼ਨ ਸੁਣ ਲਿਓ, ਜਿਹੜੇ ਵੀ ਤੁਹਾਡੇ ਹੋਣਗੇ ਉਹ ਜਿਸ ਤਰ੍ਹਾਂ ਮੋਟੀਆਂ ਮੋਟੀਆਂ ਗੱਲਾਂ ਕਰਨਗੇ, ਮੈਂ ਤੁਹਾਨੂੰ ਬੇਸਿਕਲੀ ਗੱਲਾਂ ਦੱਸੂਗਾ ਕਿ ਰੱਖੜੀ ਦਾ ਤਿਉਹਾਰ ਬਣਿਆ ਕਦੋਂ ਹੈ। ਰੱਖੜੀ ਭਰਾ ਨੂੰ ਬੰਨ੍ਹੀ ਜਾ ਸਕਦੀ ਹੈ, ਕਿ ਭੈਣ ਨੂੰ ਬੰਨ੍ਹੀ ਜਾ ਸਕਦੀ ਹੈ, ਕਿ ਭਾਬੀ ਨੂੰ ਬੰਨ੍ਹੀ ਜਾ ਸਕਦੀ ਹੈ, ਕਿ ਘਰ ਵਾਲੇ ਨੂੰ ਬੰਨ੍ਹੀ ਜਾ ਸਕਦੀ ਹੈ, ਕਦੋਂ ਰੱਖੜੀ ਦਾ ਤਿਉਹਾਰ ਹੋਇਆ, ਸਪਿਰਚੁਅਲ ਕਿਵੇਂ ਹੋਇਆ, ਰਿਲੀਜੀਅਸ ਕੀ ਹੋਇਆ, ਸਿੱਖਇਜ਼ਮ ਦੇ ਵਿੱਚ ਕੀ ਹੋਇਆ। ਸੋ ਇਤਿਹਾਸ ਰੱਖੜੀ ਨੂੰ ਕੀ ਕਹਿੰਦਾ? ਰੱਖੜੀ ਖੱਬੇ ਹੱਥ ਬੰਨਣੀ ਹੈ, ਸੱਜੇ ਹੱਥ ਬੰਨਣੀ ਹੈ, ਕਿੰਨੇ ਦਿਨ ਬੰਨਣੀ ਹੈ, ਕਦੋਂ ਬੰਨਣੀ ਹੈ, ਭੈਣ ਨੇ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਹੈ, ਇਹ ਸਾਰੀਆਂ ਗੱਲਾਂ ਬਾਤਾਂ ਜੋ ਵੀ ਸਾਡੇ ਪੁਰਾਣਾਂ ਦੇ ਵਿੱਚ ਹਿੰਦੂ ਧਰਮ 'ਚ ਲਿਖਿਆ ਹੋਇਆ ਉਹਦੇ ਨਾਲ ਵਿਦ ਔਥੈਂਟਿਕ ਗੱਲਾਂ, ਇਹ ਨਹੀਂ ਸੁਣੀਆਂ ਸੁਣਾਈਆਂ ਗੱਲਾਂ, ਮੈਂ ਤੁਹਾਨੂੰ ਉਹ ਡੀਪ ਆਪਾਂ ਕੱਲ੍ਹ ਨੂੰ ਗੱਲਾਂ ਬਾਤਾਂ ਕਰਾਂਗੇ, ਰੱਖੜੀ ਦਾ ਪਵਿੱਤਰ ਤਿਉਹਾਰ, ਨਾਲੇ ਗਾਣੇ ਬਾਣੇ ਵੀ ਆਪਾਂ ਰੱਖੜੀ ਦੇ ਕਰ ਲਾਂਗੇ। ਸੋ ਤੁਸੀਂ ਜਦੋਂ ਵੀ ਅੱਜ ਵੀ ਜੇ ਕੋਈ ਰੱਖੜੀ ਦੀ ਗੱਲ ਕਰਨੀ ਹੈ, ਕਿਉਂਕਿ ਇੰਡੀਆ ਦੇ ਵਿੱਚ 9:30 ਵਜੇ ਰੱਖੜੀ ਸ਼ੁਰੂ ਹੋ ਜਾਣੀ ਹੈ, ਹੁਣ 4:15 ਵਜੇ ਨੇ ਅਤੇ ਮੇਰੇ ਘਰ ਰਾਤ ਦੇ 2:00 ਵਜ ਗਏ ਹੋਣਗੇ ਉੱਥੇ, ਸੋ ਉਹ ਵੀ ਤਿਆਰੀ ਕਰ ਲਉਂਗੇ। ਸਵੇਰੇ ਸਵੇਰੇ ਬੜੀਆਂ ਹਲਵਾਈ ਦੀਆਂ ਦੁਕਾਨਾਂ ਭਰੀਆਂ ਪਈਆਂ ਹੁੰਦੀਆਂ, ਰੱਖੜੀ ਦੇ ਬਾਜ਼ਾਰ ਸਜੇ ਹੁੰਦੇ ਨੇ, ਇੱਥੇ ਵੀ ਜੋ ਜਾਓ ਰੱਖੜੀਆਂ ਬਥੇਰੀਆਂ ਨੇ। ਪਰ ਕੋਰੋਨਾ ਵਾਇਰਸ ਨੇ ਇਸ ਵਾਰੀ ਰੱਖੜੀ ਨੂੰ ਕਿਸ ਤਰ੍ਹਾਂ ਚੇਂਜ ਕੀਤਾ, ਦੁਨੀਆ ਚੇਂਜ ਕਰਤੀ, ਰੱਖੜੀ ਦਾ ਕੀ ਚੀਜ਼ ਹੈ ਵਿਚਾਰੀ, ਸੋ ਉਹਦੇ ਬਾਰੇ ਆਪਾਂ ਕੱਲ੍ਹ ਨੂੰ ਗੱਲ ਕਰਾਂਗੇ। ਅੱਜ ਵੀ ਤੁਸੀਂ ਜੇ ਗੱਲ ਕਰਨੀ ਉਹ ਕਰ ਲਓ, ਪਰ ਬਿਫੋਰ ਆਈ ਸਟਾਰਟ ਮਾਈ ਟੋਪਿਕ ਔਨ ਡੈਥ, ਸੋ ਲੈਟਸ ਸਿੰਗ ਵਨ ਸੌਂਗ ਐਂਡ ਆਈ ਵਿਲ ਟੇਕ ਲਿਟਲ ਬ੍ਰੇਕ, ਦੈਨ ਵੀ ਕੈਨ ਸਟਾਰਟ ਔਨ ਦਿਸ ਟੋਪਿਕ। ਸੁਣੋ
बहुत प्यार करते हैं तुमको सनम, बहुत प्यार करते हैं तुमको सनम, बहुत प्यार करते हैं तुमको सनम, बहुत प्यार करते हैं तुमको सनम,
ਵੈਲਕਮ ਬੈਕ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਹੱਥ ਜੋੜ ਕੇ ਵੀ ਅੱਜ ਆਪਾਂ ਲਾਈਟ ਤਰੀਕੇ ਨਾਲ ਗੱਲਬਾਤ ਕਰਾਂਗੇ ਕਿ ਮੌਤ ਕਿਹਨੂੰ ਕਹਿੰਦੇ ਨੇ ਅਤੇ ਜਿਉਂਦੇ ਜੀ ਮਰਨਾ ਕਿਹਨੂੰ ਕਹਿੰਦੇ ਨੇ, ਇਹਦੇ ਉੱਪਰ ਬੜੀਆਂ ਸਿੰਪਲ ਜਿਹੀਆਂ ਗੱਲਾਂ ਕਰਾਂਗੇ। ਇੱਕ ਭਾਈ ਸਾਹਿਬ ਨੇ ਮੈਨੂੰ ਕਾਲ ਕੀਤੀ ਸੀਗੀ, ਮੈਂ ਉਹਨਾਂ ਨੂੰ ਕਿਹਾ ਸੀ ਵੀ ਜਦੋਂ ਮਰਜ਼ੀ ਮੈਨੂੰ ਕਾਲ ਕਰੋ, ਤੁਹਾਨੂੰ ਔਨ ਦੀ ਏਅਰ ਲਵਾਂਗੇ, ਜਿੰਨੇ ਮਰਜ਼ੀ ਕਾਲਸ ਕਰੋ, ਜਿੰਨੀਆਂ ਮਰਜ਼ੀ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਆਪਣੀ ਮੇਰੀ ਤਾਂ ਹੱਥ ਜੋੜ ਕੇ ਕਹਿੰਦਾ ਨੀਵਾਂ ਹੋ ਕੇ ਵੀ ਸ਼ਬਦਾਵਲੀ ਵਧੀਆ ਰੱਖੀਏ, ਕਿਸੇ ਨੂੰ ਐਵੇਂ ਥੋੜ੍ਹੀ ਗੱਲ ਕਈ ਵਾਰੀ ਚੁੰਮੀ ਜਿਹੀ ਗੱਲ ਕਰਕੇ ਤੁਰਦੇ ਪੈਂਦੇ, ਆਲੇ ਦੀ ਹਰਟ ਹੁੰਦੀ ਹੈ, ਪਰ ਆਪਾਂ ਕਹਿੰਦੇ ਮੈਨੂੰ ਤਾਂ ਸਵਾਦ ਆ ਗਿਆ, ਸਵਾਦ ਨਹੀਂ ਉਹਦਾ ਹਰਜਾਨਾ ਦੇਣਾ ਪੈਂਦਾ। ਸੋ ਆਪਾਂ ਨੂੰ ਕਿਸੇ ਨੂੰ ਹਰਟ ਕਰਨ ਦੀ ਲੋੜ ਨਹੀਂ, ਮੈਂ ਤਾਂ ਦਿਲੋਂ ਚਾਹੁੰਦਾ ਵੀ ਮੈਨੂੰ ਕਾਲ ਕਰੋ, ਗੱਲਾਂ ਬਾਤਾਂ ਇੱਕ ਦੂਜੇ ਨਾਲ, ਕੋਈ ਮੈਂ ਕੋਈ ਵਿਦਵਾਨ ਥੋੜ੍ਹਾ, ਜੇ ਡਿਗਰੀਆਂ ਹੋ ਗਈਆਂ ਤਾਂ ਕੀ, ਤਾਂ ਕਾਗਜ਼ ਦੀਆਂ ਡਿਗਰੀਆਂ ਨੇ, ਹਰ ਬੰਦੇ ਦਾ ਆਪਣਾ ਆਪਣਾ ਤਜਰਬਾ ਇੱਕ ਦੂਜੇ ਤੋਂ ਆਪਾਂ ਗੱਲਾਂ ਸਿੱਖਦੇ ਹਾਂ। ਸੋ ਤੁਸੀਂ ਜਦੋਂ ਮਰਜ਼ੀ ਮੈਨੂੰ ਕਾਲ ਕਰ ਲਓ, ਹੁਣ ਔਨ ਦੀ ਏਅਰ 416-620-1778। ਮੈਂ ਗੱਲ ਸ਼ੁਰੂ ਕਰਦਾ ਕਿ ਉਹਦੇ ਵਿੱਚ ਇਹ ਹੈ ਕਿ ਮੈਂ ਇਸ ਤਰ੍ਹਾਂ ਗੱਲ ਸ਼ੁਰੂ ਕਰ ਲੈਣਾ। ਚਲੋ, ਕਹਿੰਦੇ ਨੇ ਮਰਤਾ ਮਰਤਾ ਜਗਮੂਗਾ, ਮਰ ਨਾ ਜਾਣੈ ਕੋਏ, ਇਸ ਐਸੀ ਮਰਨੀ ਜੋ ਮਰੇ ਬਹੁਰ ਜਨਮ ਨਾ ਹੋਏ। ਇਹ ਦੋਨਾਂ ਗੱਲਾਂ ਦੀ ਮੌਤ ਨੂੰ ਜੋੜਿਆ ਹੋਇਆ ਕਿ ਲੋਕ ਮਰੀ ਜਾਂਦੇ ਨੇ, ਰੋਜ਼ ਮਰੀ ਜਾਂਦੇ ਨੇ, ਆਪਾਂ ਦੇਖਦੇ ਹੀ ਹਾਂ। ਕਹਿੰਦੇ ਮਰਨਾ ਮਰਤੇ ਮਰਤੇ ਜਗ ਮੂਗਾ, ਸਾਰੇ ਜਗ ਦੇ ਵਿੱਚ ਮਰ ਮਰ ਕੇ ਲੋਕ ਖਾਲੀ ਹੋਈ ਜਾਂਦੇ, ਹੋਰ ਜੰਮੀ ਜਾਂਦੇ ਨੇ, ਮਰੀ ਜਾਂਦੇ ਨੇ, ਖਾਈ ਜਾਂਦੇ ਨੇ, ਪੀ ਜਾਂਦੇ ਨੇ, ਮਰੀ ਜਾਂਦੇ ਨੇ, ਹੈਂਜੀ। ਐਸੀ ਮਰਨੀ ਜੋ ਮਰੇ ਬਹੁਤ ਜਨਮ ਨਾ, ਕੋਈ ਇਹੋ ਜਿਹੀ ਮੌਤ ਵੀ ਹੈ, ਕੋਈ ਅਜਿਹਾ ਫਰਿਸ਼ਤਾ ਵੀ ਹੈ, ਕੋਈ ਇਹੋ ਜਿਹਾ ਖੁਸ਼ਕਿਸਮਤ ਵੀ ਹੈ ਜਿਹੜਾ ਮਰ ਕੇ ਉਹ ਵਾਪਸ ਨਹੀਂ ਆਉਂਦਾ, ਹੈਂਜੀ। ਜਿਸ ਤਰ੍ਹਾਂ ਕਿਹਾ ਸੀ ਨਾ ਕਿ ਇਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ, ਪੂਰਨ ਪਰਮਾਨੰਦ। ਜਿਹੜਾ ਪੂਰਨ ਜਿਹੜਾ ਆਨੰਦ ਪਾਉਣਾ ਉਹ ਕੋਈ, ਮੈਨੂੰ ਤਾਂ ਅੱਜ ਤੱਕ ਗੱਲ ਸਮਝ ਨਹੀਂ ਲੱਗੀ ਵੀ ਕੋਈ ਮਰ, ਜਿਹੜਾ ਮਰ ਗਿਆ ਉਹ ਆ ਕੇ ਦੱਸਦਾ ਕਿ ਮੈਨੂੰ ਮਿਲ ਗਿਆ ਸਵਰਗ ਮਿਲ ਗਿਆ ਜਾਂ ਮੈਨੂੰ ਪੂਰਨ ਆਨੰਦ ਮਿਲਿਆ। ਪੂਰਨ ਆਨੰਦ ਦਾ ਕੋਈ ਜਿਹੜਾ ਬੰਦਾ ਦੱਸੇ ਉਹ ਦੱਸੂਗਾ ਜਿੰਨਾ ਚਿਰ ਜਿਉਂਦੇ ਹਾਂ। ਜਦੋਂ ਕੋਈ ਅਸੀਂ ਜਿਉਂਦੇ ਜੀ ਤਰੱਕੀ ਕਰਦੇ ਹਾਂ ਉਦੋਂ ਉਹਨੂੰ ਕਹਿੰਦੇ ਨੇ ਪੂਰਨ ਆਨੰਦ। ਮਰਨ ਤੋਂ ਬਾਅਦ ਸਾਨੂੰ ਕੀ ਪਤਾ ਕੀ ਹੋਇਆ ਕੀ ਨਹੀਂ ਹੋਇਆ, ਪਰ ਜਦੋਂ ਅਸੀਂ ਜਿਉਂਦੇ ਜੀ ਮਿਹਨਤ ਕਰਦੇ ਹਾਂ, ਜੇ ਅਸੀਂ MA ਦੀ, ਲਾਅ ਦੀ, ਡਾਕਟਰ ਦੀ, ਕੋਈ ਇੰਜੀਨੀਅਰ ਦੀ, ਕੋਈ IT ਦੀ ਕੋਈ ਡਿਗਰੀ ਲਈ ਹੈ, ਉਹ ਜਿਉਂਦੇ ਜੀ ਲਈ ਹੈ। ਮਰਨ ਤੋਂ ਬਾਅਦ ਸਾਨੂੰ ਕੀ ਪਤਾ ਡਿਗਰੀ ਮਿਲਣੀ ਹੈ ਕਿ ਨਹੀਂ ਮਿਲਣੀ। ਸੋ ਜਦੋਂ ਅਸੀਂ ਕੋਈ ਇਹ ਜਿਹੜੀਆਂ ਡਿਗਰੀਆਂ ਨੇ, ਜਿਹੜੀ ਦੁਨਿਆਵੀ ਡਿਗਰੀਆਂ ਨੇ, ਇਹਨਾਂ ਨੂੰ ਲੈਣ ਲਈ ਅਸੀਂ ਕਿੰਨੀ ਮਿਹਨਤ ਕਰਦੇ ਹਾਂ, ਪ੍ਰੈਕਟੀਕਲ ਕਰਦੇ ਹਾਂ। ਜੇ ਡਾਕਟਰ ਬਣਨਾ ਹੁੰਦਾ ਕਿੱਡੀਆਂ ਕਿੱਡੀਆਂ ਮੋਟੀਆਂ, ਮੈਂ ਕਿਤਾਬ ਚੱਕ ਕੇ ਦੇਖੀਆਂ, ਦੋ ਕਿਤਾਬਾਂ ਕਈ ਵਾਰੀ ਚੱਕੀਆਂ ਨਹੀਂ ਜਾਂਦੀਆਂ, ਇੰਨੀਆਂ ਭਾਰੀ ਹੁੰਦੀਆਂ ਨੇ। ਤੁਸੀਂ ਐਂ ਨਾ ਕਿ 20 ਕੁਇੰਟਲ ਦੀ ਹੈ, ਨਹੀਂ ਨਹੀਂ ਭਾਰੀਆਂ ਦਾ ਮਤਲਬ ਇਹ ਨਹੀਂ ਵੀ ਕੋਈ 100 ਗ੍ਰਾਮ ਦੀ ਹੋਊ, 200 ਗ੍ਰਾਮ ਦੀ ਹੋਊਗਾ, 1 ਕਿਲੋ ਦੀ ਹੋਊਗੀ, 4-4, 5-5 ਕਿਲੋ ਦੀ ਹੁੰਦੀਆਂ। ਫਿਰ ਉਹ ਮੋਟੀਆਂ ਮੋਟੀਆਂ ਪਹਿਲਾਂ ਤਾਂ ਕਿਤਾਬਾਂ ਪੜ੍ਹਦੇ ਹਾਂ, ਫਿਰ ਹੋਸਪਿਟਲ 'ਚ ਜਾ ਕੇ ਚੀਰ ਫਾੜ ਕਰਦੇ ਹਾਂ, ਸਰਜਰੀ ਕਰਦੇ ਹਾਂ, ਕੰਨਾਂ ਦੇ ਸਮਝਦੇ ਹਾਂ, ਦਿਲ ਨੂੰ ਸਮਝਦੇ ਹਾਂ, ਹੋਰ ਸਮਝਦੇ, ਕੱਲੀ ਕੱਲੀ ਚੀਜ਼ ਕੱਟਦੇ ਹਾਂ, ਪ੍ਰੈਕਟੀਕਲ ਤਜਰਬਾ ਕਰਕੇ ਫਿਰ ਸਾਨੂੰ ਕਿਤੇ 8-10 ਸਾਲ ਬਾਅਦ ਇੱਕ ਡਿਗਰੀ ਮਿਲਦੀ ਹੈ ਜਿਹਨੂੰ ਲਿਖਿਆ ਹੁੰਦਾ ਮਾਸਟਰ ਆਫ ਮੈਡੀਸਨ, ਸੋਰੀ ਡਾਕਟਰ ਆਫ ਮੈਡੀਸਨ MD ਦੀ। ਇੰਡੀਆ ਦੇ ਵਿੱਚ ਲਿਖਦਾ MBBS, ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਰਜਰੀ, ਇਸ ਤਰ੍ਹਾਂ ਦੂਸਰੇ ਕੰਟਰੀਜ਼ ਦੇ ਵਿੱਚ ਹੈ। ਸੋ ਜੇ ਅਸੀਂ ਜੇ ਲਾਅ ਦੀ ਵੀ ਡਿਗਰੀ ਕਰਨੀ ਹੈ, ਲਾਅ ਦੇ ਵਿੱਚ ਦੇਖੋ ਪਹਿਲਾਂ ਅਸੀਂ ਅੰਡਰ ਗ੍ਰੈਜੂਏਟ ਕਰਦੇ ਹਾਂ, ਫਿਰ LSAT ਦੇ ਇਗਜ਼ਾਮ ਲਿਖਦੇ ਹਾਂ ਕੈਨੇਡਾ 'ਚ, ਫਿਰ ਜਾ ਕੇ ਲਾਅ ਦੀ ਡਿਗਰੀ ਮਿਲਦੀ ਹੈ, ਕਾਗਜ਼ ਦੇ ਟੁਕੜੇ ਉੱਤੇ ਲਿਖੀ ਹੈ, ਕਿੰਨੀ ਮਿਹਨਤ ਕਰਕੇ। ਫਿਰ ਅਸੀਂ ਵਕੀਲਾਂ ਕੋਲ ਜਾ ਕੇ ਸਿੱਖਦੇ ਹਾਂ ਕਿ ਸਿਵਲ ਮੈਟਰ ਕੀ ਹੈ, ਕ੍ਰਿਮੀਨਲ ਕੀ ਹੈ, ਕੋਰਟਸ ਦੇ ਪ੍ਰੋਸੀਜਰ ਕੀ ਹੈ, ਹਾਂਜੀ ਐਪਲੀਕੇਸ਼ਨ ਕਿਵੇਂ ਪਾਉਣੀ ਹੈ, ਅਤੇ ਕੇਸ ਕਿਸ ਤਰ੍ਹਾਂ ਕਰਨਾ, ਜਿਹੜੀ ਆਪਣੀ ਕੰਪਰੋਮਾਈਜ਼ ਉਹ ਕਿਸ ਤਰ੍ਹਾਂ ਕਰਨਾ, ਸਾਰੀਆਂ ਜਿਹੜੀਆਂ ਬਰੀਕੀਆਂ ਨੇ, ਕਿੰਨੀ ਮਿਹਨਤ ਤੋਂ ਬਾਅਦ ਸਿੱਖਦੇ ਹਾਂ, ਫਿਰ ਅਸੀਂ ਕਹਿੰਦੇ ਅਸੀਂ ਪੂਰਨ ਡਾਕਟਰ ਬਣ ਗਏ ਜਾਂ ਵਕੀਲ ਬਣ ਗਏ। ਇਹ ਬਾਹਰਲੀਆਂ ਡਿਗਰੀਆਂ ਨੇ, ਪਰ ਜੇ ਅੰਦਰਲੀ ਡਿਗਰੀ ਕਰਨੀ ਆ, ਆਤਮਾ ਦੇ ਬਾਰੇ ਜਾਣਨਾ ਚਾਹੁੰਦੇ ਹਾਂ ਕਿ ਆਤਮਾ ਕਿਵੇਂ, ਜਿਹੜੀ ਆਤਮਾ ਕਹਿੰਦੇ ਨੇ ਆਤਮ ਅੰਸ਼ ਰਾਮ ਕੀ, ਰਾਮ ਮੀਨਸ ਪਾਵਰ, ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਰਾਮ ਤਾਂ ਮਤਲਬ ਰਾਮ ਚੰਦਰ ਤੋਂ ਨਹੀਂ ਹੈ, ਰਾਮ ਚੰਦਰ ਇੱਕ ਦਸ਼ਰਥ ਦੇ ਬੇਟੇ ਸੀ, ਪਰ ਉਹਨਾਂ ਨੇ ਕਿਉਂਕਿ ਅੰਦਰੋਂ ਜਿਹੜੀ ਉਹਨਾਂ ਦੀ ਆਤਮਾ ਸੀ ਪਰਮਾਤਮਾ ਨਾਲ ਮਿਲ ਗਈ ਸੀ, ਇਸ ਕਰਕੇ ਅਸੀਂ ਉਹਨੂੰ ਰੱਬ ਕਹਿੰਦੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਣੀ ਹੋਏ ਨੇ, ਉਹ ਵੀ ਇਹੀ ਸੀ, ਅਸੀਂ ਪਰਮਾਤਮਾ ਕਿਉਂ ਕਹਿੰਦੇ ਹਾਂ, ਕਿਉਂਕਿ ਉਹਨਾਂ ਨੇ ਜਿਉਂਦੇ ਜੀ ਆਪਣੀ ਆਤਮਾ ਨੂੰ ਪਰਮਾਤਮਾ ਦੇ ਵਿੱਚ ਲੀਨ ਕਰ ਲਿਆ ਸੀ, ਉਹ ਪਰਮਾਤਮਾ ਦਾ ਰੂਪ ਬਣ ਗਏ ਸੀ। ਇਸੇ ਤਰ੍ਹਾਂ ਹੋਰ ਜਿੰਨੇ ਵੀ ਸੰਤ ਮਹਾਂਪੁਰਸ਼ ਹੋਏ ਨੇ ਅੱਜ ਤੱਕ, ਚਾਹੇ ਕੋਈ ਰਵਿਦਾਸ ਭਗਤ ਜੀ ਨੇ, ਜਾਂ ਸਾਡੇ ਕਬੀਰ ਸਾਹਿਬ ਨੇ, ਜਾਂ ਸਾਡੇ ਜੀਸਸ ਕ੍ਰਾਈਸਟ ਨੇ, ਜਾਂ ਸਾਡੇ ਮੁਹੰਮਦ ਸਾਹਿਬ ਨੇ, ਇਹੀ ਹੈ ਕਿ ਇਹਨਾਂ ਨੇ ਜਿਹੜੀ ਆਪਣੀ ਆਤਮਾ ਸੀਗੀ, ਜਿਹੜੀਆਂ ਲਹਿਰਾਂ ਸੀਗੀਆਂ, ਜਦੋਂ ਸਮੁੰਦਰ ਅਤੇ ਲਹਿਰ ਦਾ ਕੀ ਲਿੰਕ ਹੈ, ਲਹਿਰ 2 ਮਿੰਟ ਲਈ ਸਮੁੰਦਰ ਤੋਂ ਵੱਖ ਹੁੰਦੀ ਹੈ, ਫਿਰ ਸਮੁੰਦਰ 'ਚ ਰਲ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਸਾਡੀ ਆਤਮਾ ਕੁਝ ਸਾਲਾਂ ਲਈ 10-20-50-100 ਸਾਲ ਲਈ ਮਿਲੀ ਹੈ, ਅਤੇ ਜਦੋਂ ਅਸੀਂ ਅਲਟੀਮੇਟਲੀ ਕੀ ਆਤਮਾ ਨੇ ਪਰਮਾਤਮਾ ਦੇ ਵਿੱਚ ਮਰਜ ਹੋਣਾ। ਸੋ ਇਸ ਕਰਕੇ ਜਦੋਂ ਅਸੀਂ ਅੰਦਰਲੀ ਮਿਹਨਤ ਕਰਦੇ ਹਾਂ, ਅੰਦਰਲੀ ਮਿਹਨਤ ਕਰਦੇ, ਇਹ ਨਹੀਂ ਹੈ ਵੀ ਮਿਹਨਤ ਕਿੰਨੀ ਹੈ, ਜਿੰਨੀ ਕੁ ਓਨੈਸਟੀ ਨਾਲ ਮਿਹਨਤ ਕਰਾਂਗੇ ਕੁਛ ਨਾ ਕੁਛ ਤਾਂ ਫਾਇਦਾ ਮਿਲਦਾ। ਜਿਹੜਾ ਬੱਚਾ ਸਕੂਲ 'ਚ ਚਲਿਆ ਜਾਂਦਾ, ਇੱਕ ਤਾਂ ਹੈਗਾ ਬੱਚਾ ਪੂਰੀ ਧਿਆਨ ਨਾਲ ਟੀਚਰ ਦੇ ਕੋਨਸਨਟ੍ਰੇਟ ਕਰਦਾ, ਸਕੂਲ ਦਾ ਕੰਮ ਵੀ ਕਰਦਾ, ਘਰੇ ਆ ਕੇ ਵੀ ਕੰਮ ਕਰਦਾ, ਉਹਦਾ ਰਿਜ਼ਲਟ ਡਿਫਰੈਂਟ ਹੁੰਦਾ, ਫਸਟ ਵੀ ਆ ਜਾਂਦਾ। ਅਤੇ ਕੁਛ ਬੰਦੇ ਰੋਜ਼ਾਨਾ ਸਕੂਲ 'ਚ ਜਾਂਦੇ ਨੇ ਮੇਰੇ ਵਰਗੇ ਨਲਾਇਕ, ਅਤੇ ਚਲੋ ਜਾਂਦੇ ਤਾਂ ਹੈਗੇ, ਮਾਸਟਰ ਦੇ ਥੱਪੜ ਵੀ ਕੰਨ ਕੁੰਨ ਵੀ ਪਟ ਲੈਂਦੇ, ਬਾਕੀ ਡੱਡੂ ਵੀ ਬਣ ਜਾਂਦੇ ਆ, ਪਿੱਛੋਂ ਲੱਤ ਵੀ ਪੈ ਜਾਂਦੀ ਆ, ਹੌਲੀ ਹੌਲੀ ਧੱਕੇ ਧੁੱਕੇ ਖਾ ਖੂ ਕੇ ਫਿਰ ਵੀ ਮਾੜੇ ਮੋਟੇ ਪਾਸ ਹੋ ਜਾਂਦੇ, ਕੁਛ ਤਾਂ ਨੌਲੇਜ ਅਸੀਂ ਵੀ ਰੱਖਦੇ ਹਾਂ। ਸੋ ਇਸੇ ਤਰ੍ਹਾਂ ਹੀ ਇਹ ਹੈਗੀ ਸਿੰਸੈਰਿਟੀ ਕਿ ਅਸੀਂ ਅੰਦਰੋਂ ਜਦੋਂ ਬਹੁਤ ਮਿਹਨਤ ਕਰਦੇ ਹਾਂ, ਇਮਾਨਦਾਰੀ ਨਾਲ ਮਿਹਨਤ ਕਰਦੇ ਹਾਂ, ਤਾਂ ਸਾਡਾ ਫਲ ਮਿਲਣਾ ਅਵਸ਼ਕ ਹੈ। ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਮਿਹਨਤ ਮੇਰੀ, ਰਹਿਮਤ ਤੇਰੀ, ਬਿਨਾਂ ਰਹਿਮਤ ਤੋਂ ਤਾਂ ਗੱਲ ਬਣਨੀ ਨਹੀਂ। ਹਾਂਜੀ, ਜਦੋਂ ਅਸੀਂ ਕੋਈ ਮਿਹਨਤ ਕਰੀ ਜਾਂਦੇ ਕਰੀ ਜਾਂਦਾ, ਜੇ ਹੁਣ ਬੱਚਾ ਵੀ ਪੜ੍ਹਦਾ ਪੜ੍ਹਦਾ ਮਿਹਨਤ ਕਰੀ ਜਾਂਦਾ, ਉਹਦੀ ਰਹਿਮਤ ਹੋ ਜਾਂਦੀ ਹੈ, ਫਸਟ ਆ ਜਾਂਦਾ। ਹਾਂਜੀ, ਅਸੀਂ ਕੋਈ ਮਿਹਨਤ, ਕਿਸੇ ਹੁਣ ਮੈਂ ਸਟੇਸ਼ਨ 'ਤੇ ਬੋਲ ਰਿਹਾ, ਆਪਣੀ ਮਿਹਨਤ ਕਰ ਰਿਹਾ, ਕੋਸ਼ਿਸ਼ ਕਰਦਾ ਵੀ ਕੋਈ ਇਸ ਤਰ੍ਹਾਂ ਨਹੀਂ ਕਿਸੇ ਨੂੰ ਪਿੰਚ ਨਾ ਹੋ ਜਾਵੇ ਗੱਲ, ਕਿਸੇ ਨੂੰ ਹਰਟ ਨਾ ਹੋ ਜਾਵੇ, ਕਿਸੇ ਧਰਮ ਦੇ ਬਾਰੇ ਅਗੇਂਸਟ ਨਾ ਕਹੀ ਜਾਵੇ, ਮੈਂ ਆਪਣੀ ਮਿਹਨਤ ਕਰਦਾ, ਬਾਕੀ ਮੈਂ ਉਹਦੇ 'ਤੇ ਛੱਡ ਦਿੰਦਾ ਰਹਿਮਤ, ਉਹਦੀ ਰਹਿਮਤ ਹੁੰਦੀ, ਅਸੀਂ ਸਕਸੈਸਫੁਲ ਹੋ ਜਾਂਦੇ ਹਾਂ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਦੋਂ ਅਸੀਂ ਅੰਦਰ ਦੀ ਮਿਹਨਤ ਕਰਦੇ ਹਾਂ, ਅੰਦਰੋਂ ਮਿਹਨਤ ਕਰਦਾ, ਕਿ ਜਿਵੇਂ ਕਿਹਾ ਨਹੀਂ, ਕਿਉਂ ਭਟਕਦਾ ਫਿਰ ਰਹਾ ਤੂੰ ਹੈ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿਰ ਅੱਗ ਮੇਂ ਹੈ ਦਿਲ ਭਰ ਪੇ ਜਾਣੇ ਕੇ ਲੀਏ। ਜਿੱਧਰ ਇੱਧਰ ਉੱਧਰ ਮਰਜ਼ੀ ਭੱਜੀਏ, ਮੱਕੇ ਜਾਓ, ਚਾਹੇ ਮਦੀਨੇ ਜਾਓ, ਚਾਹੇ ਮਥੁਰਾ ਜਾਓ, ਚਾਹੇ ਬਿੰਦਰਾਵਨ ਜਾਓ, ਜਿੱਥੇ ਮਰਜ਼ੀ ਜਾ ਆਓ, ਪਰ ਅਲਟੀਮੇਟਲੀ ਜਿਹਨੇ ਵੀ ਜਿਸ ਪਾਇਆ ਭੇਦ ਕਲੰਦਰ ਦਾ, ਰੱਖੋ ਜੇ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁਖਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਕਹਿੰਦਾ ਜਿਹਨੇ ਪਾਇਆ ਉਸਦਾ ਭੇਦ ਪਾਇਆ, ਉਹਨੇ ਅੰਦਰ ਵੜ ਕੇ ਹੀ ਪਾਇਆ ਹੈ, ਬਿਨਾਂ ਅੰਦਰ ਬੜੇ ਤੋਂ ਬਿਨਾਂ ਅੰਦਰ ਮਿਹਨਤ ਕਰੇ ਤੋਂ ਸਾਨੂੰ ਕੁਛ ਨਹੀਂ ਮਿਲਦਾ। ਸੋ ਜਿਹੜੀ ਮੌਤ ਹੈ, ਮੌਤ ਦੇ ਵਿੱਚ ਕੀ ਹੈ, ਜਿਹਦੀ ਵੀ ਮੌਤ ਆਉਂਦੀ ਹੈ ਪਹਿਲਾਂ ਹੱਥ ਪੈਰ ਸੁੰਨ ਹੋ ਜਾਂਦੇ ਨੇ, ਫਿਰ ਧੜ ਸੁੰਨ ਹੋ ਜਾਂਦਾ, ਫਿਰ ਅੱਖਾਂ ਕੋਲੇ ਜਾਂਦੀਆਂ, ਅੱਖਾਂ ਸਾਡੀਆਂ ਖੜੀਆਂ ਰਹਿੰਦੀਆਂ, ਨਿਕਲ ਜਾਂਦੀ ਹੈ ਵਿੱਚ ਹੀ, ਇੱਕ ਮੂਲੀ ਚੀਜ਼ ਨਿਕਲੀ ਹੈ ਵਿੱਚੋਂ, ਪਤਾ ਲੱਗ ਬੰਦੇ ਦਾ ਸਰੀਰ ਉਹੀ ਹੈ। ਜੇ ਅਸੀਂ ਬੰਦੇ ਦੇ ਸਰੀਰ ਨੂੰ ਪਿਆਰ ਕਰਦੇ ਹਾਂ, ਰਾਤ ਨੂੰ ਮੈਰਿਜ ਕਰਾਉਂਦੇ ਹਾਂ, ਲਵ ਮੈਰਿਜ ਕਰਾਉਂਦੇ ਹਾਂ, ਬੰਦੇ ਨਾਲ ਹੱਸ ਹੱਸ ਕੇ ਜਫੀਆਂ ਪਾਉਂਦੇ ਹਾਂ, ਕੁਛ ਕਰਦੇ ਹਾਂ, ਉਹ ਜਰਾ ਕੁ ਚੀਜ਼ ਨਿਕਲੀ, ਬੰਦਾ ਤਾਂ ਉੱਥੇ ਪਿਆ ਹੁੰਦਾ, ਫਿਰ ਉਦੋਂ ਉਹਨੂੰ ਕਿਉਂ ਕਹਿੰਦੇ ਅਸੀਂ ਭੂਤ ਹੋ ਗਿਆ। ਕੋ ਚੀਜ਼ ਨੂੰ ਪਿਆਰ ਕਰਦੇ ਹਾਂ, ਸਰੀਰ ਨੂੰ ਨਹੀਂ। ਸਾਨੂੰ ਲੱਗਦਾ ਅਸੀਂ ਸਰੀਰ ਨੂੰ ਪਿਆਰ ਕਰਦੇ ਹਾਂ, ਜਦੋਂ ਕਿ ਕਰਦੇ ਅਸੀਂ ਆਤਮਾ ਨੂੰ ਹੁੰਦੇ ਹਾਂ। ਜੇ ਸਰੀਰ ਨੂੰ ਕਰਦੇ, ਫਿਰ ਤਾਂ ਮਾਰਨ ਦੀ ਕੀ ਲੋੜ ਹੈ, ਜਲਾਉਣ ਦੀ ਕੀ ਲੋੜ ਹੈ, ਦਫਨ ਕਰਨ ਦੀ ਕੀ ਲੋੜ ਹੈ, ਫਿਰ ਤਾਂ ਉਹ ਸਿੱਧਾ ਅਸੀਂ ਘਰ ਲਿਆਇਆ ਕਰੀਏ। ਹਸਪਤਾਲ ਤੋਂ ਬਾਅਦ ਦਰਸ਼ਨ ਨਹੀਂ ਕਰਦੇ, ਸਿੱਧੇ ਬਲ ਸਾਹਿਬ ਦੇ ਫਿਊਨਰਲ ਚਲੇ ਜਾਂਦੇ ਨੇ। ਹਾਂਜੀ, ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਵੀ ਜਿਹੜੀ ਜਦੋਂ ਅਸੀਂ ਅੰਦਰ ਮਿਹਨਤ ਕਰਦੇ ਹਾਂ, ਸਾਡਾ ਅੰਦਰਲਾ ਦਰਵਾਜ਼ਾ ਖੁੱਲ ਜਾਂਦਾ। ਵੈਨ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ, ਜਦੋਂ ਸਾਨੂੰ ਅੰਦਰ ਰੂਹਾਨੀ ਪ੍ਰਕਾਸ਼ ਆ ਜਾਂਦਾ, ਇਹ ਨਹੀਂ ਵੀ ਕਿਸੇ ਦੇ ਕੋਲ ਆਇਆ ਨਹੀਂ, ਬਹੁਤ ਨੇ ਬੰਦੇ ਜਿਹੜੇ ਮਿਹਨਤ ਕਰਦੇ ਨੇ, ਉਹ ਛੁਪੇ ਹੁੰਦੇ ਨੇ, ਉਹਨਾਂ ਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਹੈ। ਜਿਹੜੇ ਪਖੰਡੀ ਹੁੰਦੇ ਨੇ, ਉਹ ਪ੍ਰਚਾਰ ਵੀ ਕਰਦੇ ਨੇ ਕਿ ਮੇਰੇ ਕੋਲ ਆਹ ਕੁਛ ਹੈ। ਜਿਹੜਾ ਬੰਦਾ ਸੇਠ ਸ਼ਾਹੂਕਾਰ ਬਣ ਗਿਆ, ਜਿਹੜਾ ਕੋਈ ਬਹੁਤ ਵੱਡਾ ਅਮੀਰ ਹੈ, ਉਹ ਕਦੇ ਦੱਸਦਾ ਵੀ ਮੇਰੇ ਕੋਲ ਇੰਨੇ ਪੈਸੇ ਨੇ ਜਾਂ ਕੁਛ ਨੇ, ਪਰ ਹਾਂ ਉਹਨਾਂ ਦੀ ਖੁਸ਼ਬੂ ਜ਼ਰੂਰ ਆ ਜਾਂਦੀ ਹੈ। ਜਿਸ ਤਰ੍ਹਾਂ ਸੈਂਟ ਦੀ ਜਿਹੜੀ ਸ਼ੀਸ਼ੀ ਹੈ ਨਾ, ਸੈਂਟ ਜਿਹਨੂੰ ਆਪਾਂ ਖੁਸ਼ਬੂਦਾਰ, ਅੱਜ ਕੱਲ੍ਹ ਮੁੰਡੇ ਕੁੜੀਆਂ ਸਾਰੇ ਹੀ ਲਾਉਂਦੇ ਨੇ, ਉਹ ਜਿਹੜਾ ਪਿਓਰ ਸੈਂਟ ਹੁੰਦਾ, ਪਰਫਿਊਮ ਜਿਹਨੂੰ ਕਹਿੰਦੇ ਹਾਂ, ਜੇ ਉਹਦੀ ਆਪਾਂ ਢੱਕਣ ਖੋਲ ਦਈਏ, ਪਰਫਿਊਮ ਬਿਲਕੁਲ ਉੱਡ ਜੂਗਾ ਤੇ ਸ਼ੀਸ਼ੀ ਵੀ ਖਾਲੀ ਹੋ ਜੂਗੀ। ਪਰ ਜੇ ਢੱਕਣ ਬੰਦ ਹੀ ਰੱਖੀਏ, ਫਿਰ ਵੀ ਇਹ ਸ਼ੀਸ਼ੀ ਜਿੱਥੇ ਵੀ ਜਾਊ ਉਹਦੀ ਖੁਸ਼ਬੂ ਆਉਂਦੀ ਹੈ। ਸੋ ਇਸੇ ਤਰ੍ਹਾਂ ਹੀ ਜੇ ਤੁਸੀਂ ਆਪਣੀ ਮਿਹਨਤ ਕਰਕੇ ਕੋਈ ਤਰੱਕੀ ਕਰ ਲਈ ਅੰਦਰ, ਜੇ ਆਪਾਂ ਰਿਧੀਆਂ ਸਿੱਧੀਆਂ ਦੇਣ ਲੱਗ ਗਏ, ਮੁੰਡੇ ਕੁੜੀਆਂ ਜੰਮਣ ਲੱਗ ਗਏ, ਦੇਣ ਲੱਗ ਗਏ ਵੀ ਇਹਦੀ ਬਿਮਾਰੀ ਠੀਕ ਕਰ ਦਿਓ, ਉਹਦੀ ਠੀਕ ਕਰ ਦਿਓ, ਕਰ ਤਾਂ ਸਕਦੇ ਹਾਂ ਆਪਾਂ, ਕਿਉਂਕਿ ਤਾਕਤ ਆਈ ਹੁੰਦੀ ਹੈ, ਇਹੋ ਜਿਹੀ ਗੱਲ ਵੀ ਨਹੀਂ ਹੁੰਦੀ, ਬਹੁਤ ਕਰ ਸਕਦੇ ਹਾਂ। ਪਰ ਉਹਦੇ ਨਾਲ ਜਿਹੜੀ ਤੁਹਾਡੀ ਆਪ ਦੀ ਤਾਕਤ ਆ ਉਹ ਘੱਟ ਜਾਂਦੀ ਹੈ, ਕਈ ਵਾਰੀ ਉਹ ਤੁਸੀਂ ਸ਼ੀਸ਼ੀ ਜਿਵੇਂ ਪਰਫਿਊਮ ਦੀ ਖਾਲੀ ਹੈ, ਖਾਲੀ ਹੋ ਜਾਂਦੀ ਹੈ। ਸੋ ਇਸ ਕਰਕੇ ਆਪਣੀ ਮਿਹਨਤ ਕਰੀ ਚੱਲੋ, ਹਾਂਜੀ, ਅਤੇ ਅਜਿਹੀ ਮਿਹਨਤ ਕਰੋ, ਫਿਰ ਉਹਦੀ ਜਿਹੜੀ ਤੁਹਾਡੇ ਜਿਹੜੇ ਐਕਸ਼ਨ ਨੇ ਸੁਸਾਇਟੀ ਯਾਦ ਕਰਦੀ ਹੈ। ਫਿਰ ਤੁਹਾਨੂੰ ਪਤਾ ਹੁੰਦਾ ਕਿ ਜਿਹੜੀ ਸੁਸਾਇਟੀ ਜਿਹੜੀ ਗੱਲਬਾਤ ਕਰਦੀ ਹੈ, ਫਿਰ ਉਹ ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ ਨਾ ਕਿ ਕਬੀਰ ਸੁੱਤਾ ਕਿਆ ਕਰੇ ਉੱਠਣਾ ਵਜੇ ਮੁਰਾਰ, ਮੁਰਾਰ ਕਹਿੰਦੇ ਨੇ ਰੱਬ ਨੂੰ, ਇੱਕ ਦਿਨ ਸੋਨਾ ਹੋਏਗਾ ਲੰਬੇ ਦੇਹ ਪਸਾਰ। ਕਹਿੰਦਾ ਸਵੇਰੇ ਸੁੱਤਿਆ ਸੁੱਤਿਆ ਨਾ ਕਰ, ਹਰ ਵਕਤ ਸੁੱਤਾ ਨਾ ਪਿਆ ਕਰ, ਸਗੋਂ ਪਰਮਾਤਮਾ ਨੂੰ ਜਪ, ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਨੂੰ ਯਾਦ ਕਰ, ਇੱਕ ਦਿਨ ਅਖੀਰ 'ਚ ਆਉਣਾ ਹੀ ਆਉਣਾ, ਜਦੋਂ ਐਨ ਆਰਾਮ ਨਾਲ ਕਵਰ 'ਚ ਲੰਬੇ ਪਏ ਹੋਵਾਂਗੇ, ਨਾ ਕੋਈ ਸਾਡੇ ਖਾਜ ਹੋਣੀ ਹੈ ਅਤੇ ਨਾ ਸਾਡੇ ਕੋਈ ਖੁਰਖ ਹੋਣੀ ਹੈ ਅਤੇ ਨਾ ਅਸੀਂ ਹੱਥ ਲਾਉਣਾ, ਫਿਰ ਉਹ ਦਿਨ ਦੇ ਵਿੱਚ ਕੁਛ ਹੋਣਾ ਨਹੀਂ, ਉਹਦੇ ਵਿੱਚ ਕੀ ਹੋਣਾ, ਅਤੇ ਫਿਰ ਜਿਹੜੇ ਕੀੜੇ ਮਕੌੜੇ ਨੇ ਉਹਨਾਂ ਨੇ ਸਾਨੂੰ ਚੁੰਬੜਨਾ, ਫਿਰ ਪਤਾ ਹੀ ਹੈ ਸਰੀਰ ਦਾ ਕੀ ਨਾਸ ਹੁੰਦਾ। ਹਾਂਜੀ, ਜਾਂ ਜੇ ਅਸੀਂ ਅੱਗ ਦੇ ਹਵਾਲੇ ਕਰ ਦਿਆਂਗੇ, ਫਿਰ ਦੇਖ ਲਓ ਸਰੀਰ ਦਾ ਕੀ ਹੈ, ਮੁੱਠੀ ਜੀ ਸਵਾਹ ਲੈ ਜਾਂਦੇ ਹੋ, ਕੁੱਜੇ 'ਚ ਬੰਦ ਕਰ ਦਿੰਦੇ ਨੇ, ਜਿਹੜੇ ਅਸੀਂ ਹੁਣ ਆਕੜ ਆਕੜ ਕੇ ਕਿਸੇ ਲੱਤਾਂ ਮਾਰਦੇ ਫਿਰਦੇ ਹਾਂ, ਕਿਤੇ ਆਪਣੇ ਚਿਹਰੇ ਨੂੰ ਦੇਖ ਦੇਖ ਕੇ ਕਿੰਨੇ ਖੁਸ਼ ਹੁੰਦੇ, ਮੈਂ ਕਿੰਨਾ ਬਿਊਟੀਫੁੱਲ ਹਾਂ, ਕੱਪੜੇ ਦੇਖ ਕੇ ਕਿੰਨਾ ਮਾਣ ਕਰਦੇ ਹਾਂ, ਹਾਂਜੀ, ਆਪਣੇ ਸਰੀਰ ਦਾ ਰੰਗ ਦਾ ਕਿੰਨੇ, ਸਾਡੇ ਆਕੜ ਹੀ ਆਕੜ, ਪਾਵਰ ਦੀ ਕਿੰਨੀ ਆਕੜ ਹੈ, ਪਰ ਅਸੀਂ ਭੁੱਲ ਜਾਂਦੇ ਹਾਂ, ਅਤੇ ਦਿਨ ਬਹੁਤ ਦੂਰ ਨਹੀਂ ਹੈ ਜਿਸ ਦਿਨ ਅਸੀਂ ਡੱਬੇ 'ਚ ਬੰਦ ਹੋਣਾ। ਸੋ ਇਸ ਕਰਕੇ ਜਦੋਂ ਡੱਬੇ 'ਚ ਬੰਦ ਹੋਣਾ, ਉਹਨੂੰ ਯਾਦ ਰੱਖਣਾ ਚਾਹੀਦਾ। ਜਿਹੜਾ ਬੰਦਾ ਮੌਤ ਨੂੰ ਨਹੀਂ ਯਾਦ ਰੱਖਦਾ ਨਾ, ਬੇਫਿਕਰ ਹੈ, ਉਹਦਾ ਕੋਈ ਫਾਇਦਾ ਨਹੀਂ ਹੈ। ਜਿਸ ਤਰ੍ਹਾਂ ਜਿਹੜੀ ਸਾਡੀ ਲਾਈਫ ਹੈ ਨਾ, ਇਟਸ ਜਸਟ ਲਾਈਕ ਏ ਹੋਟਲ, ਇਟਸ ਜਸਟ ਲਾਈਕ ਏ ਸਰਾਂ। ਹਾਂਜੀ, ਸਰਾਂ ਦੇ ਵਿੱਚ ਕੀ ਹੈ, ਮੈਂ ਹੁਣ ਅਸੀਂ ਟਿਊਜ਼ਡੇ ਨੂੰ ਜਾ ਕੇ ਆਏ ਹਾਂ ਕਿਤੇ ਬਾਹਰ ਫੈਮਿਲੀ ਦੇ ਨਾਲ, ਸਾਡੇ ਜਿਹੜੇ ਬੱਚੇ ਸੀ, ਬੇਸ਼ੱਕ ਬੱਚੇ ਨਹੀਂ, ਉਹ ਦੇ ਆਰ ਅਡਲਟਸ, ਅਡਲਟਸ ਵੀ ਨਹੀਂ, ਵੱਡੇ ਨੇ, ਪ੍ਰੋਫੈਸ਼ਨਲ ਨੇ, ਉਹ ਕੀ ਕਰਦੇ ਸੀ ਮੈਨੂੰ ਯਾਦ ਆ, ਮੈਂ ਘਰੇ ਆ ਕੇ ਹੱਸਦਾ ਹੁੰਦਾ ਸੀ, ਦੋ ਤਿੰਨ ਦਿਨ ਲਗਾਤਾਰ ਉਹ ਤਿੰਨੇ ਚਾਰ ਜਣੇ ਬੈਠ ਕੇ ਕਰਦੇ, ਆਹ ਚਿਪਸ ਲੈ ਕੇ ਜਾਂਦੇ ਨੇ, ਆਹ ਸਵੇਰੇ ਆਪਾਂ ਬ੍ਰੈਡ ਆਹ ਖਾਵਾਂਗੇ, ਲੰਚ ਆਪਾਂ ਆਹ ਕਰਨੀ ਹੈ, ਉਹ ਬੜਾ ਹੀ ਸਾਡੇ ਡਾਇਨਿੰਗ ਟੇਬਲ ਦੇ ਸਮਾਨ ਭਰਿਆ ਪਿਆ ਸੀਗਾ। ਸਿਰਫ ਜਾਣਾ ਕਿੰਨਾ ਸੀ, ਟਿਊਜ਼ਡੇ ਨੂੰ ਸ਼ਾਮ ਨੂੰ ਪਹੁੰਚਣਾ ਸੀ, ਬੁੱਧਵਾਰ ਉੱਥੇ ਰਹਿਣਾ ਸੀ, ਅਤੇ ਥਰਸਡੇ ਨੂੰ ਸਵੇਰੇ ਨਿਕਲ ਜਾਣਾ। ਕਿੰਨਾ ਹੀ ਦੁਨੀਆ ਭਰ ਦਾ ਸਮਾਨ ਹੈ, ਅਸੀਂ ਭੁੱਲ ਗਏ ਵੀ ਆਹ ਸਮਾਨ ਇੱਥੇ ਖਾਣ ਪੀਣ ਲਈ ਇਕੱਠਾ ਕਰੀ ਜਾਂਦੇ ਹਾਂ, ਜਦੋਂ ਹਵਾ ਨਿਕਲ ਜਾਣੀ ਉਹਦੇ ਲਈ ਜਿਹੜਾ ਸਮਾਨ ਹੈ ਉਹ ਹੈਗਾ ਨਾਮ। ਹਾਂਜੀ, ਇਹੀ ਗੱਲ ਹੈ ਨਾ, ਮੌਤ ਤੋਂ ਬਾਅਦ ਧਰਮ ਰਾਜ ਨੇ ਲੇਖਾ ਮੰਗਣਾ, ਜਿਹੜੀ ਗੱਲ ਕਹਿੰਦੇ ਨੇ ਧਰਮ ਵਕਤ, ਲੇਖਾ ਤਾਂ ਇੱਥੇ ਹੀ ਮੰਗੀ ਜਾਂਦੇ ਹਾਂ, ਜਿਹੋ ਜਿਹੇ ਕਰਮ ਕਰਦੇ ਹਾਂ ਉਸ ਤਰ੍ਹਾਂ ਹੋਈ ਜਾਂਦਾ। ਇਸੇ ਕਰਕੇ ਤਾਂ ਕਿਹਾ ਨਾ, ਇਸ ਸਰਾਕੇ ਬੀਚ ਮੇ ਕਿਆ ਕਿਆ ਤਮਾਸ਼ਾ ਹੋ ਰਿਹਾ, ਕੋਈ ਸਮੇਟੇ ਬਿਸਤਰਾ, ਕੋਈ ਟਾਂਗ ਪਸਾਰੇ ਸੋ ਰਿਹਾ। ਇਹ ਜਿਹੜਾ ਬੰਦੇ ਨੇ ਨਾ ਸਰਾਂ, ਇਹਦੇ ਵਿੱਚ ਕਿਹੜੇ ਕਿਹੜੇ ਤਮਾਸ਼ੇ ਹੋ ਰਹੇ ਨੇ, ਦੁਨੀਆਂ ਭਰ ਦੇ ਤਮਾਸ਼ੇ, ਸਾਡੇ ਸਰੀਰ ਦੀ ਲਾਈਫ ਦੇ ਵਿੱਚ ਤਮਾਸ਼ੇ, ਇੱਕ ਝੂਠ ਫਰੇਬ ਸਭ ਕੁਛ ਅਸੀਂ ਕਰੀ ਜਾਂਦੇ ਹਾਂ, ਮੌਤ ਵੱਲੋਂ ਜਿਹੜੀ ਆ ਪਿੱਠ ਕੀਤੀ ਵੀ ਹੈ। ਇਸੇ ਕਰਕੇ ਕੋਈ ਸਮੇਟੇ ਬਿਸਤਰਾ, ਕੋਈ ਟਾਂਗ ਪਸਾਰੇ ਸੋ ਰਿਹਾ, ਕੋਈ ਤਿਆਰੀ ਕਰ ਰਿਹਾ ਮੌਤ ਦੀ ਕਿ ਮੈਂ ਮਰਨਾ ਹੀ ਹੈ। ਜਿਸ ਤਰ੍ਹਾਂ ਆਪਾਂ ਹੋਟਲ 'ਚ ਪਤਾ ਵੀ 11 ਵਜੇ ਚੈੱਕਆਊਟ ਟਾਈਮ ਹੈ, ਹੈ ਨਾ, ਚੈੱਕ ਇਨ ਪਤਾ, ਉਹਦੇ ਲਈ ਅਸੀਂ ਪੂਰੀ ਜ਼ੋਰ ਮਾਰਦੇ ਹਾਂ, ਅਤੇ ਜਦੋਂ ਚੈੱਕਆਊਟ ਹੁੰਦਾ ਆਪਾਂ ਕਹਿੰਦੇ ਘੰਟਾ ਖੋਲ ਲੇਟ ਚੱਲਦੇ ਹਾਂ, ਉਹ ਹੋਟਲ 'ਚ ਤਾਂ ਚਲੋ ਚੱਲ ਜੂਗੀ, ਪਰ ਉੱਥੇ ਤਾਂ ਤੁਹਾਨੂੰ ਫੜ ਕੇ ਫੱਟ ਲੈ ਜਾਣਾ ਨੇ। ਇਸ ਕਰਕੇ ਕੋਈ ਸਮੇਟੇ ਬਿਸਤਰਾ, ਕੋਈ ਮੌਤ ਦੀ ਤਿਆਰੀ ਕਰ ਰਿਹਾ, ਕੋਈ ਟਾਂਗ ਪਸਾਰੇ ਸੋ ਰਿਹਾ, ਸੋ ਕੋਈ ਬੇਫਿਕਰ ਹੋ ਕੇ ਸੋ ਰਿਹਾ। ਦੇਖੋ ਨਾ, ਆਪਾਂ ਕਈ ਵਾਰੀ ਪੰਜਾਬ ਤੋਂ ਦਿੱਲੀ ਜਾਂਦੇ ਹਾਂ, ਫਾਰ ਐਗਜ਼ਾਮਪਲ ਲੁਧਿਆਣੇ ਤੋਂ ਦਿੱਲੀ ਚੱਲੇ ਹਾਂ, ਜੋ ਕਾਰ 'ਚ ਜਾਂਦੇ ਹਾਂ ਜਾਂ ਬੱਸ 'ਚ ਜਾਂਦੇ ਹਾਂ, ਸਕੂਟਰ 'ਤੇ ਜਾਂਦੇ ਹਾਂ, ਜਿਸ ਤਰ੍ਹਾਂ ਵੀ ਜਾਂਦੇ ਹਾਂ, ਉਹਦੇ ਵਿੱਚ ਕੀ ਹੈ, ਜਦੋਂ ਅਸੀਂ ਰਾਜਪੁਰੇ ਪਹੁੰਚ ਜਾਣਾ ਜਾਂ ਅੰਬਾਲੇ ਪਹੁੰਚ ਜਾਂਦੇ ਹਾਂ, ਪਹਿਲਾਂ ਲੁਧਿਆਣੇ ਲਿਖਣ ਦਾ ਦਿੱਲੀ 300 ਕਿਲੋਮੀਟਰ ਦੂਰ, ਮੀਲ ਪੱਥਰ ਲੱਗੇ ਹੁੰਦੇ ਆ ਕਿ ਨਹੀਂ, ਜਾਂ 300, ਮੈਂ ਤਾਂ ਐਗਜ਼ਾਮਪਲ ਹੀ ਦਿੱਤੀ ਹੈ, ਜ਼ਰੂਰੀ ਨਹੀਂ ਤੁਸੀਂ ਕੱਲ੍ਹ ਨੂੰ 300 ਥੋੜ੍ਹਾ ਸੀ, 260 ਹੁੰਦੀ ਹੈ, ਤਾਂ ਆਪਾਂ ਗੱਲ ਸਮਝਾਉਣ ਦੀ ਗੱਲ ਕਰ ਰਹੇ ਹਾਂ ਸਿੰਬੋਲਿਕ। ਜਦੋਂ ਅੰਬਾਲੇ ਪਹੁੰਚ ਜਾਂਦੇ ਹਾਂ ਕਹਿੰਦੇ 240 ਰਹਿ ਗਏ, ਅਸੀਂ ਖੁਸ਼ ਹੁੰਦੇ ਹਾਂ ਨਾ ਵੀ ਚੱਲ ਵੀ ਰਸਤਾ ਤਾਂ ਖਾਸਾ ਘੱਟ ਗਿਆ। ਫਿਰ ਕਰਨਾਲ ਪਹੁੰਚ ਜਾਂਦੇ ਹਾਂ, ਫਿਰ ਕਰਨਾਲ ਕਹਿੰਦੇ ਨੇ ਜੀ 150 ਕਿਲੋਮੀਟਰ ਰਹਿ ਗਿਆ, ਫਿਰ ਉੱਥੇ ਅਸੀਂ ਮਰੂਥਲ ਜਾਂਦੇ ਹਾਂ, ਨਾਲ ਰੋਟੀ ਖਾਂਦੇ ਹਾਂ ਉਹਨਾਂ ਦੀ ਹਵੇਲੀ ਵਾਲਿਆਂ ਦੀ, ਵਧੀਆ ਆਨੰਦ ਨਾਲ। ਫਿਰ ਕਹਿੰਦੇ ਜੀ ਹੁਣ ਤਾਂ ਏਅਰਪੋਰਟ ਰਹਿ ਗਿਆ, 50 ਕਿਲੋਮੀਟਰ ਰਹਿ ਗਿਆ। ਇਹਦਾ ਮਤਲਬ ਕੀ ਹੈ ਕਿ ਅਸੀਂ ਆਪਣੀ ਜਿਹੜੀ ਮੰਜ਼ਿਲ ਹੈ, ਜਦੋਂ ਅਸੀਂ ਏਅਰਪੋਰਟ 'ਤੇ ਜਾਣਾ, ਅਸੀਂ ਮੰਜ਼ਿਲ ਦੇ ਕਰੀਬ ਹੁੰਦੇ ਜਾ ਰਹੇ ਹਾਂ। ਲੁਧਿਆਣੇ ਤੋਂ ਚੱਲੇ ਸੀ 300 ਕਿਲੋਮੀਟਰ, ਅੰਬਾਲੇ ਪਹੁੰਚ ਗਏ 200 ਰਹਿ ਗਿਆ, ਕਰਨਾਲ ਪਹੁੰਚ ਗਏ 100 ਰਹਿ ਗਿਆ, ਜਦੋਂ ਹਵੇਲੀ ਮਰੂਥਲ ਪਹੁੰਚ ਗਿਆ 80 ਰਹਿ ਗਿਆ, ਕੁਛ ਰਹਿ ਗਿਆ। ਅਸੀਂ ਆਪਣੀ ਮੰਜ਼ਿਲ ਦੇ ਨੇੜੇ ਪਹੁੰਚਦੇ ਹਾਂ, ਸਾਨੂੰ ਖੁਸ਼ੀ ਹੁੰਦੀ ਹੈ ਵੀ ਏਅਰਪੋਰਟ ਆਉਣ ਵਾਲਾ ਹੀ ਹੈ। ਇਸੇ ਤਰ੍ਹਾਂ ਜਿਹੜੀ ਮੌਤ ਹੈ, ਜੇ ਆਪਣੀ 60 ਸਾਲ, 70 ਸਾਲ, 80 ਸਾਲ, 90 ਸਾਲ, ਇਹ ਠੀਕ ਹੈ ਵੀ ਉੱਥੇ ਮੀਲ ਪੱਥਰ ਲੱਗੇ ਨੇ, ਸਾਨੂੰ ਦੱਸ ਦਿੰਦੇ ਨੇ। ਪਰ ਇੱਥੇ ਜੋ ਤੁਸੀਂ ਮਿਹਨਤ ਕਰਦੇ ਹੋ, ਤੁਹਾਨੂੰ ਫਿਰ ਹਰ ਪਤਾ ਹੁੰਦਾ ਵੀ ਪਤਾ ਹੀ ਨਹੀਂ ਕਦੋਂ ਹਵਾ ਨਿਕਲ ਜੇ। ਹਾਂਜੀ, ਜਦੋਂ ਨਿਕਲ ਗਿਆ ਮੇਰਾ ਸਾਹ ਸੱਜਣਾ, ਫਿਰ ਆ ਤੇ ਭਾਵੇਂ ਨਾ ਸੱਜਣਾ, ਫਿਰ ਤਾਂ ਮੌਤ ਤਾਂ ਜਦੋਂ ਆ ਗਈ ਉਹੀ ਗੱਲ ਹੈ, ਫਿਰ ਤਾਂ ਕੋਈ ਪਤਾ ਨਹੀਂ। ਸੋ ਸਾਨੂੰ ਹਰ ਵਕਤ ਤਿਆਰੀ ਕਰਨੀ ਚਾਹੀਦੀ ਹੈ ਵੀ ਅਸੀਂ ਜਦੋਂ ਵੀ ਚਲੋ ਬਰਥਡੇ ਮਨਾ ਲਿਆ, ਐਨਵਰਸਰੀ ਮਨਾ ਲਈ ਆਪਾਂ, ਕੋਈ ਬਿਜ਼ਨਸ ਦਾ ਕਹਿੰਦੇ ਵੀ 2 ਸਾਲ ਹੋ ਗਏ, 3 ਸਾਲ ਹੋ ਗਏ, ਵਟ ਡਜ਼ ਇਟ ਮੀਨ। ਜਦੋਂ ਅਸੀਂ ਬਰਥਡੇ ਮਨਾਉਂਦੇ ਹਾਂ, ਬੇਸ਼ੱਕ ਕੇਕ ਕੱਟਦੇ, ਹੈਪੀ ਬਰਥਡੇ ਟੂ ਯੂ, ਇਹਦਾ ਮਤਲਬ ਕੀ ਹੈ? ਮਤਲਬ ਇਹ ਹੈ ਕਿ ਅਸੀਂ ਲੇਖਾ ਜੋਖਾ ਕਰੀਏ ਕਿ ਸਾਨੂੰ ਜਿਹੜਾ ਹੈਪੀ ਬਰਥਡੇ ਮਿਲਿਆ ਹੋਇਆ ਨਾ, ਇਹਦਾ ਕੋਈ ਫਾਇਦਾ ਉਠਾਈਏ, ਵੀ ਇਹਦਾ ਕੋਈ ਫਾਇਦਾ ਉਠਾਇਆ ਕਿ ਹੇਰਾ ਫੇਰੀਆਂ ਹੀ ਕਰਦੇ ਰਹੇ, ਝੂਠ ਫੇਰੇ ਵੀ ਕਰਦੇ ਰਹੇ, ਉੱਪਰੋਂ ਮੂੰਹ ਜਿਹੜੇ ਬਗਲੇ ਭਗਤੀ ਬਣੇ ਪਏ ਆ, ਰੱਬ ਦੇ ਕੰਨੀ ਜਿਹਨੇ ਸਾਨੂੰ ਜਨਮ ਦਿੱਤਾ, ਜਿਹੜਾ ਪੁੱਠਾ ਹੋ ਕੇ ਮਾਂ ਦੇ ਪੇਟ 'ਚ ਲਮਕ ਰਹੇ ਸੀ, ਵੀ ਅਸੀਂ ਕਹਿੰਦੇ ਵਾਅਦਾ ਕਰਕੇ ਆਏ ਸੀ ਤੈਨੂੰ ਅਸੀਂ ਜਪਾਂਗੇ, ਹੁਣ ਮੈਨੂੰ ਕੋਈ ਕਾਮਰੇਡ ਭਰਾ ਕਹਿ ਦੇਣਗੇ ਤੁਸੀਂ ਕਿਹੜਾ ਜਾ ਕੇ ਦੇਖ ਕੇ ਆਏ ਸੀਗੇ? ਇਹ ਖੈਰ ਸਿੰਬੋਲਿਕਲੀ ਗੱਲਾਂ ਨੇ, ਡਿਸਕਸ਼ਨ ਦੀਆਂ ਨਹੀਂ, ਇਟਸ ਏ ਮੈਟਰ ਆਫ ਫੇਥ, ਹੈ ਨਾ ਜੀ। ਸੋ ਉਹਦੇ ਲਈ ਅਸੀਂ ਪਿੱਟ ਕੀਤੀ ਹੈ। ਜਦੋਂ ਹੀ ਧਰਤੀ ਦੇਖੋ ਨਾ, ਜਦੋਂ ਆਉਣੇ ਆ ਉਦੋਂ ਰੋਂਦੇ ਆਉਣੇ ਆ, ਹਾਂਜੀ। ਜੇ ਰੋਈਏ ਨਾ, ਉਹ ਦਾਈ ਫੜ ਕੇ, ਡਾਕਟਰ ਫੜ ਕੇ ਪੁੱਠਾ ਕਰਦੇ, ਰੋਣਾ ਜ਼ਰੂਰੀ ਹੈ, ਉਹ ਰੋਂਦੇ ਤਾਂ ਹੀ ਆ ਨਾ ਵੀ ਇਹ ਚਾਹ ਕੇ ਫਸ ਗਏ ਅਸੀਂ, ਹਾਂਜੀ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਵੀ ਜਦੋਂ ਅਸੀਂ ਬਰਥਡੇ ਮਨਾਉਂਦੇ ਹਾਂ, ਅਸੀਂ ਸਾਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਮੌਤ ਦੇ ਹੋਰ ਕਿੰਨਾ ਨੇੜੇ ਹੋ ਰਹੇ ਹਾਂ। ਜੇ ਅਸੀਂ 80ਵਾਂ ਦਿਨ ਮਨਾ ਲਿਆ, 70ਵਾਂ ਮਨਾ ਲਿਆ, ਦੇਖੋ ਅਸੀਂ ਕਿੰਨਾ ਨੇੜੇ ਹੋ ਗਏ। ਇਹ ਵੀ ਰਿਅਲਾਈਜ਼ ਕਰੀਏ ਅੱਖਾਂ ਮੀਚ ਕੇ ਆਪਣੇ ਆਪ ਨੂੰ ਵੀ ਮੈਂ 60 ਸਾਲ ਜਿਹੜੇ ਗਵਾ ਲਏ, ਹਾਂਜੀ। ਆਪਣੀ ਜਵਾਨੀ ਦੇ ਬਾਰੇ ਸੋਚ ਕੇ ਦੇਖੋ ਵੀ ਜਦੋਂ ਕਾਲਜ ਦੇ ਵਿੱਚ, ਮੈਂ ਤਾਂ ਆਪਣੀ ਜਵਾਨੀ ਬਾਰੇ ਸੋਚਦਾ, ਮੈਂ ਕਿਸੇ ਬਾਰੇ ਕੀ ਸੋਚੂੰਗਾ? ਕਾਲਜ ਪੜ੍ਹਦੇ ਹੁੰਦੇ ਸੀਗੇ, ਵਧੀਆ ਯੂਨੀਵਰਸਿਟੀ ਦੇ ਸੌਕਰ ਦੇ, ਜਿਹਨੂੰ ਉੱਥੇ ਫੁੱਟਬਾਲ ਕਹਿੰਦੇ, ਪਲੇਅਰ ਸੀ, ਵਾਲੀਬਾਲ ਦੇ ਪਲੇਅਰ ਸੀ, ਬੈਡਮਿੰਟਨ ਖੇਡਣਾ ਸੀ, ਹਾਂਜੀ, ਸ਼ਰਾਰਤਾਂ ਕਰਨੀਆਂ ਸੀ, ਤੁਰੇ ਜਾਂਦੇ, ਲੱਤਾਂ ਮਾਰ ਦਿੰਦੇ ਸੀਗੇ। ਅੱਜ ਜੇ ਹੁਣ ਸੋਚਦੇ ਹਾਂ ਵੀ ਇੰਨੀ ਉਮਰ ਦੇ ਵਿੱਚ ਆ ਕੇ ਗੋਡੇ ਦਾ ਕਿਟ 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 ਕਰੀ ਜਾਂਦੇ ਨੇ, ਤੁਰਿਆ ਨਹੀਂ ਜਾਂਦਾ, ਲੰਘ ਵੱਜਦਾ, ਹਾਂਜੀ, ਮੂੰਹ ਦੇ ਉੱਤੇ ਜਿਹੜਾ ਦੇਖ ਦੇ ਕੇ ਖੁਸ਼ ਹੁੰਦੇ ਸੀ, ਹੁਣ ਕੋਸ਼ਿਸ਼ ਕਰਦੇ ਸ਼ੀਸ਼ੇ ਨੂੰ ਪਹਿਲਾਂ ਹੀ ਫਟਾਫਟ ਤੋਰ ਦਈਏ ਕਿ ਮੂੰਹ 'ਤੇ ਝਰੋੜੀਆਂ ਪੈ ਗਈਆਂ, ਵਾਲ ਕੋਸ਼ਿਸ਼ ਕਰਦੇ ਹਾਂ, ਬੇਸ਼ੱਕ ਰੰਗਣ ਦੀ ਕੋਸ਼ਿਸ਼ ਕਰਦੇ ਹਾਂ, ਵਧੀਆ ਰੰਗ ਵੀ ਲਾਉਣੇ, ਤੀਜੇ ਚੌਥੇ ਦਿਨ ਫਿਰ ਚਿੱਟੇ ਹੋ ਜਾਂਦੇ ਨੇ, ਉਹ ਸਾਨੂੰ ਕੰਨਾਂ ਦੇ ਕੋਲੇ ਆਵਾਜ਼ ਦਿੰਦੇ ਨੇ ਅਸਲੀ ਸਿੰਬੋਲਿਕਲੀ ਵੀ ਭਾਈ ਸਾਹਿਬ ਚੱਲ ਤਿਆਰੀ ਆ, ਹੁਣ ਤੇਰੀ ਨੇੜੇ, ਕਾਲੇ ਕੋਲੇ ਦਾ ਤੁਰ ਗਏ, ਹੁਣ ਜਿੰਨੇ ਮਰਜ਼ੀ ਅਸੀਂ ਚਲਾਕੀ ਕਰੀ ਚੱਲੀਏ, ਪਰ ਉਹ ਸਾਨੂੰ ਆਵਾਜ਼ ਦਿੰਦੇ ਨੇ, ਸੁਨੇਹਾ ਦਿੰਦੇ ਨੇ ਵੀ ਤੇਰਾ ਟਾਈਮ ਹੁਣ ਥੋੜ੍ਹਾ ਹੀ ਰਹਿ ਗਿਆ। ਸੋ ਇਸ ਕਰਕੇ ਮੌਤ ਨੂੰ ਹਮੇਸ਼ਾ ਤੁਸੀਂ ਯਾਦ ਰੱਖੋ, ਤੁਸੀਂ ਮਤਲਬ ਮੈਂ ਆਪਣੇ ਆਪ ਨੂੰ ਯਾਦ ਕਰਾਂ, ਹਾਂਜੀ, ਇਹ ਜਿਹੜਾ ਅਸਲੀ ਜੀਵਨ ਹੈ ਨਾ, ਜੀਵਨ ਤੇਰਾ ਖੇਤ ਹੈ, ਜੀਵਨ ਤੇਰਾ ਖੇਤ ਹੈ, ਖੇਤ ਨਹੀਂ ਪਤਾ ਆਪਣੇ ਜਿਹੜੇ ਖੇਤ ਖੇਤੀਬਾੜੀ ਕਰਦੇ ਹਾਂ, ਜੀਵਨ ਤੇਰਾ ਖੇਤ ਹੈ, ਮਨ ਬਚਨ ਕਰਮ ਕਿਸਾਨ, ਕਿਸਾਨ ਫਾਰਮਰ ਨੂੰ ਕਹਿੰਦੇ ਨੇ, ਜੀਵਨ ਤੇਰਾ ਖੇਤ ਹੈ, ਮਨ ਬਚਨ ਕਰਮ ਕਿਸਾਨ, ਪਾਪ ਪੁੰਨ ਦੋ ਬੀਜ ਹੈ, ਪਾਪ ਤੇ ਪੁੰਨ ਦੇ ਦੋ ਬੀਜ ਨੇ, ਪਾਪ ਪੁੰਨ ਦੋ ਬੀਜ ਹੈ, ਕਿਆ ਬੋਣਾ ਤੂੰ ਜਾਣ। ਇਹਦਾ ਮਤਲਬ ਕੀ ਹੈ ਕਿ ਜਿਹੜਾ ਸਾਡੀ ਲਾਈਫ ਹੈ ਨਾ, ਇੱਕ ਖੇਤ ਦੀ ਤਰ੍ਹਾਂ ਹੈ, ਜਿਹਦੇ ਵਿੱਚ ਜੋ ਕੁਛ ਅਸੀਂ ਸੋਚਦੇ ਕੀ ਹਾਂ, ਬੋਲਦੇ ਕੀ ਹਾਂ, ਅਤੇ ਫਿਰ ਕਰਮ ਕੀ ਕਰਦੇ ਹਾਂ, ਇਹ ਕਿਸਾਨ ਦਾ ਕੰਮ ਹੈ। ਕਿਸਾਨ ਵੀ ਇਹੀ ਸੋਚਦੇ ਨਾ ਵੀ ਉਹ ਖੇਤ ਦੇ ਮੂਹਰੇ ਸੋਚਦਾ ਵੀ ਇੱਕ ਤਾਂ ਕਪਾਹ ਬੀਜਣੀ ਹੈ, ਕਿ ਛੋਲੇ ਬੀਜਣੇ ਹੈ, ਕਣਕ ਬੀਜਣੀ ਹੈ, ਕਿ ਮੱਕੀ ਬੀਜਣੀ ਹੈ, ਆਲੂ ਬੀਜਣੇ ਹੈ, ਕਿ ਪਿਆਜ਼ ਬੀਜਣੇ ਹੈ। ਸੋ ਉਹ ਪਹਿਲਾਂ ਆਪਣੇ ਵਿਚਾਰ ਬਣਾਉਂਦਾ ਵੀ ਇਹ ਫਸਲ ਮੈਨੂੰ ਵਧੀਆ ਹੋਊਗੀ, ਵੀ ਮੈਂ ਇੱਕ ਕਣਕ ਬੀਜਾਂ ਜਾਂ ਚਾਵਲ ਬੀਜਾਂ ਜਾਂ ਕੁਛ ਬੀਜਾਂ, ਉਹਦੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ, ਫਿਰ ਉਹ ਜਾ ਕੇ ਬੀਜ ਇਕੱਠੇ ਕਰਦਾ, ਜਾ ਕੇ ਬੋਲ ਕੇ ਦੱਸਦਾ ਵੀ ਮੈਂ ਆਹ ਕਣਕ ਬੀਜਣੀ ਹੈ, ਚਾਹ ਬੀਜਣੀ ਹੈ, ਫਿਰ ਕਰਮ ਕਰਦਾ, ਕਰਮ ਕਰਕੇ ਉਹ ਬੀਜ ਲਿਆ ਕੇ ਖੇਤਾਂ ਛਿੜਕਦਾ। ਉਹ ਜਿਹੜੇ ਬੀਜ ਨੇ ਉਹ ਦੋ ਤਰ੍ਹਾਂ ਦੇ ਨੇ, ਇੱਕ ਪੁੰਨ ਦੇ, ਇੱਕ ਪਾਪ ਦੇ। ਚੰਗੇ ਕਰਮ ਕਰ ਲਓ, ਜੇ ਹੁਣ ਅੰਬ ਖਾਣੇ ਮਿੱਠਾ ਸਵਾਦ ਲੈਣਾ ਤਾਂ ਫਿਰ ਅੰਬ ਬੀਜੋ, ਤੇ ਜੇ ਕੰਡੇ ਖਾਣੇ ਨੇ ਤਾਂ ਕਿੱਕਰਾਂ ਬੀਜੋ। ਇਹ ਤਾਂ ਨਹੀਂ ਹੋ ਸਕਦਾ ਕਿੱਕਰ ਦੇ ਬੀਜ ਬੀਜ ਕੇ ਬੇਸ਼ੱਕ ਉਹ ਕੂਲੇ ਹੁੰਦੇ ਨੇ ਤੇ ਫਿਰ ਕਈ ਅੰਬ ਖਾ ਲਾਂਗੇ, ਐਂ ਨਹੀਂ ਹੋ ਸਕਦਾ। ਇਹ ਯੂਨੀਵਰਸਲ ਟਰੁੱਥ ਹੈ, ਕਿਉਂਕਿ ਜ਼ਮੀਨ ਨੇ ਕੁਛ ਨਹੀਂ ਕਹਿਣਾ। ਜ਼ਮੀਨ ਜੋ ਕਿੱਕਰ ਬੀਜੋਗੇ ਉਹਨੂੰ ਕੰਡੇ ਦੇ ਦੇਣੇ ਆ, ਜ਼ਮੀਨ 'ਚ ਅੰਬ ਬੀਜੋਗੇ ਉਹਦੀ ਉਪਜਾਊ ਸ਼ਕਤੀ ਇੰਨੀ ਆ, ਉਹਨੇ ਅੰਬ ਦੇ ਦੇਣੇ ਆ। ਤੁਸੀਂ ਸਾਗ ਬੀਜਦੇ ਹੋ ਸਰੋਂ ਦਾ ਅਤੇ ਹਰੇ ਹਰੇ ਸਾਗ ਆ ਜਾਂਦੇ ਨੇ, ਪੀਲੇ ਪੀਲੇ ਫੁੱਲ ਆ ਜਾਂਦੇ ਨੇ। ਜੇ ਤੁਸੀਂ ਕੱਦੂ ਬੀਜੋਗੇ ਤਾਂ ਗੋਲ ਗੋਲ ਉਹ ਬਣ ਜਾਂਦੇ ਨੇ। ਜ਼ਮੀਨ ਨੇ ਤਾਂ ਪ੍ਰੋਡਕਟ ਦੇਣੀ ਹੈ, ਬੀਜਣਾ ਕਿਹਦਾ ਕੰਮ ਹੈ? ਕਿਸਾਨ ਦਾ। ਉਹਦਾ ਮਤਲਬ ਕੀ ਹੈ? ਇਨਡਾਇਰੈਕਟ ਸਾਡਾ, ਵੀ ਅਸੀਂ ਕੀ ਬੀਜਦੇ ਹਾਂ। ਕਿਆ ਬੋਣਾ ਤੂੰ ਜਾਣ, ਵੀ ਤੂੰ ਆਪ ਸੋਚ ਵੀ ਕੀ ਬੀਜਣਾ, ਚੰਗਾ ਬੀਜਣਾ ਕਿ ਮਾੜਾ ਬੀਜਣਾ। ਜੇ ਚੰਗਾ ਬੀਜੇਗਾ ਚੰਗੇ ਫਲ ਲੈ ਲੇਗਾ, ਮਾੜਾ ਬੀਜੇਗਾ ਤਾਂ ਮਾੜੇ ਫਲ ਲੈ ਲੇਗਾ। ਜਿਸ ਤਰ੍ਹਾਂ ਮੈਂ ਤੁਹਾਨੂੰ, ਮੇਰੇ ਗੱਲ ਹੁਣ ਕ ਯਾਦ ਆ ਗਈ, ਕੋਈ ਬੰਦਾ ਰਾਜੇ ਦੇ ਮਹਿਲ ਦੇ, ਮਹਿਲ ਤਾਂ ਨਾ ਕਹੋ, ਮੈਂ ਰਾਜੇ ਦੇ ਬਾਗ ਦੇ ਵਿੱਚ ਕਿਸੇ ਦਰਖਤ ਦੇ ਥੱਲੇ ਬੈਠਾ, ਇੱਕ ਉੱਥੇ ਸਮਾਧੀ ਲਾ ਕੇ ਪਾਠ ਕਰ ਰਿਹਾ ਸੀਗਾ। ਲੋਕ ਆਉਂਦੇ ਸੀ ਉਹਦੇ ਕੋਲ, ਕੋਈ ਦੁਖੀ ਆਉਂਦਾ ਉਹਨੇ ਆਪਣੇ ਦੁੱਖ ਰੋਣੇ, ਅਤੇ ਉਹਨੇ ਸਾਧੂ ਸੰਤ ਫਕੀਰ ਸੀਗਾ, ਹਾਂਜੀ, ਉਹ ਜਦੋਂ ਉਹਨੇ ਆਉਣਾ ਦੁੱਖ ਸਕੇ ਉਹਨੂੰ ਸਮਝਾਉਣਾ, ਅਤੇ ਲੋਕਾਂ ਨੇ ਖੁਸ਼ ਹੋ ਕੇ ਜਾਣਾ ਕਿ ਕਿਸੇ ਬੰਦੇ ਨੂੰ ਉੱਥੇ ਘੜਾ ਨਾਲ ਪਾਣੀ ਵੀ ਪਿਲਾ ਦੇਣਾ, ਰੋਟੀ ਵੀ ਖਵਾ ਦੇਣੀ, ਹੋਰ ਵੀ ਖਵਾ ਦੇਣੀ ਹੈ। ਮਤਲਬ ਕੀ ਕਿ ਜਿਹੜਾ ਬੰਦਾ ਆਉਂਦਾ ਸੀਗਾ ਉਹਦੀਆਂ ਗੱਲਾਂ ਬਾਤਾਂ ਸੁਣ ਕੇ ਜਾਂ ਸਤਸੰਗ ਸੁਣ ਕੇ ਖੁਸ਼ ਹੋ ਕੇ ਜਾਂਦਾ ਸੀ। ਇੱਕ ਦਿਨ ਰਾਜੇ ਨੇ ਉੱਪਰੋਂ ਕੋਠੇ ਤੋਂ ਦੇਖਿਆ ਵੀ ਇਹ ਕਿਹੜਾ ਬੰਦਾ, ਵੀ ਜਿਹੜੇ ਵੀ ਬੰਦੇ ਆਉਂਦੇ ਨੇ ਆਉਂਦੇ ਤਾਂ ਰੋਂਦੇ ਜੇ ਨੇ, ਇਹ ਬੂਸੇ ਦਾ ਮੂੰਹ ਲੈ ਕੇ ਆਉਂਦੇ ਨੇ, ਪਰ ਜੋ ਜਾਂਦੇ ਨੇ ਬੜਾ ਖੁਸ਼ ਹੋ ਕੇ ਜਾਂਦੇ ਨੇ। ਉਹਨੇ ਆਪਣੇ ਦਰਬਾਰੀਆਂ ਨੂੰ ਬੁਲਾਇਆ, ਉਹ ਕਹਿੰਦਾ ਜੀ ਥੱਲੇ ਕੌਣ ਬੈਠਾ? ਦਰਬਾਰੀ ਕਹਿੰਦੇ ਜੀ ਇਹ 15-20 ਦਿਨ ਹੋ ਗਏ, ਕੋਈ ਮਹਾਤਮਾ ਹੈ? ਕਹਿੰਦੇ ਇਹਨੂੰ ਉੱਪਰ ਬੁਲਾਓ। ਹੁਣ ਆਲਾ ਕਹਿੰਦਾ ਵੀ ਐਡੀ ਦੂਰ ਦੀ ਕਿੱਡੀ ਦੂਰ ਜਾ ਕੇ ਘੁੰਮ ਘੁੰਮਾ ਕੇ ਜਾਣਾ ਸੀ ਰਾਜੇ ਨੇ ਕੋਠੇ ਦੇਖਿਆ। ਉਹਨਾਂ ਨੇ ਦੇਸੀ ਜਿਹਾ ਤਰੀਕਾ ਵਰਤਿਆ, ਉੱਥੋਂ ਇੱਕ ਪਾਲਕੀ ਬਣਾਈ, ਟੋਕਰੀ ਜੀ ਬੰਨ੍ਹਤੀ ਰੱਸੀ ਦੇ ਨਾਲ, ਅਤੇ ਸੰਤ ਦੇ ਮੂਹਰੇ ਥੱਲੇ ਲਮਕਾਤੀ। ਸੰਤ ਨੂੰ ਕਹਿੰਦੇ ਸੰਤ ਜੀ ਚਲੋ ਉੱਪਰ, ਰਾਜੇ ਨੇ ਬੁਲਾਇਆ, ਸੰਤ ਜੀ ਨੂੰ ਬਿਠਾ ਲਿਆ, ਫੜ ਕੇ ਰੱਸੀ ਖਿੱਚੀ ਅਤੇ ਰਾਜੇ ਦੇ ਸਾਹਮਣੇ ਪੇਸ਼ ਕਰਤਾ। ਰਾਜਾ ਕਹਿੰਦਾ ਵੀ ਮੈਨੂੰ ਤੂੰ ਹੁਣ ਇੱਕ ਗੱਲ ਦੱਸ। ਕਹਿੰਦਾ ਹਾਂਜੀ ਪੁੱਛੋ। ਕਹਿੰਦਾ ਵੀ ਜਿਹੜਾ ਵੀ ਤੇਰੇ ਕੋਲ ਆਉਂਦਾ ਉਹ ਖੁਸ਼ ਜਾਂਦਾ, ਇਹਦਾ ਮਤਲਬ ਤੂੰ ਐਂ ਦੱਸ ਵੀ ਪਰਮਾਤਮਾ ਨੂੰ, ਮੈਂ ਤਾਂ ਬੜੀ ਕੋਸ਼ਿਸ਼ ਕਰਦਾ ਵੀ ਆਪਣੀ ਪਰਜਾ ਨੂੰ ਖੁਸ਼ ਰੱਖਾਂ, ਪਰ ਪਰਮਾਤਮਾ ਨੂੰ ਕਿਵੇਂ ਲੱਭ ਸਕਦੇ ਹਾਂ? ਮੈਨੂੰ ਲੱਗਦਾ ਤੂੰ ਪਰਮਾਤਮਾ ਨੂੰ ਪਾ ਲਿਆ। ਕਹਿੰਦਾ ਜੀ ਪਰਮਾਤਮਾ ਨੂੰ ਪਾਉਣਾ ਕੀ ਔਖਾ? ਕਹਿੰਦਾ ਜਿਸ ਤਰ੍ਹਾਂ ਤੁਸੀਂ ਮੈਨੂੰ ਫੜ ਕੇ ਖਿੱਚ ਲਿਆ, ਇਸ ਤਰ੍ਹਾਂ ਪਰਮਾਤਮਾ ਮੈਨੂੰ ਖਿੱਚ ਲੈਂਦਾ। ਉਹ ਕਹਿੰਦਾ ਮੈਂ ਤੇਰੀ ਗੱਲ ਸਮਝਿਆ ਨਹੀਂ, ਐਂ ਕਿਵੇਂ ਖਿੱਚ ਲੂੰ, ਮੈਨੂੰ ਤਾਂ ਇੰਨੇ ਸਾਲ ਟਰਾਈ ਹੋ ਗਏ। ਕਹਿੰਦਾ ਗੱਲ ਸਿੱਧੀ ਹੈ, ਜਿਵੇਂ ਤੁਸੀਂ ਇੱਕ ਦੇਸ਼ ਦੇ ਰਾਜਾ ਹੋ, ਤੁਸੀਂ ਥੱਲੇ ਦੇਖਿਆ ਕਿ ਮੈਂ ਤੁਹਾਡੀ ਪਰਜਾ ਨੂੰ, ਤੁਹਾਡੇ ਲੋਕਾਂ ਨੂੰ ਪਿਆਰ ਕਰਦਾ, ਉਹ ਮੇਰੇ ਖੁਸ਼ ਹੋ ਕੇ ਜਾਂਦੇ ਨੇ, ਅਤੇ ਤੁਹਾਡੇ ਕੋਲ ਰਿਹਾ ਨਹੀਂ ਜਾਂ, ਤੁਸੀਂ ਫਟਾਫਟ ਮੈਨੂੰ ਖਿੱਚ ਲਿਆ। ਇਸ ਤਰ੍ਹਾਂ ਪਰਮਾਤਮਾ ਜਿਹਨੇ, ਕਹਿੰਦੇ ਜੀ ਜੰਤ ਸਭ ਉਸਦੇ ਸਭਨਾ ਕਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ, ਅੱਬਲ ਅੱਲਾ ਰੂਪ ਕੁਦਰਤ ਕੇ ਸਭ ਬੰਦੇ, ਇੱਕ ਨੂਰ ਸੇ ਸਭ ਜਗ ਉਪਜੇ, ਕੌਣ ਭਲੇ ਕੌਣ ਮੰਦੇ। ਕਹਿੰਦਾ ਜਦੋਂ ਪਰਮਾਤਮਾ ਨੇ ਆਪਣੀ ਖਲਕ 'ਚ ਦਿੱਤਾ ਵੀ ਕੋਈ ਬੰਦਾ ਮੈਨੂੰ, ਮੇਰੇ ਪਿਆਰ ਕਰਦਾ, ਅਤੇ ਉਹਦੇ ਕੋਲ ਵੀ ਨਹੀਂ ਰਹਿ ਜਾਂਦਾ, ਉਹ ਉਹਨੂੰ ਬੁਲਾ ਲੈਂਦਾ ਛੇਤੀ, ਉਹਦੀ ਮਰਜ਼ੀ ਹੈ। ਜੇ ਇੱਕ ਪਿਓ ਹੈ, ਜੇ ਆਪਾਂ ਆਪਣੀ ਗੱਲ ਕਰੀਏ, ਆਪਣੇ ਬੱਚੇ ਨੇ ਜੇ ਸਕੂਲ ਆਉਂਦੇ ਹੋਏ ਦੇਖੀਏ, ਕੋਈ ਗੁਆਂਢੀ ਜਾਂ ਕੋਈ ਵੀ ਬੰਦਾ ਉਹਨੂੰ ਕੋਈ ਟੋਫੀਆਂ ਦਿੰਦਾ, ਕੋਈ ਪਿਆਰ ਕਰਦਾ, ਬੱਚੇ ਹੱਸੀ ਜਾਂਦੇ ਨੇ, ਅੰਕਲ ਜੀ ਅੰਕਲ ਜੀ ਅੰਕਲ ਜੀ, ਤੁਹਾਡਾ ਦਿਲ ਕਿਵੇਂ ਜੀ, ਤੁਹਾਡਾ ਕਿਵੇਂ ਦਿਲ ਕਰਦਾ ਵੀ ਉਹਦੇ ਨਾਲ ਦੋਸਤੀ ਪਾਈਏ, ਦੇਖੀ ਤਾਂ ਅਸੀਂ ਕੋਈ ਉਹਦਾ ਥੈਂਕਸ ਕਰੀਏ ਆਪਾਂ। ਇਸੇ ਤਰ੍ਹਾਂ ਹੀ ਜੇ ਕੋਈ ਤੁਹਾਡੇ ਬੱਚੇ ਨੂੰ ਧੱਕਾ ਮਾਰਿਆ, ਤੁਹਾਡਾ ਫੱਟ ਗੁੱਸਾ ਚੜ੍ਹਦਾ ਵੀ ਉਹਨੂੰ ਜਾ ਕੇ ਦੋ ਚਪੇੜਾਂ ਮਾਰ ਦਿਆਂ ਮੈਂ। ਸੋ ਇਸੇ ਤਰ੍ਹਾਂ ਹੀ ਹੈ, ਪਰਮਾਤਮਾ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਉਹਦਾ ਕੋਈ ਨਾਮ ਦੇ ਦਿਓ, ਪਰਮਾਤਮਾ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਰਾਮ ਕਹਿ ਲਓ, ਰਹੀਮ ਕਹਿ ਲਓ, ਜਿਵੇਂ ਕਹਿੰਦੇ ਕੇਸ਼ੋ ਕੇ ਕਰੋੜ, ਮੈਨੂੰ ਹੁਣ ਗੱਲ ਸੋਰੀ ਮੈਂ ਭੁੱਲ ਗਿਆ, ਜਿਸਦਾ ਹੁੰਦਾ ਵੀ ਲੱਖਾਂ ਹੀ ਕਰੋੜਾਂ ਨਾਮ ਪਰਮਾਤਮਾ ਦੇ ਰੱਖੇ ਨੇ। ਤੋ ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਂ ਪਹਿਲਾਂ ਵੀ ਲੋਕਾਂ ਨੇ ਰੱਖੇ ਨੇ, ਸੰਤਾਂ ਮਹਾਤਮਾ ਰੱਖੇ, ਹੋਰ ਵੀ ਅੱਗੇ ਰੱਖੇ ਜਾਣੇ, ਪਾਵਰ ਨੂੰ ਗੱਲ ਕਰ ਰਹੇ ਹਾਂ। ਸੋ ਉਸੇ ਤਰ੍ਹਾਂ ਜਿਹੜੀ ਪਾਵਰ ਹੈ, ਜਦੋਂ ਉਹ ਖੁਸ਼ ਹੁੰਦੀ ਹੈ ਕਿ ਮੇਰੀ ਖਲਕਤ ਨੂੰ ਲੋਕ ਪਿਆਰ ਕਰਦੇ ਨੇ, ਚੰਗੇ ਕੰਮ ਕਰਦੇ ਨੇ, ਉਹ ਖੁਸ਼ ਹੁੰਦਾ, ਅਤੇ ਜਦੋਂ ਬੰਦਾ ਖੁਸ਼ ਹੁੰਦਾ ਉਹਨੂੰ ਚਾਹੁੰਦਾ ਕਿ ਉਹਨੂੰ ਸ਼ਾਬਾਸ਼ ਦੇਵਾਂ, ਉਹਨੂੰ ਆਪਣੇ ਨਾਲ ਮਿਲਾ ਲੈਣਾ। ਸੋ ਇਸੇ ਤਰ੍ਹਾਂ ਇਹ ਮਿਹਨਤ ਹੈ, ਮਿਹਨਤ ਮੇਰੀ, ਰਹਿਮਤ ਤੇਰੀ, ਉਹਦੀ ਰਹਿਮਤ ਹੁੰਦੀ। ਜਦੋਂ ਆਪਾਂ ਆਪਣੀ ਪੂਰੀ ਮਿਹਨਤ ਕਰਦੇ ਹਾਂ, ਐਕਸ਼ਨ ਦੇ ਵਿੱਚ ਪਤਾ ਲੱਗਦਾ, ਮਨ ਦੇ ਵਿੱਚ ਪਤਾ ਲੱਗਦਾ, ਸੋਚ, ਇਹ ਨਹੀਂ ਹੈ ਵੀ ਠੱਗੀ ਕਰੀਏ, ਅੱਜ ਕੱਲ੍ਹ ਸ਼ੈਤਾਨੀ ਬਹੁਤ ਹੈ। ਵਿੱਚੋਂ ਉੱਪਰੋਂ ਅਸੀਂ ਬੜੇ ਮਿੱਠੇ ਬੋਲਦੇ ਹਾਂ, ਬਹੁਤ ਮਤਲਬ, ਹਾਂਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਨਮਸਤੇ ਜੀ, ਭਾਈ ਸਾਹਿਬ ਦੱਸੋ ਜੀ ਸੇਵਾ ਕੀ ਕਰੀਏ ਜੀ, ਅੰਦਰੋਂ ਸ਼ੈਤਾਨੀਆਂ ਨੇ ਵੀ ਮੂਹਰੀਆਂ, ਇਲੈਕਸ਼ਨ ਆ ਗਿਆ ਮੈਨੂੰ ਵੋਟਾਂ ਪਾ ਦਿਓ ਜੀ, ਉਹ ਅਸੀਂ ਭੁੱਲ ਜਾਂਦੇ ਵੀ ਉਹ। ਤਾਂ ਹੀ ਕਹਿੰਦਾ ਮਨ ਬਚਨ ਕਰਮ ਕਿਸਾਨ, ਵੀ ਜਿਹੜੇ ਸਾਡੇ ਤਿੰਨ ਕਰਮ, ਅਸੀਂ ਮਨ ਦੇ ਵਿੱਚ ਕੀ ਸੋਚਦੇ ਹਾਂ, ਕੀ ਅਸੀਂ ਬੋਲਦੇ ਹਾਂ। ਜਦੋਂ ਦੇਖੋ ਨਾ ਸਾਨੂੰ, ਸਪੋਜ਼ ਮੈਂ ਇੱਥੇ ਤਾਂ ਚਲੋ ਕੋਈ ਹੈ ਨਹੀਂ, ਹੁਣ ਵਿਚਾਰੀ ਜਿਹੜੀ ਲੇਡੀ ਆ ਗੋਰੀ, ਇਹਦੇ ਨਾਲ ਮੈਂ ਕੀ ਕਰਨਾ, ਮੇਰੀ ਵੱਡੀ ਭੈਣਾਂ ਵਰਗੀ ਹੈ। ਕਿਤੇ ਬਾਹਰ ਆਪਾਂ ਕਾਰ ਦੇ ਵਿੱਚ ਜਾਂਦੇ ਹਾਂ ਅਤੇ ਮਨ 'ਚ ਕੋਈ ਗੁੱਸਾ ਆ ਜਾਂਦਾ ਕਿਸੇ ਨੂੰ, ਜੋ ਗੁੱਸਾ ਹੁੰਦਾ ਪਟੱਕ ਦੇ ਨਿਕਾਲ ਕੱਢਦੇ ਹਾਂ, ਉਹ ਹੋ ਗਿਆ ਬਚਨ। ਮਨ ਦੇ ਵਿੱਚ ਕਿਆ ਗੁੱਸਾ ਆਇਆ, ਗਾਲ ਕੀ ਆ, ਬਚਨ ਹੋ ਗਿਆ। ਕਰਮ ਕੀ ਆ, ਚੱਕ ਕੇ ਮੁੱਕੀ ਮਾਰਦੇ, ਹੱਥ ਚੱਕ ਕੇ ਦੂਜੇ ਦੇ ਮਾਰਦਾ, ਉਦੋਂ ਬਾਅਦ ਤੁਹਾਨੂੰ ਪਤਾ ਹੀ ਆ ਵੀ ਬਾਹਾਂ ਕਿਹਨੇ ਬੰਨਣੀਆਂ ਨੇ। 911 ਜਦੋਂ ਆ ਜਾਣੀ ਆ, ਬਾਹਾਂ ਬਣ ਕੇ ਤੇ ਕਰਮ ਵੀ ਸਾਡੇ ਬੋਲਚਾਲ ਵੀ ਠੀਕ ਹੋਊਗੀ ਤੇ ਫਿਰ ਜਿਹੜੇ ਬੋਲਚਾਲ ਹੋਊਗੀ ਸਾਡੇ ਕਰਮ ਵੀ ਚੰਗੇ ਹੋਣਗੇ ਫਿਰ ਉਹਦੇ ਸਾਡੇ ਚੰਗੇ ਕੰਮ ਹੋਣਗੇ ਚੰਗੇ ਕੰਮ ਹੋਣਗੇ ਤਾਂ ਫਲ ਵੀ ਚੰਗਾ ਹੋਊਗਾ ਸੋ ਇਸੇ ਤਰ੍ਹਾਂ ਹੀ ਆਪਾਂ ਇਸ ਟੋਪਿਕ ਨੂੰ ਅੱਗੇ ਰੱਖਾਂਗੇ ਤੁਸੀਂ ਕਾਲ ਕਰੋ ਮੋਸਟ ਵੈਲਕਮ ਹਾਂਜੀ ਸੋ ਬਾਈ ਨਾਓ ਵੀ ਕੈਨ ਲਿਸਨ ਦਾ ਸੈਕੰਡ ਸੌਂਗ ਦੂਜਾ ਗਾਣਾ ਤਾਂ ਸੁਣਦੇ ਨਾ ਕਿਉਂਕਿ ਮੈਂ ਥੋੜ੍ਹਾ ਜਿਹਾ ਗੈਪ ਲਾਉਣਾ ਚਾਹੁੰਦਾ ਮੈਂ ਵੀ ਥੱਕ ਜਾਣਾ ਇਨਸਾਨ ਹਾਂ ਹੁਣ ਤਾਂ ਮੈਂ ਵੈਸੇ ਹੀ ਬੁੱਢਾ ਹੋ ਗਿਆ ਸੁਣੋ ਜੀ
ਮੇਰਾ ਦਿਲ ਵੀ ਕਿਤਨਾ ਪਾਗਲ ਹੈ ਯੇ ਪਿਆਰ ਤੋ ਤੁਮਸੇ ਕਰਤਾ ਹੈ ਮੇਰਾ ਦਿਲ ਵੀ ਕਿਤਨਾ ਪਾਗਲ ਹੈ ਯੇ ਪਿਆਰ ਤੋ ਤੁਮਸੇ ਕਰਤਾ ਹੈ ਪਰ ਸਾਹਮਣੇ ਜਬ ਤੁਮ ਆਤੇ ਹੋ ਪਰ ਸਾਹਮਣੇ ਜਬ ਤੁਮ ਆਤੇ ਹੋ ਕੁਛ ਵੀ ਕਹਿਣੇ ਸੇ ਡਰਤਾ ਹੈ ਓ ਮੇਰੇ ਸਾਜਨ ਓ ਮੇਰੇ ਸਾਜਨ 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 ਮੇਰੇ ਸਾਜਨ ਮੇਰਾ ਦਿਲ ਵੀ ਕਿਤਨਾ ਪਾਗਲ ਹੈ ਯੇ ਪਿਆਰ ਤੋ ਤੁਮਸੇ ਕਰਤਾ ਹੈ ਮੇਰਾ ਦਿਲ ਵੀ ਕਿਤਨਾ ਪਾਗਲ ਹੈ ਯੇ ਪਿਆਰ ਤੋ ਤੁਮਸੇ ਕਰਤਾ ਹੈ ਸਮਝਾਤਾ ਹੂੰ ਕਿਤਨਾ ਇਸਕੋ ਬਹਿਲਾਤਾ ਹੂੰ ਨਾਦਾਨ ਹੈ ਕੁਛ ਨਾ ਸਮਝਤਾ ਹੈ ਦਿਨ ਰਾਤ ਯੇ ਆਹੇ ਭਰਤਾ ਹੈ
ਮੇਰਾ ਦਿਲ ਵੀ ਕਿਤਨਾ ਪਾਗਲ ਹੈ ਯੇ ਪਿਆਰ ਤੋ ਤੁਮਸੇ ਕਰਤਾ ਹੈ ਮੇਰਾ ਦਿਲ ਵੀ ਕਿਤਨਾ
ਵੈਲਕਮ ਬੈਕ ਮੈਂ ਥੋੜ੍ਹਾ ਜਿਹਾ ਬ੍ਰੇਕ ਲੈਣਾ ਉਹਨਾਂ ਕਿਉਂਕਿ ਲਗਾਤਾਰ ਬੋਲਣ ਨਾਲ ਮੈਂ ਥੱਕ ਕੇ ਨਾ ਕਈ ਵਾਰੀ ਸਲਿਪ ਆਫ ਟੰਗ ਕੋਈ ਗਲਤ ਵੀ ਹੋ ਸਕਦੀ ਹੈ ਮੈਂ ਜਿਹੜਾ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਇਹ ਪੇਸ਼ ਕਰ ਰਹੇ ਹਾਂ ਹਰ ਸੰਡੇ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਇਹ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਜਿੱਥੇ ਅੱਜ ਕੱਲ੍ਹ ਜਿਹੜੀ ਐਨਕਾਂ ਦੀ ਦੁਕਾਨ ਹੈ ਜਿਹਨੂੰ ਵਿਜ਼ਨ ਸੈਂਟਰ ਕਹਿੰਦੇ ਹਾਂ ਉਹਦੇ ਵਿੱਚ ਕਲੋਜ਼ਿੰਗ ਆਊਟ ਸੇਲ ਲੱਗੀ ਹੈ ਕਿਉਂਕਿ ਡਿਊ ਟੂ ਮਾਈ ਸਮ ਹੈਲਥ ਰੀਜ਼ਨ ਅਤੇ ਉਹਦੇ ਕਰਕੇ ਸਾਨੂੰ ਇਹ ਸਟੋਰ ਬੰਦ ਕਰਨਾ ਪੈ ਰਿਹਾ ਹੈ ਜਿਹਦੇ ਵਿੱਚ ਜਿੰਨੀਆਂ ਵੀ ਐਨਕਾਂ ਪਈਆਂ ਚਾਹੇ ਉਹ ਬ੍ਰੈਂਡਡ ਨੇ ਚਾਹੇ ਉਹ ਨੌਨ ਬ੍ਰੈਂਡਡ ਨੇ ਉਹ ਬਹੁਤ ਹੀ ਸਸਤੇ ਭਾਅ ਦੇ ਉੱਤੇ ਆਲਮੋਸਟ ਕੋਸਟ ਪ੍ਰਾਈਸ ਦੇ ਉੱਤੇ ਵੇਚੀਆਂ ਜਾ ਰਹੀਆਂ ਨੇ ਪ੍ਰਾਈਸ ਮੈਂ ਇਸ ਕਰਕੇ ਨਹੀਂ ਦੱਸਣਾ ਚਾਹੁੰਦਾ ਕਿ ਮੇਰੇ ਪ੍ਰਾਈਸ ਦੱਸਣ ਨਾਲ ਦੂਸਰਿਆਂ ਦੇ ਬਿਜ਼ਨਸ ਦਾ ਫਿਰ ਨੁਕਸਾਨ ਹੋਏਗਾ ਲੋਕ ਉੱਥੇ ਜਾ ਕੇ ਦੱਸਣਗੇ ਵੀ ਇੰਨੀਆਂ ਸਸਤੀਆਂ ਉਹਨਾਂ ਨੇ ਤਾਂ ਆਪਣੇ ਬਿਜ਼ਨਸ ਕਰਨਾ ਰੋਜ਼ੀ ਰੋਟੀ ਉਹਨਾਂ ਨੇ ਵੀ ਕਮਾਉਣੀਆਂ ਕਿਰਾਏ ਦਿੰਦੇ ਨੇ ਖਰਚੇ ਸੈਲਰੀਜ ਦਿੰਦੇ ਨੇ ਹਾਂਜੀ ਸੋ ਕਿਉਂਕਿ ਹੁਣ ਅਸੀਂ ਬੰਦ ਕਰ ਰਹੇ ਹਾਂ ਸਾਡੀ ਮਜਬੂਰੀ ਹੈ ਇਸ ਕਰਕੇ ਇੱਥੇ ਸਸਤੇ ਨੇ ਚਾਹੇ ਤੁਸੀਂ ਬ੍ਰੈਂਡਡ ਸਨਗਲਾਸਿਸ ਲੈਣੀਆਂ ਨੇ ਕੋਈ ਵੀ ਹੈ ਜਾਂ ਆਈ ਗਲਾਸਿਸ ਲੈਣੀਆਂ ਹੈ ਰੇਵਨ ਹੈ ਪ੍ਰਾਡਾ ਟੋਮੀ ਦੀਆਂ ਨੇ ਕੋਈ ਗੁੱਚੀ ਦੀਆਂ ਨੇ ਕੋਈ ਜਿਹੜੀਆਂ ਵੀ ਨੇ ਟੋਮ ਫੋਰਡ ਜਿਹੜੀਆਂ ਵੀ ਹੁੰਦੀਆਂ ਨੇ ਕੋਈ ਮੈਨੂੰ ਇੰਨੇ ਬਾਹਲੇ ਨਾਂ ਨਹੀਂ ਪਤਾ ਉਹ ਕੋਸਟ ਪ੍ਰਾਈਸ 'ਤੇ ਜਿੰਨੀਆਂ ਸਨਗਲਾਸਿਸ ਨੇ 50% ਰੀਅਲ 50% ਨਾਲੇ ਕੋਈ ਟੈਕਸ ਨਹੀਂ ਅਸੀਂ ਲੈਂਦੇ ਸੋ ਕੋਸਟ ਪ੍ਰਾਈਸ 'ਤੇ ਨੇ ਇਸੇ ਤਰ੍ਹਾਂ ਹੀ ਆਈ ਫਰੇਮ ਜਿਹੜੇ ਬ੍ਰੈਂਡਡ ਨੇ ਉਹ 60% 'ਤੇ ਨੇ ਜੇ ਫਾਰ ਐਗਜ਼ਾਮਪਲ ਕੋਈ 499 ਵਾਲੀ ਹੈ ਉਹ ਕੋਈ 180-90 ਦੀ ਮਿਲ ਜਿਹੜੀ ਕਿ ਬਾਜ਼ਾਰ 'ਚ ਤੁਸੀਂ $400-500 ਖਰਚਣੇ ਨੇ ਸੋ ਇਸੇ ਤਰ੍ਹਾਂ ਹੀ ਜਿਹੜੀਆਂ ਸਨਗਲਾਸਿਸ ਨੌਨ ਬ੍ਰੈਂਡਡ ਨੇ ਚਾਹੇ ਉਹ ਪੋਲਰਾਈਜ਼ ਨੇ ਕੁਛ ਉਹ 100 ਦੀਆਂ 3 ਲਾਈਆਂ ਹੋਈਆਂ ਨੇ ਬੱਚਿਆਂ ਦੀਆਂ 100 ਦੀਆਂ 6 ਲਾਈਆਂ ਸਨਗਲਾਸ ਅਤੇ ਬੱਚਿਆਂ ਦੇ ਜਿਹੜੇ ਆਈ ਫਰੇਮ ਨੇ ਕਿਉਂਕਿ ਉਹ ਮੈਨੂੰ ਪਤਾ ਮੈਂ ਖੁਦ ਕਰਦਾ ਰਹਿਣਾ ਮੈਂ ਦੂਜਿਆਂ ਦੀਆਂ ਗੱਲਾਂ ਨਹੀਂ ਦੱਸਦਾ ਜਿਹੜੀ ਮੇਰੇ ਆਪ ਦੀ ਕਮੀ ਆ ਉਹ ਦੱਸਦਾ ਉਹਨਾਂ ਵੀ ਜਦੋਂ ਛੋਟੇ ਹੁੰਦੇ ਸੀਗੇ ਜਾਂ ਤਾਂ ਕੱਪੜਾ ਮੂੰਹ 'ਚ ਪਾ ਕੇ ਚੱਬਦੇ ਰਹਿੰਦੇ ਸੀਗੇ ਜਾਂ ਜਿਹੜੀ ਕੋਈ ਚੀਜ਼ ਮੂੰਹ 'ਚ ਆ ਗਈ ਉਹ ਦੱਬ ਲੈਣੀ ਸੀ ਖਾਸ ਕਰਕੇ ਐਨਕਾਂ ਉਦੋਂ ਤਾਂ ਨਹੀਂ ਲੱਗਦੀਆਂ ਸੀ ਪਰ ਹੁਣ ਮੈਂ ਮੇਰੀਆਂ ਆਦਤਾਂ ਵਰਗੇ ਹੋਰ ਵੀ ਬੱਚੇ ਨੇ ਜਿਹੜੇ ਮੂੰਹ 'ਚ ਪਾ ਕੇ ਡੰਡੀਆਂ ਚੱਬ ਲੈਂਦੇ ਨੇ ਅਤੇ ਫਿਰ ਮਾਂ ਬਾਪ ਨੂੰ $100, $150, $175, $80 ਦੇ ਫੇਰ ਫਿਰ ਫਰੇਮ ਲੈਣੇ ਪੈਂਦੇ ਨੇ, ਸਾਲ 2-2 3-3 ਤੋੜ ਦਿੰਦੇ ਨੇ। ਸੋ ਉਹਦਾ ਤੁਸੀਂ ਫਾਇਦਾ ਉਠਾ ਸਕਦੇ ਹੋ। ਬੱਚਿਆਂ ਦੇ ਫਰੇਮ ਅਸੀਂ ਜਿਹੜੇ 100 ਦੇ 4 ਲਾਏ ਨੇ, $25-25 ਡਾਲਰ ਦੇ, ਵਧੀਆ ਕਲਰ ਫੁੱਲ ਨੇ, ਉਹ ਤੁਸੀਂ ਫਰੇਮ ਲੈ ਕੇ ਰੱਖ ਲਓ। ਜਦੋਂ ਕਦੇ ਸ਼ੀਸ਼ੇ ਪਵਾਉਣੇ ਹੋਣਗੇ ਸਾਥੋਂ ਬਾਅਦ 'ਚ ਵੀ, ਤੇ ਸ਼ੀਸ਼ੇ ਤੁਸੀਂ ਪਵਾ ਸਕਦੇ ਹੋ, ਘੱਟੋ ਘੱਟ ਫਰੇਮ ਦੇ ਪੈਸੇ ਤਾਂ ਬਚ ਜਾਣਗੇ ਤੁਹਾਡੇ ਕਾਫੀ। ਇਸੇ ਤਰ੍ਹਾਂ ਹੀ ਜਿਹੜੀਆਂ ਨੇ ਤੁਹਾਡੇ ਨੌਨ ਬ੍ਰਾਂਡਡ ਜਿਹੜੀਆਂ ਆਈ ਫਰੇਮਸ ਨੇ, ਉਹ 50-50 ਡਾਲਰ ਦੇ ਨੇ, ਜਿਹੜੇ ਕਿ 150-200 ਦੀਆਂ ਹੁੰਦੀਆਂ ਸੀ, ਹੁਣ 50 ਡਾਲਰ ਦੇ ਕੋਸਟ ਪ੍ਰਾਈਸ 'ਤੇ ਲਾਤੀਆਂ, ਕਿ ਜਾਂ ਹੋਰ ਵੀ ਮਹਿੰਗੀਆਂ ਹੋ ਸਕਦੀਆਂ, ਮੈਨੂੰ ਪੂਰਾ ਐਗਜੈਕਟ ਨਹੀਂ ਪਤਾ। ਸੋ ਇਸੇ ਤਰ੍ਹਾਂ ਹੀ ਜਿੰਨੇ ਵੀ ਸਾਨੇ ਲੈਂਜਿਸ ਪਾਉਣੇ ਨੇ, ਚਾਹੇ ਉਹ ਸਿੰਗਲ ਵੀਜ ਨੇ, ਦੂਰ ਦੀ ਆ, ਨੇੜੇ ਦੀ ਆ, ਰੀਡਿੰਗ ਹੀ ਹੈ, ਬਾਈਫੋਕਲ ਆ, ਪ੍ਰੋਗਰੈਸਿਵ ਨੇ, ਉਹ ਕੋਸਟ ਪ੍ਰਾਈਸ 'ਤੇ ਅਸੀਂ ਪਾ ਰਹੇ ਹਾਂ, ਜਿਹੜੇ ਕਿ ਤੁਸੀਂ ਆਲਮੋਸਟ ਡਬਲ ਜਾਂ ਟ੍ਰਿਪਲ ਪੈਸੇ ਤੁਸੀਂ ਮਾਰਕੀਟ ਦਿਓਗੇ। ਪਰ ਉਨਾ ਚਿਰ ਹੀ ਪਾਵਾਂਗੇ ਜਿੰਨਾ ਚਿਰ ਸਾਡੀ ਦੁਕਾਨ ਬੰਦ ਨਹੀਂ ਹੁੰਦੀ। ਮੇ ਬੀ ਇਟ ਵਿਲ ਕਲੋਜ਼ ਨੈਕਸਟ ਮੰਥ, ਹੈ ਨਾ। ਅਸੀਂ ਕੋਈ ਬੰਦਾ ਵੀ ਦੇਖ ਰਹੇ ਹਾਂ, ਇੱਕ ਦੋ ਬੰਦਿਆਂ ਨੇ ਸਾਨੂੰ ਆਫਰ ਵੀ ਦਿੱਤੀ ਹੈ, ਹੋਪਫੁਲੀ ਉਹ ਫਾਈਨਲਾਈਜ਼ ਹੋ ਜਾਏਗੀ, ਅਤੇ ਫਿਰ ਜਦੋਂ ਅਸੀਂ ਬੰਦ ਕਰ ਦਿਆਂਗੇ ਫਿਰ ਉਹ ਚਲਾਉਣਗੇ ਆਪਣਾ, ਕਿਉਂਕਿ ਉਹਨਾਂ ਨੇ ਮਿਹਨਤ ਕਰਨੀ ਹੈ, ਆਪਣੇ 4 ਪੈਸੇ ਵੀ, ਰੋਜ਼ੀ ਰੋਟੀ ਕਮਾਉਣੀ ਹੈ, ਆਫਕੋਰਸ ਉਹਨਾਂ ਦੇ ਪੈਸੇ ਡਿਫਰੈਂਟ ਹੋਣਗੇ। ਸੋ ਜਿਹੜੀ ਸਾਡੀ ਐਨਕਾਂ ਦੀ ਦੁਕਾਨ ਹੈ, ਕਿੱਥੇ ਹੈ? ਦੇਖੋ, ਬਰੈਂਪਟਨ ਦੇ ਵਿੱਚ ਸੀਵਿਕ ਹਸਪਤਾਲ ਹੈ, ਇੱਕੋ ਨਵਾਂ ਹਸਪਤਾਲ ਹੈ, ਉਹ ਹਸਪਤਾਲ ਬਰੈਮਲੀ ਦੇ ਉੱਤੇ ਬਣਿਆ। ਬਰੈਮਲੀ ਜਦੋਂ ਆਪਾਂ ਨੌਰਥ ਨੂੰ ਜਾਂਦੇ ਹਾਂ, ਅਤੇ ਨੌਰਥ ਨੂੰ ਜਾ ਕੇ 6-7 ਲਾਈਟਾਂ ਤੋਂ ਬਾਅਦ ਖੱਬੇ ਹੱਥ ਤੁਸੀਂ ਦੇਖੋਗੇ ਗੈਸ ਸਟੇਸ਼ਨ ਹੈ। ਜਿੱਥੇ ਗੈਸ ਸਟੇਸ਼ਨ ਖੱਬੇ ਹੱਥ ਦੇਖੋਗੇ, ਅਤੇ ਉਸ ਇੰਟਰਸੈਕਸ਼ਨ ਦੇ ਉੱਤੇ, ਉਸ ਕੋਰਨਰ ਦੇ ਉੱਤੇ ਤੁਹਾਨੂੰ ਕੰਟਰੀ ਸਾਈਡ ਕੱਟੂਗੀ, ਜਿੱਥੇ ਕੰਟਰੀ ਸਾਈਡ ਤਾਂ ਵੈਸੇ ਹੀ ਮਸ਼ਹੂਰ ਹੋ ਗਈ। ਹੁਣ ਤੁਸੀਂ ਦੇਖੋ, ਪਿਛਲੇ ਇੱਕ ਮਹੀਨੇ 'ਚ ਇੱਕ ਬੜਾ ਜ਼ਬਰਦਸਤ ਐਕਸੀਡੈਂਟ ਹੋਇਆ ਸੀਗਾ, ਜਿਹਦੇ ਵਿੱਚ 4 ਬੰਦੇ, ਛੋਟੇ ਛੋਟੇ 3 ਬੱਚੇ ਦੇ ਨਾਲ ਟੀਚਰ ਦੀ ਡੈਥ ਹੋ ਗਈ ਸੀ। ਉਹ ਕਿੱਥੇ ਹੋਈ ਸੀ? ਕੰਟਰੀ ਸਾਈਡ ਐਂਡ ਟੋਰਬਰਮ 'ਤੇ। ਅਸੀਂ ਨੈਕਸਟ ਲਾਈਟ ਬਰੈਮਲੀ 'ਤੇ ਹੈ। ਆਹ ਹੁਣ ਪਿੱਛੇ ਦੇ ਫੇਰ ਪੰਗਾ ਪਿਆ ਸੀਗਾ ਟੋਰਬਰਮ ਦੇ ਉੱਤੇ, ਜਿਹੜੀਆਂ 4-5 ਦਿਨ ਮੈਂ ਪਿਛਲੇ ਹਫ਼ਤੇ ਕਰਦਾ ਸੀ, ਉਹ ਸਾਡੇ ਘਰ ਦੇ ਪਿਛਲੇ ਪਾਸੇ ਪੰਗਾ ਪਿਆ ਸੀ। 200 ਬੰਦਿਆਂ ਦੀ ਪਾਰਟੀ ਚੱਲ ਰਹੀ ਸੀ, ਮੈਂ ਖੁਦ ਉੱਥੇ ਸੀਗਾ, ਕਿਉਂਕਿ ਅਸੀਂ ਸੈਰ ਕਰਦਾ ਸੀ। 2-3 ਵਾਰੀ ਅਸੀਂ ਦੇਖਿਆ ਵੀ ਇੱਥੇ ਕੋਈ ਪੁੱਛਣ ਵਾਲਾ ਹੀ ਨਹੀਂ, ਉੱਚੀ ਲਾਊਡ ਸਪੀਕਰ ਲੱਗੇ ਨੇ, ਖੇਤਾਂ ਦੇ ਵਿੱਚ, ਘਰਾਂ ਦੇ ਪਿਛਲੇ ਪਾਸੇ ਬੈਕਯਾਰਡ ਸੀ, ਫਟਾਫਟ ਗੱਡੀਆਂ ਪਾਰਕ ਕਰਵਾ ਰਹੇ ਸੀ, ਉੱਥੇ ਡਾਂਸ ਹੋ ਰਹੇ ਸੀ, ਬਾਅਦ ਦੇ ਵਿੱਚ ਚੰਗੀਆਂ ਮੋਟੀਆਂ ਟਿਕਟਾਂ ਵੀ ਮਿਲੀਆਂ। ਸੋ ਉਹ ਵੀ ਕੰਟਰੀ ਸਾਈਡ ਦੇ ਉੱਤੇ ਸੀ। ਸੋ ਕੰਟਰੀ ਸਾਈਡ ਆਪਾਂ ਐਂ ਨਾ ਕਿ ਉਹ ਬਦਨਾਮ ਹੋ ਗਈ, ਚੰਗੇ ਲੋਕ ਵੀ ਰਹਿੰਦੇ ਹੋਣਗੇ। ਸੋ ਮੇਰਾ ਮਤਲਬ ਇਹ ਆ ਵੀ ਜਿੱਥੇ ਬਰੈਮਲੀ ਅਤੇ ਕੰਟਰੀ ਸਾਈਡ ਕੱਟਦੀਆਂ, ਉੱਥੇ ਗੈਸ ਸਟੇਸ਼ਨ ਹੈ। ਗੈਸ ਸਟੇਸ਼ਨ ਦੇ ਆਲੇ ਪਲਾਜੇ 'ਚ ਆ ਜਾਓ, ਉੱਥੇ ਸਾਡਾ ਮੈਡੀਕਲ ਸੈਂਟਰ ਹੈ, ਪੀਜ਼ੇ ਦੀ ਦੁਕਾਨ ਵੀ ਹੈ, ਜੇ ਭੁੱਖ ਲੱਗੀ ਹੈ ਪੀਜ਼ਾ ਖਾ ਲਓ, ਜੇ ਦੰਦਾਂ 'ਚ ਕੋਈ ਕੈਵਿਟੀ ਕਰਾਉਣੀ ਹੈ ਡੈਂਟਿਸਟ ਵੀ ਉੱਥੇ ਹੈਗੇ, ਹੈਂਜੀ। ਅਤੇ ਨਾਲ ਹੀ ਸਾਡੀ ਜੇ ਮਾਲਿਸ਼ ਮੁਲਿਸ਼ ਕਰਾਉਣੀ ਹੈ ਤਾਂ ਫਿਜੀਓਥੈਰੇਪੀ ਹੈਗੇ, ਜੇ ਕੋਈ ਡਾਕਟਰ ਤੋਂ ਦਵਾਈ ਲਿਖਾਉਣੀ ਹੈ ਜਾਂ ਕੋਈ ਦਿਖਾਉਣਾ, ਡਾਕਟਰ ਵੀ ਹੈਗੇ, ਦਵਾਈਆਂ ਲੈਣੀਆਂ ਦਵਾਈਆਂ ਲੈ ਲਓ। ਅਤੇ ਜੇ ਐਨਕਾਂ ਲੈਣੀ ਹੈ, ਡਾਕਟਰ ਨਹੀਂ ਹੈ ਅੱਖਾਂ ਵਾਲਾ, ਪਰ ਜੇ ਐਨਕਾਂ ਲੈਣੀ ਹੈ ਤੁਸੀਂ ਕਿਤੋਂ ਵੀ ਡਾਕਟਰ ਤੋਂ ਪ੍ਰਿਸਕ੍ਰਿਪਸ਼ਨ ਲੈ ਸਕਦੇ ਹੋ, ਤੁਹਾਨੂੰ ਕੋਈ ਨਹੀਂ, ਐਥੀਕਲੀ ਨੋਬਡੀ ਕੈਨ ਸਟੋਪ ਯੂ। ਜਿਹੜਾ ਮਰਜ਼ੀ ਡਾਕਟਰ ਹੈ, ਜਿਹੜੀ ਮਰਜ਼ੀ ਦੁਕਾਨ 'ਤੇ ਹੋ, ਬੇਸ਼ੱਕ ਉਹ ਕੋਸ਼ਿਸ਼ ਕਰਦੇ ਵੀ ਸਾਡੇ ਕੋਲ ਐਨਕਾਂ ਲਓ, ਪਰ ਲੀਗਲੀ ਨਹੀਂ, ਤੁਹਾਡੇ ਕੋਲ ਤੁਸੀਂ ਡਾਕਟਰ ਦੇ ਪੈਸੇ ਦਿੱਤੇ ਨੇ ਅਤੇ ਤੁਸੀਂ ਆਪਣੀ ਪ੍ਰਿਸਕ੍ਰਿਪਸ਼ਨ ਲਿਆ ਸਕਦੇ ਹੋ, ਤੁਸੀਂ ਆਪਣੇ ਪੈਸੇ ਸੇਵ ਕਰ ਸਕਦੇ ਹੋ, ਤੁਸੀਂ ਐਨਕਾਂ ਜਿੱਥੋਂ ਮਰਜ਼ੀ ਲਓ, ਇਹ ਸਾਫ਼ ਸੁਥਰੀ ਗੱਲ ਹੈ, ਇਹਦੇ ਵਿੱਚ ਹੇਰਾਫੇਰੀ ਕੋਈ ਗੱਲ ਨਹੀਂ ਹੈ। ਸੋ ਜੇ ਤੁਸੀਂ ਲੈਂਜਿਸ ਪਾਉਣੇ ਸਾਡੇ ਕੋਲ ਆ ਜਾਓ। ਸੋ ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਹੈ ਸਾਡਾ ਨੰਬਰ, ਹੈਗਾ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ 4 ਦਿਨ ਅਸੀਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਖੋਲਦੇ ਹਾਂ। ਕੱਲ੍ਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕੱਲ੍ਹ ਨੂੰ ਅਸੀਂ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਾਡੀ ਪੂਰੀ ਅਰਜੈਂਟ ਕੇਅਰ ਵੀ, ਫਾਰਮੇਸੀ ਵੀ ਅਤੇ ਐਨਕਾਂ ਦੀ ਦੁਕਾਨ ਖੁੱਲੂਗੀ 3 ਘੰਟਿਆਂ ਦੇ ਲਈ, ਕਿਉਂਕਿ ਲੌਂਗ ਵੀਕਐਂਡ ਹੈ, ਤੁਸੀਂ ਆਓ ਵਿਹਲੇ ਹੋ ਅਤੇ ਤੁਸੀਂ ਆ ਕੇ ਜੇ ਪੈਸੇ ਬਚਾਉਣੇ ਨੇ, ਨਾਲੇ ਚਲੋ ਪੈਸੇ ਪੂਸੇ ਤਾਂ ਬਿਜ਼ਨਸ ਤੱਕ ਖਾਧੀ ਕੜੀ, ਤੁਸੀਂ ਆ ਕੇ ਚਾਹ ਪਾਣੀ ਪੀਓ, ਕੌਫੀ ਪੀਓ, ਸਵਾਦ ਆ ਸਾਡੀ, ਹਾਂਜੀ। ਪੈਸੇ ਤਾਂ ਆਉਂਦੇ ਜਾਂਦੇ, ਪੈਸੇ ਕਿਹੜਾ ਨਾਲ ਜਾਂਦੇ, ਜਿੰਨੇ ਮਰਜ਼ੀ ਪੈਸੇ ਇਕੱਠੇ ਕਰੀਏ ਲਓ, ਇਹ ਲਾਲਚ ਹੈ, ਵਧੀ ਜਾਂਦੇ। ਮੈਂ ਕਹਿੰਦਾ ਕਈ ਵਾਰੀ ਕੁੱਤੇ ਅਤੇ ਚਿੜੀ ਦੀ ਇਗਜ਼ਾਮਪਲ ਦਿੰਦਾ ਹੁੰਦਾ, ਕੁੱਤਾ ਜਿਹੜਾ ਹੁੰਦਾ ਜਦੋਂ ਕੋਈ ਆਪਾਂ ਬੁਰਕੀਆਂ ਪਾਉਣੇ ਆ, ਉਹ ਆਪਣੇ ਦੇ ਲੱਤ ਥੱਲੇ ਰੱਖ ਕੇ ਦੂਜੇ ਥਾਂ 'ਤੇ ਵੀ ਢੋਠਾ ਕਰਦਾ ਤਾਂ ਉਹਦੇ ਡੰਡਾ ਪੈਂਦਾ, ਚਿੜੀਆ ਆਪਣੀ ਚੁੰਝ ਚੱਕ ਕੇ ਲੈ ਜਾਂਦੀ ਕੋਠੇ ਦੇ ਆਰਾਮ ਤੇ, ਨਾਪ ਨਾ ਬਹਿ ਕੇ ਆਪਣਾ ਪੇਟ ਪੂਜਦੀ ਹੈ। ਸੋ ਸਾਡੀ ਜੇ ਫਿਦਰ ਕੰਟੈਂਟਮੈਂਟ ਸਾਡੇ 'ਚ ਆ ਜਾਏ ਕਿ ਜਿੰਨਾ ਕੁ ਪਰਮਾਤਮਾ ਨੇ ਦਿੱਤਾ ਉਹਦਾ ਕਹੋ ਸ਼ੁਕਰ ਹੈ, ਨਹੀਂ ਤਾਂ ਲਾਹਾ ਲੱਗਿਆ ਵਾ, ਇੱਕ ਮਕਾਨ ਫਿਰ ਦੂਜਾ ਮਕਾਨ, ਤੀਜਾ ਮਕਾਨ, ਚੌਥਾ ਮਕਾਨ, ਪੰਜਵਾਂ ਮਕਾਨ, ਸਿਰ ਦੇ ਬਾਲ ਝੜੀ ਜਾਂਦੇ ਨੇ, ਅੱਖਾਂ ਤੋਂ ਦੱਸਦਾ ਨਹੀਂ, ਲੜਾਈ ਝਗੜੇ ਹੋਏ ਨੇ, ਕਦੇ ਉਹਦੀ ਛੱਤ ਲੀਕ ਕਰ ਗਈ, ਕਦੇ ਉਹਨੇ ਕਿਰਾਇਆ ਨਹੀਂ ਦਿੱਤਾ, ਕਦੇ ਉਹਦੀ ਕੋਰਟ 'ਚ ਜਾਣੇ, ਹਾਂਜੀ। ਬੱਚੇ ਅੱਗੇ ਪਿੱਛੇ ਹੁੰਦੇ ਨਹੀਂ, 1-2 ਬੱਚੇ ਹੁੰਦੇ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਕਦੇ ਇੰਡੀਆ 'ਚ ਲੈ ਲਿਆ, ਕਦੇ ਇੰਗਲੈਂਡ 'ਚ ਲੈ ਲਿਆ, ਕਦੇ ਡੁਬਈ 'ਚ ਲੈ ਲਿਆ, ਹਾਂਜੀ। ਛੋਟੀਆਂ ਉਮਰਾਂ ਨੇ, ਵੱਡੀਆਂ ਐਨਕਾਂ ਲੱਗੀਆਂ, ਗੋਡੇ ਉਹਨਾਂ ਦੇ ਦਰਦ ਕਰੀ ਜਾਂਦੇ, ਇਹੋ ਜਿਹੇ ਲਾਲਚ ਨੂੰ ਕੀ ਹੈ? ਉਹ ਕੀ ਹੈ? ਇਹ ਨਸ਼ਾ ਹੈ। ਜਿਵੇਂ ਸ਼ਰਾਬ ਨੂੰ, ਸ਼ਰਾਬੀ ਬੰਦੇ ਨੂੰ ਨਸ਼ਾ ਹੁੰਦਾ ਨਾ, ਵੀ ਪੀਲਾ ਪੂਰਾ ਪੈਗ, ਜਦੋਂ ਪੀਂਦਾ ਸਵੇਰੇ ਦੇਖ ਲਓ ਕਿੰਨਾ ਬੁਰਾ ਹਾਲ ਦਾ, ਉਲਟੀਆਂ ਕਰ ਕਰਕੇ ਸਾਰੇ ਘਰ 'ਚ ਗੰਦ ਪਾ ਜਾਂਦਾ, ਕਿੰਨੀ ਬਦਬੂ ਆਈ ਹੁੰਦੀ ਹੈ। ਉਹ ਕਿਉਂ? ਕਿਉਂਕਿ ਬਦਹਜ਼ਮੀ ਹੋ ਜਾਂਦੀ ਹੈ ਜ਼ਿਆਦਾ ਖਾਣ ਨਾਲ। ਇਸ ਤਰ੍ਹਾਂ ਜਦੋਂ ਅਸੀਂ ਜ਼ਿਆਦਾ ਲਾਲਚ ਕਰਦੇ ਹਾਂ, ਇਕੱਠੇ ਕਰੀਏ ਨੇ ਆਖੀ ਚੈਨ ਚੈਨ ਨਾਲ ਬੈਠੇ ਹੁੰਦੇ ਹਾਂ, ਮੇਰਾ ਜੀ ਕਰਦਾ ਹੁੰਦਾ ਐਨ ਆਰਾਮ ਨਾਲ ਟਿਕਿਆ ਪਿਆ ਹੁੰਦਾ। ਸੋ ਉਹ ਦਿਨ ਅਸੀਂ ਭੁੱਲੀ ਅਸੀਂ ਆਮ ਬੰਦੇ ਕਹਿੰਦੇ ਨਾ 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 ਮੌਤ ਦੀ ਨਾ ਗੱਲ ਕਰੀ, ਮੌਤ ਬਾਰੇ ਨਹੀਂ ਸੋਚੀ ਤਾਂ ਮਾੜੀ ਨਹੀਂ ਸੋਚ ਕਰੀ ਦੀ, ਕਿਉਂ ਨਹੀਂ ਕਰੀ ਦੀ, ਜੇ ਕਰੋਗੇ ਨਹੀਂ ਤਾਂ ਹੀ ਤਾਂ ਪੰਗੇ ਪੈਂਦੇ ਨੇ, ਜੇ ਯਾਦ ਹੋਊਗਾ ਵੀ ਜਾਣ ਦੀ ਤਿਆਰੀ 'ਚ ਆ ਨੇੜੇ ਨੇੜੇ ਜਾਈ ਜਾਂਦੇ ਹਾਂ ਮੌਤ ਦੇ, ਫਿਰ ਅਸੀਂ ਸ਼ਾਇਦ ਬੁਰੇ ਕੰਮ ਕਰਨ ਕਰਨਗੇ ਥੋੜ੍ਹੇ ਜਿਹੇ ਡਰੀਏ, ਲਾਲਚ ਕਿੰਨੀ ਉਹ ਘੱਟ ਡਰੀਏ, ਕੰਮ ਘਟਾਉਣੇ ਘੱਟ ਕਰੀਏ, ਕਿਉਂਕਿ ਉਹਦੇ ਕਿੰਨੀ ਪਿੱਟ ਕੀਤੀ ਹੈ, ਫਿਕਰ ਹੀ ਨਹੀਂ। ਆਪਾਂ ਕਹਿੰਦੇ ਮੈਂ ਤਾਂ ਇਹ ਤਾਂ ਫਲਾਣਾ ਬੰਦਾ ਮਰ ਗਿਆ, ਰੋਜ਼ ਸ਼ਮਸ਼ਾਨ ਘਾਟ ਆਪਾਂ ਛੱਡ ਕੇ ਆਉਂਦੇ ਹਾਂ, ਉਹਨੂੰ ਫੂਕ ਕੇ ਆਉਂਦੇ ਹਾਂ, ਕਈਆਂ ਨੂੰ ਕਬਰਾਂ 'ਚ ਦਫਨਾ ਕੇ ਆਉਂਦੇ ਹਾਂ, ਅਸੀਂ ਕਹਿੰਦੇ ਉਹੀ ਗਿਆ, ਮੈਨੂੰ ਨਹੀਂ ਹੈ। ਐਵੇਂ ਬਿਨਾਂ ਮਤਲਬ ਲਾਲਚ ਹੈ, ਬਿਨਾਂ ਮਤਲਬ ਅਸੀਂ ਗੁੱਸੇ ਹੋਈ ਜਾਂਦੇ ਹਾਂ, ਗੁੱਸਾ ਵੀ ਐਵੇਂ ਚੜਿਆ ਰਹਿੰਦਾ। ਕਿਸੇ ਨੇ ਕਿਹਾ ਸੀ ਨਾ ਗੁੱਸੇ ਵਿੱਚ ਨਾ ਆਇਆ ਕਰ, ਗੁੱਸੇ ਵਿੱਚ ਨਾ ਆਇਆ ਕਰ, ਠੰਡਾ ਕਰਕੇ ਖਾਇਆ ਕਰ। ਜੇ ਉਬਲਦੀ ਉਬਲਦੀ ਖਾਓਗੇ ਸਾਗ, ਮੈਨੂੰ ਪਤਾ ਕਈ ਵਾਰੀ ਮੈਂ ਵੀ ਬੁਰਕੀ ਪਾਈ ਹੈ ਅਤੇ ਜੀਭ ਜਦੋਂ ਛੱਡਦੀ ਨਾ ਉਦੋਂ ਤਮਾਸ਼ਾ ਦੇਖਣ ਵਾਲਾ ਹੁੰਦਾ, ਕਿਵੇਂ ਮੜੋ ਰੋਲੋ ਕਰਦੇ ਫਿਰਦੇ ਹੁੰਦੇ ਹਾਂ। ਸੋ ਇਸੇ ਕਰਕੇ ਵੀ ਜੇ ਕੋਸਾ ਜਿਹਾ ਹੋਵੇ, ਠੰਡਾ ਜਿਹਾ ਹੋਵੇ ਤਾਂ ਠੀਕ ਨਾ, ਮੈਂ ਵੀ ਨਹੀਂ ਕਹਿੰਦਾ ਬਹੁਲਾ ਹੋਵੇ। ਜੇ ਕੋਈ ਬੰਦਾ ਬਹੁਤ ਕਈ ਵਾਰੀ ਕੱਪੜਿਆਂ ਤੋਂ ਬਾਹਰ ਹੋਈ ਜਾਂਦਾ, ਉਹਨੂੰ ਹੱਥ ਜੋੜ ਕੇ ਕਹੋ ਵੀ ਤੂੰ ਚੱਲ ਇੱਥੋਂ, ਹੈ ਨਾ। ਪਰ ਜੇ ਇਸੇ ਕਰਕੇ ਕਹਿੰਦਾ ਗੁੱਸੇ ਵਿੱਚ ਨਾ ਆਇਆ ਕਰ, ਠੰਡਾ ਕਰਕੇ ਖਾਇਆ ਕਰ, ਦਿਨ ਤੇਰੇ ਵੀ ਫਿਰ ਜਾਣਗੇ, ਐਵੇਂ ਨਾ ਘਬਰਾਇਆ ਕਰ। ਘਬਰਾਉਣ ਦੀ ਲੋੜ ਨਹੀਂ, ਬਸ ਆਪਣੀ ਡਿਊਟੀ ਸਮਝੋ, ਫਰਜ਼ ਸਮਝੋ, ਉਹਨੂੰ ਯਾਦ ਕਰੋ, ਸੈਲਫ ਐਨਾਲਾਈਜ਼ ਕਰੋ, ਬਿਸਤਰੇ ਦੇ ਜਦੋਂ ਬੈਠੋ, ਰਾਤ ਨੂੰ ਵੀ ਦਿਨੇ ਵੀ, ਦੋ ਚਾਰ ਮਿੰਟ ਦੇ ਲਈ ਤੁਸੀਂ ਉਹਨੂੰ ਹਮੇਸ਼ਾ ਯਾਦ ਰੱਖੋ। ਵਹਿਮਾਂ ਭਰਮਾਂ 'ਚ ਨਾ ਫਸੋ, ਜਿਹਦੇ ਨਾਲ ਵੀ ਲੱਗੇ ਹੋ, ਚਾਹੇ ਤੁਸੀਂ ਗੁਰੂ ਸਾਹਿਬਾਨ ਦੇ ਨਾਲ ਲੱਗੇ ਹੋ, ਚਾਹੇ ਕਿਸੇ ਰਿਸ਼ੀ ਮੁਨੀ ਨਾਲ ਲੱਗੇ ਹੋ, ਕਿਸੇ ਸੰਤ ਨਾਲ ਲੱਗੇ ਹੋ, ਚਾਹੇ ਕਿਸੇ ਅੱਲਾ ਨਾਲ ਲੱਗੇ ਹੋ, ਜਿਹਦੇ ਨਾਲ ਵੀ ਲੱਗੇ ਹੋ, ਜੇ ਤੁਸੀਂ ਉਹਦੇ ਨਾਲ ਲੱਗ ਗਏ, ਫਿਰ ਪੂਰੇ ਡਿਟਰਮਿਨਡ ਹੋ ਕੇ ਲੱਗੋ, ਮਿਹਨਤ ਕਰੋ ਤਾਂ ਕਿ ਕੁਛ ਲੱਭੇ। ਐਵੇਂ ਨਾ ਵੀ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਫਿਰ ਨਹੀਂ ਹੈ। ਕਿਉਂਕਿ ਜਦੋਂ ਅਸੀਂ ਕਿਸੇ ਨੇ ਕੁਛ ਕਹਿ ਤਾਂ ਉਹਦੇ ਮਗਰ ਲੱਗ ਗਏ, ਦੂਜੇ ਨੇ ਕੁਛ ਕਹਿ ਤਾਂ ਉਹਦੇ ਮਗਰ ਲੱਗਦੇ, ਫਿਰ ਸਾਡੀ ਜ਼ਿੰਦਗੀ ਬੇਕਾਰ ਹੁੰਦੀ ਹੈ। ਮੈਨੂੰ ਇੱਕ ਲਾਈਟ ਨੋਟ 'ਚ ਗੱਲ ਯਾਦ ਆ ਗਈ, ਕਿਉਂਕਿ ਸਮਾਂ ਥੋੜ੍ਹਾ ਜਿਹਾ ਹੀ ਹੈ, ਮੈਂ ਜਾਂਦਾ ਆਉਂਦਾ ਸੁਣਾ ਦਿਆਂ। ਲਾਈਟ ਨੋਟ 'ਚ ਵੀ ਕੋਈ ਬੰਦਾ ਭੁਲੱਕੜ ਸੀਗਾ, ਭੁੱਲ ਜਾਂਦਾ ਸੀਗਾ, ਉਹਨੂੰ ਕੋਈ ਐਸੀ ਬਿਮਾਰੀ ਲੱਗੀ ਪੇਟ ਦੀ ਜਾਂ ਕੁਛ ਵੀ ਗੱਲ ਬਿਮਾਰੀ ਲੱਗੀ, ਉਹ ਪਿੰਡ ਦੇ ਵਿੱਚ ਇਲਾਜ ਨਹੀਂ ਹੋਇਆ, ਕਿਸੇ ਨੇ ਦੱਸਿਆ ਵੀ ਸ਼ਹਿਰ ਹੈ ਇੱਥੋਂ ਚਾਰ ਪੰਜ ਪਿੰਡ ਦੂਰ, ਤੂੰ ਉੱਥੇ ਜਾ ਕੇ ਉਹ ਡਾਕਟਰ ਤੋਂ ਦਵਾਈ ਲੈ ਲੈ ਤੇ ਤੂੰ ਠੀਕ ਹੋ ਜਾਏਗਾ। ਉਹ ਸਵੇਰੇ ਤੁਰ ਗਿਆ, ਕਹਿੰਦਾ ਅੱਗੇ ਇਹੀ ਹੁੰਦਾ ਜੀ, ਅੱਗੇ ਤਾਂ ਕੋਈ ਬੱਸਾਂ ਬੁੱਸਾਂ ਤਾਂ ਹੁੰਦੀਆਂ ਨਹੀਂ ਸੀਗੀਆਂ। ਉਹ ਤੁਰ ਕੇ ਡਾਕਟਰ ਕੋਲ ਗਿਆ, ਡਾਕਟਰ ਨੇ ਉਹਨੂੰ ਦਵਾਈ ਦੇ ਤੀ, ਨਾਲ ਉਹਨੂੰ ਕਹਿੰਦਾ ਵੀ ਭਾਈ ਸਾਹਿਬ ਤੂੰ ਇੱਥੇ ਇੱਕ ਦੋ ਦਿਨ ਰਹਿ। ਉਹਨੂੰ ਇੱਕ ਦੋ ਦਿਨ ਰੱਖਿਆ, ਉਹਨੂੰ ਦਲੀਆ ਖਿਚੜੀ ਖਵਾਈ, ਕਿਉਂਕਿ ਆਪਾਂ ਨੂੰ ਪਤਾ ਹੀ ਜਦੋਂ ਬਿਮਾਰ ਹੁੰਦੇ ਆਪਾਂ ਨੂੰ ਦਲੀਆ ਖਿਚੜੀ ਦਿੰਦੇ ਨੇ। ਸੋ ਉਹਨੂੰ ਕਹਿੰਦਾ ਵੀ ਹੁਣ ਤੂੰ ਆਪਣੇ ਜਾ ਘਰ, ਤੂੰ ਘੱਟੋ ਘੱਟ 7 ਦਿਨ ਨਾ ਆਹ ਪਰੌਂਠੇ ਪਰੂੰਠੇ ਨਹੀਂ ਖਾਣੇ, ਮੂਲੀਆਂ ਨਹੀਂ ਖਾਣੀਆਂ, ਸਾਗ ਨਹੀਂ ਖਾਣਾ, ਮਟਰ ਪਨੀਰ ਨਹੀਂ ਖਾਣਾ, ਚੌਲ ਨਹੀਂ ਖਾਣੇ, ਫਲਾਣਾ ਭਾਰੀਆਂ ਚੀਜ਼ਾਂ ਨਾ ਖਾਈ, ਖਿਚੜੀ ਖਾਈ। ਉਹ ਕਹਿੰਦਾ ਠੀਕ ਹੈ ਜੀ, ਉੱਥੋਂ ਚੱਲ ਪਿਆ ਕਰੀ, ਕਿਉਂਕਿ ਉਹਨੂੰ ਪਤਾ ਸੀ ਮੈਂ ਭੁੱਲ ਜੂੰਗਾ। ਉਹ ਕਹਿੰਦਾ ਖਿਚੜੀ 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 ਉਹ ਕਰਦਾ ਆਇਆ, ਤੁਰਿਆ ਗਿਆ ਤੁਰਿਆ ਗਿਆ, ਅੱਗੇ ਜਾ ਕੇ ਨਾ ਕੋਈ ਮੂਹਰੇ ਪੱਥਰ ਪਿਆ ਸੀ, ਉੱਥੇ ਠੋਕਰ ਵੱਜੀ, ਠੋਕਰ ਵੱਜੀ ਤੇ ਡਿੱਗ ਪਿਆ, ਉਹ ਖਿਚੜੀ ਤੋਂ ਬਣ ਗਿਆ ਖਾ ਚਿੜੀ, ਖਾ ਚਿੜੀ, ਖਾ ਖਾ ਮੀਨ ਚਿੜੀ ਖਾ, ਚਲੋ ਐਂ ਕਹਿ ਲਓ ਖਾ ਚਿੜੀ, ਖਾ ਚਿੜੀ। ਜਦੋਂ ਖਾ ਚਿੜੀ ਕਹਿਣ ਲੱਗਿਆ, ਉੱਥੇ ਠੋਕਰ ਖਾ ਗਿਆ ਆ, ਛੱਟ ਖਾ ਗਿਆ ਆ। ਅੱਗੇ ਖੇਤ ਦੇ ਵਿੱਚ ਚਿੜੀਆਂ, ਖੇਤ ਕਹਿੰਦੇ ਕਿਸਾਨ ਦੀਆਂ ਚਿੜੀਆਂ ਫਸਲ ਖਾ ਜਾਂਦੀਆਂ ਸੀ, ਉਹ ਚਿੜੀਆਂ ਨੂੰ ਉਡਾ ਰਿਹਾ ਸੀਗਾ ਜ਼ੋਰ ਜ਼ੋਰ ਦੀ ਆਵਾਜ਼ਾਂ ਮਾਰ ਮਾਰ ਕੇ। ਇਹ ਜਦੋਂ ਵਿਚਦੀ ਨਿਕਲਿਆ, ਕਹਿੰਦਾ ਖਾ ਚਿੜੀ, ਖਾ ਚਿੜੀ। ਕਿਸਾਨ ਨੇ ਦੇਖਿਆ, ਕਹਿੰਦਾ ਮੈਂ ਚਿੜੀਆਂ ਨੂੰ ਉਡਾਉਣਾ, ਇਹ ਚਿੜੀਆਂ ਨੂੰ ਕਹਿੰਦਾ ਖਾਲਾ ਚਿੜੀ, ਖਾਲਾ ਚਿੜੀ ਵੀ ਚਿੜੀ ਖਾ ਲੈ ਨੀ, ਖਾ ਚਿੜੀ ਮੀਨ ਜੀ ਤੂੰ ਫਸਲ ਖਾ ਲੈ। ਉਹਨੇ ਇਹ ਸਮਝਿਆ ਖਾ ਚਿੜੀ, ਚਿੜੀਏ ਖਾ ਲੈ। ਉਹ ਕਹਿੰਦਾ ਮੈਂ ਭਜਾਉਣਾ, ਇਹ ਕਹਿੰਦਾ ਖਾਲਾ ਚਿੜੀਏ। ਉਹਨੇ ਫੜ ਕੇ 4-5 ਛਿੱਤਰ ਮਾਰੇ। ਉਹ ਕਹਿੰਦਾ ਸੀ ਮੈਨੂੰ ਕਿਉਂ ਕੁੱਟਦੇ ਹੋ, ਬੰਦਾ ਭੋਲਾ ਸੀ। ਕਹਿੰਦਾ ਤੂੰ, ਮੈਂ ਕਹਿੰਦਾ ਮਿਹਨਤ ਕਰਕੇ ਚਿੜੀਆਂ ਨੂੰ ਭਜਾਉਣਾ ਤੇ ਤੂੰ ਕਹਿੰਦਾ ਖਾਲਾ ਚਿੜੀ। ਕਹਿੰਦਾ ਫਿਰ ਮੈਂ ਦੱਸੋ ਜੀ ਕੀ ਕਹਾਂ, ਮੈਨੂੰ ਤਾਂ ਉੱਥੇ ਡਾਕਟਰ ਸਾਹਿਬ ਨੇ ਕਿਹਾ ਮੈਂ ਤਾਂ ਉਹੀ ਕਹੀ ਜਾਂਦਾ। ਉਹ ਕਹਿੰਦਾ ਤੂੰ ਐਂ ਨਾ ਕਹਿ ਖਾ ਚਿੜੀ, ਤੂੰ ਕਹਿ ਉੱਡ ਚਿੜੀ, ਉੱਡ ਚਿੜੀ। ਹਾਂਜੀ, ਉਹ ਕਹਿੰਦਾ ਠੀਕ ਹੈ। ਉਹ ਫਿਰ ਲੱਗ ਗਿਆ ਉੱਡ ਚਿੜੀ, ਉੱਡ ਚਿੜੀ, ਉੱਡ ਚਿੜੀ। ਅੱਗੇ ਕੋਈ ਸ਼ਿਕਾਰੀ ਨੇ ਚਿੜੀਆਂ ਨੂੰ ਫੜਨ ਦਾ ਲਾਇਆ ਸੀਗਾ, ਜਾਲ ਬੁਣਿਆ ਸੀਗਾ, ਸਵੇਰ ਤੋਂ ਲੈ ਕੇ ਸ਼ਾਮ ਤਾਈਂ ਚਿੜੀ ਨਹੀਂ ਕੋਈ ਉਹਦੇ 'ਚ ਫਸੀ, ਤੇ ਸ਼ਿਕਾਰੀ ਨੂੰ ਗੁੱਸਾ ਸੀ, ਬੜਾ ਉਦਾਸ ਸੀ, ਤੇ ਕੋਲੋਂ ਦੀ ਇਹ ਨਿਕਲ ਰਿਹਾ ਤੇ ਇੱਕ ਦੋ ਚਿੜੀਆਂ ਜਾਲ 'ਚ ਫਸਣ ਦੀ ਤਿਆਰੀ ਸੀਗੀ। ਇਹ ਕਹਿਣ ਲੱਗਿਆ ਉੱਡ ਚਿੜੀ, ਉੱਡ ਚਿੜੀ। ਉਹ ਕਹਿੰਦਾ ਇਹ ਮੂਰਖ ਕੌਣ ਹੈ, ਮੈਂ ਸਵੇਰ ਦਾ ਲੱਗਿਆ ਮੈਂ ਚਿੜੀ ਨੂੰ ਫਸਾਉਣ ਲਈ ਆ। ਕਹਿੰਦਾ ਉੱਡ ਜਾ ਚਿੜੀ, ਉੱਡ ਚਿੜੀ। ਉਹਨੇ ਫੜ ਕੇ 4-5 ਉਹਦੇ ਥੱਪੜ ਮਾਰਤੇ। ਉਹ ਕਹਿੰਦਾ ਸੀ ਦੱਸੋ ਦਾ ਜੀ ਮੈਂ ਕੀ ਕਰਾਂ। ਉਹ ਕਹਿੰਦਾ ਉੱਡ ਚਿੜੀ ਨਾ ਕਹਿ, ਉਹਨੂੰ ਕਹਿ ਆ ਫਸ, ਵੀ ਫਸ ਜਾ, ਆ ਫਸ। ਉਹ ਆ ਫਸ ਲੱਗ ਗਿਆ ਕਰਨ। ਹਾਂਜੀ, ਅਤੇ ਅੱਗੇ ਚੋਰ ਸੀਗੇ, ਉਹ ਚੋਰ ਚੋਰੀ ਕਰਨ ਲੱਗੇ, ਕੋਲੋਂ ਨਿਕਲਿਆ, ਕਹਿੰਦਾ ਆ ਫਸ, ਆ ਫਸ। ਕਹਿੰਦਾ ਇਹ ਫਸਾਊਗਾ ਕਿਸੇ ਨੂੰ, ਇਹਨੇ ਕਿਤੇ ਮਤਲਬ ਸਾਡੀ ਸ਼ਿਕਾਇਤ ਕਰੀ। ਉਹਨੇ ਵੀ 70 ਮਾਰਤੇ। ਫਿਰ ਉਹ ਕਹਿੰਦੇ ਤੂੰ ਐਂ ਨਾ ਕਹਿ, ਤੂੰ ਕਹਿ ਅਭੀ ਨਾ ਕਰੋ। ਇੰਨੇ ਕਿਸੇ ਦੀ ਸ਼ਾਦੀ ਹੋ ਰਹੀ ਸੀਗੀ, ਉਹ ਮਸਾਂ ਮਸਾਂ ਮੁੰਡੇ ਦਾ ਵਿਆਹ ਹੋਇਆ, ਘੋੜੀ ਚੜੀ ਜਾਂਦੇ ਕੋਲ ਨਹੀਂ, ਕਹਿੰਦਾ ਅਭੀ ਨਾ ਕਰੋ, ਅਭੀ ਨਾ ਕਰੋ, 70 ਉੱਥੇ ਵੀ ਖਾ ਲਏ। ਫਿਰ ਉਹ ਕਹਿੰਦਾ ਮੈਂ ਕੀ ਕਰਾਂ। ਕਹਿੰਦਾ ਉਹਨਾਂ ਕੋਲ ਹਰ ਘਰ 'ਚ ਹੋਵੇ ਇਹੋ ਜਿਹਾ, ਵੀ ਵਿਆਹ ਹਰ ਘਰ 'ਚ ਹੋਵੇ। ਉਹਨਾਂ ਨੇ ਤਾਂ ਇਹ ਕਿਹਾ ਅੱਗਿਓਂ ਅਰਥੀ ਆ ਰਹੀ ਸੀ ਉਹ ਕਹਿੰਦੇ ਅਰਥੀ ਦੇ ਮੂਹਰੇ ਕਹਿੰਦੇ ਇਹੋ ਜਿਹਾ ਹਰ ਘਰ 'ਚ ਹੋਵੇ ਇਹੋ ਜਿਹਾ ਉੱਥੇ ਵੀ ਕੁੱਟ ਖਾਧੀ ਇੰਨੇ ਨੂੰ ਘਰ ਆ ਗਿਆ ਉਹਦਾ ਪਿੰਡ ਆ ਗਿਆ ਉਹਦੀ ਜਨਾਨੀ ਕਹਿੰਦੀ ਖਿਚੜੀ ਤਿਆਰ ਆ ਜਾਓ ਖਾ ਲਓ ਉਹ ਕਹਿੰਦਾ ਉਹ ਮਾਈ ਗਾਡ ਖਿਚੜੀ ਖਾਣੀ ਸੀ ਸੋ ਇੱਕ ਗੱਲ ਕਹੀ ਸੀ ਉਹ ਭੁੱਲ ਗਿਆ ਇਸੇ ਤਰ੍ਹਾਂ ਅਸੀਂ ਭੁੱਲ ਜਾਂਦੇ ਹਾਂ ਜਿਹੜਾ ਜਿਵੇਂ ਕੋਈ ਕਹੀ ਜਾਂਦਾ ਵੀ ਆ ਸ਼ਰਾਧ ਕਰ ਲੈ ਆ ਉੱਥੇ ਮਥੁਰਾ ਜਾਇਆ ਬਿੰਦਰਾਵਨ ਜਾਇਆ ਮੱਕੇ ਜਾਇਆ ਜਿੱਥੇ ਵੀ ਜਾਂਦੇ ਹਾਂ ਸਾਨੂੰ ਮਿਲਦਾ ਕੁਛ ਵੀ ਨਹੀਂ ਹੈ ਕਿਉਂਕਿ ਅਸੀਂ ਭੁੱਲਣਹਾਰ ਹਾਂ ਸਾਡਾ ਫਰਮ ਵਿਸ਼ਵਾਸ ਨਹੀਂ ਜਦੋਂ ਸਾਡਾ ਫਰਮ ਵਿਸ਼ਵਾਸ ਹੋ ਜੂਗਾ ਫਿਰ ਅਸੀਂ ਕਦੇ ਵੀ ਡੋਲਦੇ ਨਹੀਂ ਫਿਰ ਅਸੀਂ ਇੱਕ ਦੇ ਮਗਰ ਲੱਗ ਜਾਈਏ ਨਾ ਜਦੋਂ ਅਤੇ ਉਹਦੇ ਪੂਰੀ ਮਿਹਨਤ ਕਰੀਏ ਅਸੀਂ ਕੁਝ ਨਾ ਕੁਛ ਜ਼ਰੂਰ ਅਸੀਂ ਹਾਸਿਲ ਕਰ ਲੈਂਦੇ ਹਾਂ ਹਾਸਿਲ ਇਸੇ ਕਰਕੇ ਨਹੀਂ ਹੁੰਦਾ ਕਿ ਅਸੀਂ ਫਲੈਕਚੁਏਟਿੰਗ ਜਾਂ ਜਿੱਥੇ ਗਏ ਜਿਹਨੇ ਜਿਵੇਂ ਕਹਿਤਾ ਦੇਖੋ ਨਾ ਅੱਜ ਦੁਨੀਆਂ ਚਿੱਟ ਚੱਕੇ ਤੋਂ ਸੰਤ ਪੈਦਾ ਨੇ ਜਿੱਥੇ ਮਰਜ਼ੀ ਜਾਓ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਟੀਵੀ ਲਗਾ ਲਓ ਚਿੱਟੇ ਕੱਪੜੇ ਪਾਏ ਨੇ ਭਗਵੇਂ ਕੱਪੜੇ ਪਾਏ ਨੇ ਬੜੇ ਵਧੀਆ ਦਾੜੀਆਂ ਮੁੱਛਾਂ ਰੱਖੀਆਂ ਫਸਟ ਕਲਾਸ ਵੱਡੇ ਵੱਡੇ ਕਾਰਾਂ ਰੱਖੀਆਂ ਜਹਾਜ਼ 'ਚ ਘੁੰਮਦੇ ਨੇ ਅਤੇ ਹਰੇਕ ਜਿਹੜੇ ਉਹਦੇ ਭਗਤ ਨੇ ਉਹ ਸੋਚਦਾ ਵੀ ਸਾਡੇ ਬਾਬੇ ਵਰਗਾ ਹੋਰ ਕੋਈ ਨਹੀਂ ਦੂਜਾ ਤਾਂ ਐਵੇਂ ਹੀ ਹੈ ਜਿਹੜੇ ਆਸਾਰਾਮ ਦੇ ਭਗਤ ਨੇ ਉਹ ਕਹਿੰਦੇ ਜੀ ਇਹੀ ਰੱਬ ਹੈ ਉਹਦੀ ਹੁਣ ਕੁੜੀ ਕਰਨ ਲੱਗ ਗਈ ਜਿਹੜੇ ਰਾਮ ਰਹੀਮ ਦੇ ਨੇ ਉਹ ਕਹਿੰਦੇ ਸਾਡਾ ਹੀ ਬੰਦਾ ਜੀ ਇਹਨੂੰ ਐਵੇਂ ਫੜ ਕੇ ਜੇਲ੍ਹ 'ਚ ਬੰਦ ਕੀਤਾ ਉਹ ਆਪਣੀਆਂ ਦਲੀਲਾਂ ਦੇਈ ਜਾਂਦੇ ਨੇ ਜੇ ਕੋਈ ਆ ਬਿਆਸਾਂ ਲੈਣ ਦਾ ਸੰਤ ਇਹ ਕਹਿੰਦੇ ਸਾਡਾ ਸਭ ਤੋਂ ਹੀ ਵੱਡਾ ਹੈਂਜੀ ਅਤੇ ਜੇ ਕੋਈ ਹੋਰ ਹੈ ਇਸੇ ਤਰ੍ਹਾਂ ਚੱਲੀ ਜਾਂਦੇ ਨੇ ਹਾਲਾਂਕਿ ਕੀ ਕਹਿੰਦੇ ਨੇ ਕਹਿਣ ਤੀ ਕਹਿਣੀ ਅਤੇ ਇਹਨਾਂ ਦੀ ਕਰਨੀ 'ਚ ਫਰਕ ਹੈ ਦੋ ਮਿੰਟ ਰਹਿ ਗਏ ਮੈਂ ਦੱਸਣਾ ਉਹੀ ਕਹਿੰਦੇ ਨੇ ਘਾਲ ਖਾਏ ਕੁਛ ਹੱਥੋਂ ਦੇ ਹੈਂਜੀ ਉਹ ਘਾਲ ਖਾਏ ਕੁਛ ਹੱਥੋਂ ਦੇ ਘਾਲ ਘੂਲ ਕਹਿਣ ਦੀਆਂ ਸਤਸੰਗਾਂ 'ਚ ਹੀ ਗੱਲਾਂ ਕਰਦੇ ਨੇ ਆਪਣੇ ਉਹ ਕਿਸੇ ਨੂੰ ਨਹੀਂ ਦਿੰਦੇ ਆਪਣੇ ਨਿਆਣਿਆਂ ਨੂੰ ਵੰਡਦੇ ਨੇ ਉੱਥੇ ਸਿੰਗਾਪੁਰ ਜਾ ਕੇ ਹੈਂਜੀ ਉਹ ਕੱਖ ਨਹੀਂ ਹੁੰਦੇ ਲੋਕਾਂ ਨੂੰ ਕਹਿੰਦੇ ਨੇ ਵੀ ਹੱਕ ਹਲਾਲ ਦੀ ਕਮਾਈ ਕਰੋ ਆਪ ਲੋਕਾਂ ਦੀ ਕਮਾਈ ਦੇ ਉੱਤੇ ਐਸ਼ ਕਰਦੇ ਨੇ ਸੋ ਮੈਂ ਕੋਈ ਜ਼ਿਆਦਾ ਕਿਸੇ ਕ੍ਰਿਟੀਸਿਜ਼ਮ ਨਹੀਂ ਕਰਦਾ ਬੰਦੇ ਨੂੰ ਦੂਜੇ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਪੜ ਪੰਡਿਤ ਤੌਰਾਂ ਸਮਝਾਏ ਘਰ ਜਲਤੇਗੀ ਖਬਰ ਨਾ ਪਾਏ ਇਹੀ ਬਾਬੇ ਕਰਦੇ ਨੇ ਲੋਕਾਂ ਨੂੰ ਵਧੀਆ ਗੁਰਬਾਣੀ 'ਚੋਂ ਤੋਕਾਂ ਕੱਢ ਕੱਢ ਕੇ ਗੀਤਾ 'ਚੋਂ ਤੋਕਾਂ ਕੱਢ ਕੱਢ ਕੇ ਦਿੰਦੇ ਨੇ ਆਪ ਉਹਦੇ ਉਲਟ ਕੰਮ ਕਰਦੇ ਨੇ ਜਦੋਂ ਸਾਡੀ ਕਹਿਣੀ ਅਤੇ ਕਰਨੀ ਮਨ ਬਚਨ ਕਰਮ ਕਿਸਾਨ ਜਿਹੜੇ ਹੈਗੇ ਸਾਡਾ ਕਿਸਾਨ ਦਾ ਪੁੰਨ ਪਾਪ ਦੋ ਬੀਜ ਹੈ ਕਿਆ ਬੋਣਾ ਤੂੰ ਜਾਣ ਇਹ ਚਾਹੇ ਸੰਤ ਬਾਬੇ ਨੇ ਚਾਹੇ ਅਸੀਂ ਹਾਂ ਅਸੀਂ ਸੋਚਣਾ ਵੀ ਅਸੀਂ ਕਿਹੋ ਜਿਹੇ ਕੰਮ ਕਰਨੇ ਨੇ ਕਿਉਂਕਿ ਰੱਬ ਦੀ ਦਰਗਾਹ ਰੱਬ ਦਾ ਡੰਡਾ ਬੜਾ ਲੰਬਾ ਉਹਦੇ ਕੋਲ ਕੋਈ ਨਹੀਂ ਅੱਜ ਤੱਕ ਬਚ ਸਕਿਆ ਦੇਰ ਆਏ ਦਰੁਸਤ ਆਏ ਕਦੇ ਨਾ ਕਦੇ ਤਾਂ ਫਸੂਗਾ ਜੇ ਕੋਈ ਚੰਗਾ ਕੰਮ ਕੀਤਾ ਹੋਊਗਾ ਤਾਂ ਬਚੂਗਾ ਸ਼ਾਬਾਸ਼ ਮਿਲੂਗੀ ਜੇ ਬੁਰਾ ਕੰਮ ਕੀਤਾ ਹੋਊਗਾ ਤਾਂ ਉਹਦਾ ਨੁਕਸਾਨ ਹੋਊਗਾ ਸੋ ਮੇਰੇ ਖਿਆਲ ਟਾਈਮ ਸਮਾਪਤੀ ਦੀ ਵੱਲ ਆ ਇੱਕ ਮਿੰਟ ਹੈ ਕੱਲ੍ਹ ਨੂੰ ਤੁਸੀਂ ਜ਼ਰੂਰ ਰੱਖੜੀ ਦੇ ਉੱਤੇ ਮੈਂ ਪ੍ਰੋਗਰਾਮ ਲੈ ਕੇ ਆਵਾਂਗਾ ਥੋੜ੍ਹੀ ਜਿਹੀ ਮਿਹਨਤ ਵੀ ਕਰੂੰਗਾ ਕਿਉਂਕਿ ਵੀ ਰੱਖੜੀ ਕੀ ਹੈ ਕਿਉਂ ਬੰਨਣੀ ਜਾਂਦੀ ਹੈ ਕਿਵੇਂ ਬੰਨਣੀ ਚਾਹੀਦੀ ਹੈ ਹਸਬੈਂਡ ਨੂੰ ਬੰਨਣੀ ਚਾਹੀਦੀ ਹੈ ਭਰਾ ਨੂੰ ਬੰਨਣੀ ਚਾਹੀਦੀ ਹੈ ਕਿਉਂ ਰੱਖੀ ਕੀ ਇਹਦੀ ਹਿਸਟਰੀ ਹੈ ਬੈਕਗਰਾਊਂਡ ਕੀ ਹੈ ਨਾਲੇ ਗਾਣੇ ਚਲਾਵਾਂਗੇ ਪਿਆਰ ਨਾਲ ਤੁਸੀਂ ਵੀ ਮੈਨੂੰ ਸਵਾਲ ਪੁੱਛਿਓ ਕੱਲ੍ਹ ਨੂੰ 3 ਤੋਂ ਲੈ ਕੇ 4 ਵਜੇ ਤੱਕ ਤਦ ਤੱਕ ਰੱਬ ਰਾਖਾ ਜੇ ਕੋਈ ਗਲਤੀ ਹੋਵੇ ਸੋਰੀ ਫਾਰ ਦੈਟ ਥੈਂਕ ਯੂ
ਤੁਮ ਆ ਗਏ ਹੋ ਨੂਰ ਆ ਗਿਆ ਹੈ ਤੁਮ ਆ ਗਏ ਹੋ ਨੂਰ ਆ ਗਿਆ ਹੈ ਨਹੀਂ ਤੋ ਚਰਾਗੋ ਸੇ ਲੋ ਜਾ ਰਹੀ ਥੀ
Views expressed on the preceding program may not necessarily be those of the owner or management of WTOR radio station.
جیسے مزید کاروبار اور خدمات دوبارہ کھل رہی ہیں ہم سب کو ایک دوسرے کو محفوظ رکھنے کی کوشش جاری رکھنی چاہیے جسمانی فاصلہ رکھنے کا عمل جاری رکھیے اور 2 میٹر کا فاصلہ رکھیں جہاں جسمانی فاصلہ رکھنا دشوار ہو اور لازمی ہو وہاں فیس ماسک پہنیں کثرت سے ہاتھوں کو دھونا جاری رکھیں اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو آپ معائنہ کروائیں گھر کے اندر یا باہر محفوظ رہیں زندگیاں بچائیں مزید معلومات کے لیے ontario.ca/coronavirus ملاحظہ کریں حکومت اونٹیریو کی جانب سے ادائیگی کرتا
امی جان سلام پیسے مل گئے
جیتی رہو ہاں ہاں بیٹا اس بار سیلری جلدی مل گئی کیا
نہیں امی زوم किए हैं।
जूम क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
ओ मैं क्या जल्दी तैयार हो जा, फर्नीचर पसंद करदे करदे भी टाइम लगना।
हाँ, सोडी फर्नीचर ही तो जाना है, अपने घर दे कोल एयरपोर्ट रोड वाली लोकेशन ते।
ओ नहीं, हुन आपा उना दी कैनेडी लोकेशन ते जाना, हुन उना दा पूरा स्टाफ पूरी क्वालिटी नाल इको छत नीचे अपनी सर्विसेज देवेगा।
सोडी फर्नीचर कम्युनिटी दा सब तो पुराना फर्नीचर स्टोर हुन अपना फर्नीचर कैनेडी लोकेशन तो ही सेल करेगा। अपनी पसंद दा फर्नीचर वधिया डील्स ते लैण लई अज ही आओ इना दी कैनेडी लोकेशन 142 कैनेडी Road South Brampton Day. Call 905-874-7171.
आप CIBC Global Money Transfer के साथ बहुत ही आसानी से अपने घर से विदेश पैसे भेज सकते हैं, वो भी जीरो डॉलर ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए cibc.com/transfer पर जाएं।